www.radiohrmanradio.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ। फुलिए की चेते रखिए की सुनिए सुनाइए, आओ रल मिले इस मिट्टी ते एक पंजाब वसाइए। इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच, जिथे सांझे करांगे अपने जज्बात, गीत संगीत, तुहाडी ते मेरी पसंद दा कुछ मुद्दे ते ताज़ा तरीन खबरां, ते नाल ही करांगे सफर उना यादां दा जिन्हां नूं याद करदिआं अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां। हरमन रेडियो ते ओदे सब सरोतियां दी सुख मंगदी मैं सुखप्रीत हाजिर हां जी प्रोग्राम लहरां दे नाल। ਤੇ ਮੇਰੇ ਨਾਲ ਹੀ ਸਰਬਜੀਤ ਭਾਜੀ ਨੇ ਜੋ ਸਵੇਰੇ ਤੜਕਸਾਰ ਉੱਠ ਕੇ ਹੰਬੜਾ ਮਾਰਦੇ ਨੇ ਤੇ ਮੇਰੀ ਆਵਾਜ਼ ਤੁਹਾਡੇ ਸਾਰਿਆਂ ਤੱਕ ਪਹੁੰਚਦੀ ਹੈ। ਸੋ ਤੁਹਾਡਾ ਸਭ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਸੋ ਸਭ ਤੋਂ ਪਹਿਲਾਂ ਤੇ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਸੋ ਅੱਜ ਜੀ ਭਾਦੋਂ ਦਾ ਆਖਰੀ ਬੁੱਧਵਾਰ ਹੈ, ਸਾਲ ਜਿਹੜਾ 2017 ਚੱਲ ਰਿਹਾ ਹੈ, ਮਹੀਨਾ ਸਤੰਬਰ ਦਾ, ਤੇ ਤਰੀਕ ਅੱਜ 13 ਹੋ ਗਈ ਹੈ ਜੀ। ਸੋ 13 ਸਤੰਬਰ ਦੀ ਸਵੇਰ ਨੇ ਆਪਣਾ ਚਾਨਣ ਜਿਹੜਾ ਹੈ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਖਿਲਾਰ ਦਿੱਤਾ ਹੈ। ਅੱਜ ਦਾ ਦਿਨ ਆਪਣੇ ਨਾਲ ਖੁਸ਼ੀਆਂ ਦੀ ਵਾਛੜ, ਹਾਸਿਆਂ ਦੀ ਹਨੇਰੀ ਤੇ ਪਿਆਰ ਮੁਹੱਬਤ ਦੀ ਕੋਸੀ ਕੋਸੀ ਧੁੱਪ ਤੁਹਾਡੇ ਸਾਰਿਆਂ ਲਈ ਲੈ ਕੇ ਆਵੇ। ਦੁਨੀਆਂ ਦੇ ਜਿਸ ਵੀ ਕੋਨੇ, ਜਿਸ ਵੀ ਦੇਸ਼, ਸ਼ਹਿਰ, ਮੌਸਮ ਜਾਂ ਸਮੇਂ ਦੀ ਬੁੱਕਲ ਚ ਬੈਠੇ ਹੋ, ਪਰਮਾਤਮਾ ਹਮੇਸ਼ਾ ਖੁਸ਼ ਰੱਖੇ। ਚੜ੍ਹਦੀਆਂ ਕਲਾਂ ਵਿੱਚ ਰਹੋ ਤੇ ਚਲੋ ਜੀ ਫਿਰ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੇ ਮਾਰਦੇ ਹਾਂ ਨਜ਼ਰ ਸਮੇਂ ਤੇ। ਸਮਾਂ ਇਸ ਵੇਲੇ ਕੀ ਹੋ ਗਿਆ ਜੀ? ਸੋ ਐਡੀਲੇਡ ਦੀਆਂ ਘੜੀਆਂ ਤੇ ਇਸ ਵੇਲੇ 7:32 ਹੋ ਚੁੱਕੇ ਨੇ ਤੇ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ 8:02 ਸਵੇਰ ਦੇ ਹੋ ਗਏ ਨੇ। ਸੋ ਬੜਾ ਪਿਆਰਾ ਜਿਹਾ ਦਿਨ ਚੜਿਆ ਜੀ ਐਡੀਲੇਡ ਦੇ ਵਿੱਚ। ਸਵੇਰੇ ਸਵੇਰੇ ਥੋੜੀ ਜਿਹੀ ਬਾਰਿਸ਼ ਸੀ, ਬੱਦਲਾਂ ਦੇ ਨਾਲ ਸ਼ੁਰੂਆਤ ਹੋਈ ਸੀ, ਪਰ ਉਸ ਤੋਂ ਬਾਅਦ ਉਸ ਮੀਂਹ ਨੇ ਅੱਜ ਦੀ ਸਵੇਰ ਨੂੰ ਹੋਰ ਵੀ ਨਿਖਾਰ ਦਿੱਤਾ ਹੈ ਤੇ ਇਸ ਵੇਲੇ ਚਿੱਟੀ ਧੁੱਪ ਜਿਹੜੀ ਐਡੀਲੇਡ ਦੇ ਵਿੱਚ ਚਮਕ ਰਹੀ ਹੈ, ਨੀਲਾ ਅਸਮਾਨ ਤੇ ਨਾਲ ਹਲਕੀ ਹਲਕੀ ਜਿਹੜੀ ਆ ਹਵਾ ਚੱਲ ਰਹੀ ਹੈ। ਬੜਾ ਹੀ ਸੁਹਾਵਣਾ ਜਿਹਾ ਮੌਸਮ ਹੈ ਜੀ, ਬਸੰਤ ਰੁੱਤ ਚੱਲ ਰਹੀ ਹੈ ਆਸਟ੍ਰੇਲੀਆ ਦੇ ਵਿੱਚ, ਮਾਣ ਰਹੇ ਹਾਂ ਜੀ ਉਹਨੂੰ। ਸੋ ਤੁਸੀਂ ਵੀ ਜਿਸ ਸਮੇਂ ਜਾਂ ਮੌਸਮ ਨੂੰ ਮਾਣ ਰਹੇ ਹੋ, ਖੁਸ਼ ਰਹੋ ਤੇ ਪ੍ਰੋਗਰਾਮ ਦੇ ਨਾਲ ਜਿਹੜੀ ਸਾਂਝ ਤੁਸੀਂ ਸਾਰਿਆਂ ਨੇ ਬਣਾਈ ਰੱਖਣੀ ਹੈ। ਹੁਣ ਤੋਂ ਕੋਈ 2 ਘੰਟੇ ਦਾ ਸਾਥ ਮੇਰਾ ਤੁਹਾਡੇ ਨਾਲ ਰਹਿਣਾ, ਜਿਨ੍ਹਾਂ ਦੇ ਵਿੱਚ ਬਰਾੜ ਸਾਹਿਬ ਦੇ ਨਾਲ ਅਸੀਂ ਖਬਰਾਂ ਤੇ ਗੱਲਬਾਤ ਕਰਨੀ ਹੈ, ਤੁਹਾਡੇ ਸੁੱਖ ਸੁਨੇਹੇ ਵੀ ਲੈਣੇ ਹੈ ਜੀ, ਗੱਲਾਂ ਬਾਤਾਂ ਵੀ ਕਰਨੀਆਂ ਹੈ, ਫਰਮਾਇਸ਼ੀ ਗੀਤ ਕੁਝ ਤੁਹਾਡੀ ਪਸੰਦ ਦੇ ਤੇ ਕੁਝ ਮੇਰੀ ਤੇ ਕੁਝ ਸਰਬਜੀਤ ਭਾਜੀ ਦੀ ਪਸੰਦ ਦੇ ਪ੍ਰੋਗਰਾਮ ਦੇ ਵਿੱਚ ਚੱਲਣਗੇ। ਸੋ ਕੋਈ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਜਾਂ ਕਿਸੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਲਿਖ ਭੇਜੋ ਜੀ, ਤੁਹਾਡੇ ਸੁਝਾਅ ਮੁੱਲੇ ਹੁੰਦੇ ਨੇ ਤੇ ਹਮੇਸ਼ਾ ਹੀ ਉਹਨਾਂ ਦਾ ਅਸੀਂ ਜਿਹੜਾ ਇੰਤਜ਼ਾਰ ਕਰਦੇ ਰਹਿੰਦੇ ਹਾਂ। ਸੋ ਲਓ ਜੀ, ਜਿਹੜਾ ਸਮਾਂ ਆ, ਕਹਿੰਦੇ ਸਮੇਂ ਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ, ਹੈ ਨਾ? ਬਚਪਨ ਤੋਂ ਇੱਕ ਹੀ ਗੱਲ ਸੁਣਦੇ ਹੁੰਦੇ ਸੀਗੇ ਕਿ ਸਮੇਂ ਦੀ ਕਦਰ ਕਰੋ ਜੀ, ਜਿਹੜੇ ਸਮੇਂ ਦੀ ਕਦਰ ਨਹੀਂ ਕਰਦੇ ਨਾ, ਸਮਾਂ ਫਿਰ ਉਸ ਦੀ ਕਦਰ ਨਹੀਂ ਕਰਦਾ। ਤੇ ਯਾਦ ਹੈ ਤੁਹਾਨੂੰ ਅਸੀਂ ਸਮੇਂ ਤੇ ਬੜੇ ਵੱਡੇ ਵੱਡੇ ਐਸੇ ਵੀ ਲਿਖੀਦੇ ਹੁੰਦੇ ਸੀਗੇ ਬਚਪਨ ਵਿੱਚ ਸਮੇਂ ਦੀ ਕਦਰ ਤੇ। ਸੋ ਚਲੋ ਜੀ, ਹੋਰ ਬਚਪਨ ਵਿੱਚ ਕੀ ਕਰੀਦਾ ਸੀ ਉਹ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਜ਼ਰੂਰ ਸਾਂਝਾ ਕਰਨਾ ਹੈ ਆਪਣੀਆਂ ਯਾਦਾਂ ਦੀ ਸਾਂਝ ਪਾ ਕੇ, ਪਰ ਹੁਣ ਮੈਨੂੰ ਲੱਗਦਾ ਹੈ ਕਿ ਮੈਂ ਵਾਅਦੇ ਮੁਤਾਬਿਕ ਤੁਹਾਨੂੰ ਇੱਕ ਗੀਤ ਸੁਣਾਵਾਂ। ਸੋ ਮੈਂ ਆਪਣਾ ਵਾਅਦਾ ਪੁਗਾ ਰਹੀ ਹਾਂ ਜੀ, ਹੁਣ ਵਾਅਦਾ ਪੁਗਾਉਣ ਦੀ ਵਾਰੀ ਤੁਹਾਡੀ ਹੈ ਜੀ ਹਾਂ, ਆਪਣੇ ਸੁੱਖ ਸੁਨੇਹੇ ਭੇਜ ਕੇ। ਸੋ ਉਹਦਾ ਮੈਂ ਪਤਾ ਤੁਹਾਨੂੰ ਦੱਸ ਦਿੰਦੀ ਹਾਂ, ਈਮੇਲ ਦੇ ਜ਼ਰੀਏ ਪ੍ਰੋਗਰਾਮ ਦੇ ਨਾਲ ਸਾਂਝ ਪਾ ਸਕਦੇ ਹੋ ਜੀ ਤੁਸੀਂ। ਰਿਕੁਐਸਟ @harmanradio.com ਦੇ ਰਾਹੀਂ ਤੇ सॉरी जी रिक्वेस्ट रिक्वेस्ट एट हरमन रेडियो डॉट कॉम, माफ करना सवेरे सवेरे रड़ा पता नहीं की बोली जा रही है ना ते टेलीग्राम राही भी तुसी एट हरमन रेडियो राही जड़ी सांझ प्रोग्राम दे विच पा सकते हो जी। सो लो जी हुण तुहाडी वारी है प्रोग्राम दे विच रौनका लाउण दी, अपने सुख सुनेहे भेजो ते नाल ही सुनो जी ये प्यारा जिहा गीत।
निभाना पड़ेगा, रोके जमाना चाहे रोके खुदाई तुमको आना पड़ेगा, जो वादा किया वो निभाना पड़ेगा। तरसती निगाहों ने आवाज दी है, मोहब्बत की राहों ने आवाज दी है, जाने हया जाने अदा छोड़ो तरसाना तुमको आना पड़ेगा, जो वादा किया वो निभाना पड़ेगा।
ये माना हमें जाते जाना पड़ेगा, पर ये समझ लो तुमने जब भी पुकारा हमको आना पड़ेगा, जो वादा किया वो निभाना पड़ेगा।
जब तक ये जानदार तारे न टूटेंगे अब रह दो पैमा हमारे, एक दूसरा जब दे सदा हो के दीवाना हमको आना पड़ेगा, जो वादा किया वो निभाना पड़ेगा निभाना पड़ेगा।
लो जी ताजमहल फिल्म विचों गीत सुन रहे सी मोहम्मद रफी ते लता मंगेशकर दियां आवाजां दे विच, सो बड़े प्यारे जे गीत हुंदे आ जी। इन्हां गीतां नूं सिर्फ गीत ही नहीं कह सकदे, मैनूं लगदा हुंदा कि रूह दी खुराक हुंदे किसे ना किसे तरह है ना, जदों भी सुनो बस मजा आ जांदा है। सो लो जी वादे मुताबिक प्रोग्राम दे विच तुहाडे मैसेजेस जिहड़े आउणे शुरू हो गए आ। सो जी हां दिलप्रीत हुणा ने सति श्री अकाल बुलाई है जी ते लिखिया जी के सट्टा खा खा के आखिर खुंडे भी चंडे जांदे ने, मेरे दोस्त बाजी मुक्कण ते पत्ते दोबारा बंडे जांदे ने। वाह जी वाह क्या अंदाज ने दिलप्रीत सिंह हुणा ने कोबराम तो मैसेज भेजिया है जी। सो बड़ा ही शायराना जिहा मैसेज है और बिलकुल बड़ी सट मारी है किसी ते इन्हां ने ते। चलो जी नाल उस तो बाद जगतार गिल टुड्डी के हांगकांग वाले भी लो जी आ गए ने प्रोग्राम दे विच। सो स्वागत है जगतार भाजी प्रोग्राम दे विच ते अपने अंदाज दे विच बड़ा ही प्यारा जिहा इन्हां ने फोटो मैसेज भेजिया है। अजे तक मैनूं लगदा सवेर जिहड़ी है अजे फुट रही है उत्ते हांगकांग दे विच ते जिहड़ियां बिल्डिंग्स आ उहनां दे विच बत्तियां भी जग रही है ते नाल ही लिखिया इन्हां ने फोटो दे नाल कि कदे भी अपने आप नूं रोको ना, छोटे छोटे काम हमेशा करदे जाओ, ਦੂਸਰਿਆਂ ਲਈ। ਕਈ ਵਾਰ ਛੋਟਾ ਜਿਹਾ ਕੰਮ ਕਿਸੇ ਦੇ ਦਿਲ ਦਾ ਹਿੱਸਾ ਜਿੱਤਣ ਚ ਕਾਮਯਾਬ ਹੋ ਸਕਦਾ ਹੈ। ਬਹੁਤ ਵਧੀਆ, ਬਿਲਕੁਲ ਠੀਕ ਹੈ ਜਗਤਾਰ ਭਾਜੀ। ਕਈ ਵਾਰੀ ਅਸੀਂ ਛੋਟੇ ਛੋਟੇ ਕੰਮਾਂ ਨੂੰ ਔਖੋ ਪਰੋਖੇ ਕਰ ਦਿੰਨੇ ਆ ਤੇ ਲੱਗਦਾ ਕਿ ਛੋਟੇ ਛੋਟੇ ਕੰਮ ਕੀ ਸਵਾਰ ਜਾਣਗੇ ਹਨਾ ਇਸ ਸਮਾਜ ਦਾ ਜਾਂ ਕਿਸੇ ਦੀ ਜ਼ਿੰਦਗੀ ਦਾ ਵਿੱਚ, ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਛੋਟੇ ਛੋਟੇ ਕੰਮ ਹੀ ਕਈ ਵਾਰੀ ਕਿਸੇ ਦੇ ਚਿਹਰੇ ਦੀ ਮੁਸਕਾਨ ਦੀ ਵਜ੍ਹਾ ਬਣ ਜਾਂਦੇ ਆ ਤੇ ਉਹਦਾ ਉਹ ਦੇਣ ਤੇ ਉਹਦੀ ਉਹ ਜ਼ਿੰਦਗੀ ਸਵਰ ਜਾਂਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਸਾਂਝ ਪਾਉਣ ਲਈ ਤੇ ਇਸ ਵਿਚਾਰ ਦੇ ਲਈ। ਪ੍ਰਦੀਪ ਸਿੰਘ ਤੁਰਹੁਣੀ ਵੀ ਆ ਗਏ ਹੈ ਜੀ USA ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਸਾਰੀ ਟੀਮ ਨੂੰ, ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ ਜੀ ਤੇ ਕਹਿੰਦੇ ਗੀਤ ਬਹੁਤ ਵਧੀਆ ਸੀ, ਧੰਨਵਾਦ। ਬਿਲਕੁਲ ਜੀ, ਗੀਤ ਮੈਂ ਪਹਿਲਾਂ ਹੀ ਕਿਹਾ ਕਿ ਇਹੋ ਜਿਹੇ ਗੀਤ ਬੜੇ ਪਿਆਰੇ ਹੁੰਦੇ ਆ, ਜਦੋਂ ਮਰਜ਼ੀ ਸੁਣ ਲਓ ਰੂਹ ਖਿੜ ਜਾਂਦੀ ਹੈ। ਸੋ ਬਾਕੀ ਗੱਲ ਕਰ ਰਹੇ ਸੀ ਜੀ ਅੱਜ ਅਸੀਂ ਸਮੇਂ ਦੀ ਹੈ ਨਾ, ਕਿ ਗੱਲ ਸਮੇਂ ਦੀ ਕਰੀਏ ਤੇ ਸਮਾਂ ਜਿਹੜਾ ਕੁਦਰਤ ਦਾ ਅਜਿਹਾ ਅਸੂਲ ਹੈ ਜਿਹਦੇ ਵਿੱਚ ਨਾ ਸਿਰਫ ਇਨਸਾਨ ਹੀ ਬਲਕਿ ਸਾਰੀ ਪ੍ਰਕਿਰਤੀ, ਚਾਹੇ ਉਹ ਚੰਦ ਤਾਰੇ ਸੂਰਜ ਹੋਣ, ਸਭ ਵੱਜਾ ਹੋਇਆ ਜੀ ਸਿਰਫ ਉਸ ਅਕਾਲ ਪੁਰਖ ਤੋਂ ਬਿਨਾਂ, ਤੇ ਹੋਰ ਕੋਈ ਵੀ ਇਸ ਕਾਲ ਦੇ ਚੱਕਰ ਚੋਂ ਅਛੂਤਾ ਨਹੀਂ ਹੈ। ਸੋ ਜੀ ਆਪਣਾ ਵਕਤ ਜਾਂ ਸਮਾਂ ਜਿਹੜਾ ਆ ਮੈਨੂੰ ਲੱਗਦਾ ਉਹ ਬਹੁਤ ਅਮੁੱਲੀ ਚੀਜ਼ ਆ, ਉਹਨੂੰ ਨਹੀਂ ਗਵਾਉਣਾ ਚਾਹੀਦਾ ਜਾਇਆ ਹੀ। ਸੋ ਬਿਲਕੁਲ ਜੀ, ਤੁਸੀਂ ਵੀ ਸਮਾਂ ਨਹੀਂ ਗਵਾਉਣਾ ਤੇ ਆਪਣੇ ਜਿਹੜੇ ਵਿਚਾਰ ਆ ਸਾਡੇ ਨਾਲ ਜ਼ਰੂਰ ਸਾਂਝੇ ਕਰਨੇ ਆ। ਬਰਾੜ ਸਾਹਿਬ ਨੇ ਜਲਦੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਂਝ ਪਾ ਲੈਣੀ ਹੈ ਤੇ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਖਾਸ ਮੁਲਾਕਾਤ ਕਰਨੀ ਹੈ ਜੀ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਦੇ ਇੱਕ ਬੜੇ ਹੀ ਪਿਆਰੇ ਜਿਹੇ ਗੱਭਰੂ ਦੇ ਨਾਲ, ਬਹੁਤ ਹੀ ਇੱਕ ਜਿਵੇਂ ਥੋੜੀ ਦੇਰ ਪਹਿਲਾਂ ਹੀ ਅਸੀਂ ਮੈਸੇਜ ਪੜਿਆ ਜਗਤਾਰ ਭਾਜੀ ਦਾ ਕਿ ਛੋਟੇ ਛੋਟੇ ਕੰਮ ਕਰਦੇ ਰਹੋ ਤਾਂ ਹਨਾ ਉਹਦੇ ਨਾਲ ਵੀ ਜਿਹੜੀ ਸਮਾਜ ਦੀ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਸੋ ਇਹੋ ਜਿਹਾ ਹੀ ਉੱਦਮ ਇਹਨਾਂ ਮੁੰਡਿਆਂ ਨੇ ਕੀਤਾ ਹੋਇਆ ਹੈ ਐਡੀਲੇਡ ਦੇ ਵਿੱਚ, ਰੂਹ ਪੰਜਾਬ ਦੀ ਭੰਗੜਾ ਅਕੈਡਮੀ ਵੀ ਚਲਾਉਂਦੇ ਨੇ ਤੇ ਨਾਲ ਜ਼ਰੂਰਤਮੰਦਾਂ ਦੀ ਜਿਹੜੀ ਸਹਾਇਤਾ ਵੀ ਕਰਦੇ ਰਹਿੰਦੇ ਆ। ਸੋ ਇਹ ਆਪਣਾ ਐਨੂਅਲ ਜਿਹੜਾ ਪ੍ਰੋਗਰਾਮ ਕਰਵਾਉਂਦੇ ਆ ਇੱਥੇ ਐਡੀਲੇਡ ਦੇ ਵਿੱਚ ਵਿਰਸਾ ਨਾਈਟ। ਸੋ ਇਸ ਵਾਲੀ ਵਿਰਸਾ ਨਾਈਟ 2017 ਲੈ ਕੇ ਇਹ ਸਾਡੇ ਰੂਬਰੂ ਹੋ ਰਹੇ ਨੇ ਇੱਥੇ। ਸੋ ਉਹਦੇ ਬਾਰੇ ਗੱਲਬਾਤ ਅਸੀਂ ਕਰਨੀ ਹੈ ਪੰਕਜ ਸ਼ਰਮਾ ਦੇ ਨਾਲ ਤੇ ਕੱਲੀ ਅਸੀਂ ਗੱਲਬਾਤ ਕਰਕੇ ਥੋੜੀ ਜਾਣ ਦੇਣਾ ਉਹਨਾਂ ਨੂੰ ਹੈ ਨਾ, ਨਾਲ ਹੀ ਫਿਰ ਅਸੀਂ ਯਾਦਾਂ ਦੀ ਸਾਂਝ ਵੀ ਪਾਉਣੀ ਹੈ। ਸੋ ਅੱਜ ਉਹਨਾਂ ਤੋਂ ਹੀ ਪੁੱਛਾਂਗੇ ਕਿ ਕਿਹੜੀਆਂ ਉਹ ਯਾਦਾਂ ਨੇ ਜਿਹੜੀਆਂ ਉਹਨਾਂ ਨੂੰ ਅਜੇ ਵੀ ਕਦੇ ਰਵਾ ਦਿੰਦੀਆਂ ਤੇ ਕਦੇ ਹਸਾ ਦਿੰਦੀਆਂ ਨੇ। ਸੋ ਉਹਨਾਂ ਦੇ ਨਾਲ ਬੈਠ ਕੇ ਅਸੀਂ ਵੀ ਥੋੜੇ ਇਮੋਸ਼ਨਲ ਹੋਣਾ ਹੈ ਤੇ ਥੋੜੇ ਖੁਸ਼ ਹੋਣਾ ਉਹਨਾਂ ਯਾਦਾਂ ਨੂੰ ਯਾਦ ਕਰਕੇ। ਸੋ ਤੁਸੀਂ ਤਿਆਰ ਹੋ ਜੀ, ਸੋ ਅੱਜ ਕਿਹੜੀ ਯਾਦ ਸਵੇਰੇ ਸਵੇਰੇ ਉੱਠ ਕੇ ਤੁਹਾਨੂੰ ਆਪਣੇ ਪਿੰਡ ਦੀ ਆਪਣੀ ਜ਼ਿੰਦਗੀ ਦੀ ਆਈ ਹੈ ਉਹ ਵੀ ਤੁਸੀਂ ਮੇਰੇ ਨਾਲ ਸਾਂਝੀ ਕਰ ਸਕਦੇ ਹੋ ਤੇ ਲਿਆ ਸਕਦੇ ਹੋ ਜੀ ਦੂਸਰਿਆਂ ਦੇ ਚਿਹਰੇ ਦੇ ਉੱਤੇ ਵੀ ਖੁਸ਼ੀ। ਸੋ ਰਾਜਮਹਿੰਦਰ ਸਿੰਘ ਹੁਣਾਂ ਨੇ ਵੀ ਪ੍ਰੋਗਰਾਮ ਦੇ ਨਾਲ ਸਾਂਝ ਪਾ ਲਈ ਹੈ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸਤਿ ਸ੍ਰੀ ਅਕਾਲ ਮਹਿੰਦਰ ਸਿੰਘ ਜੀ। ਉਮੀਦ ਕਰਦੇ ਆ ਰਾਜੀ ਖੁਸ਼ੀ ਹੋਵੋਗੇ ਘਰ ਪਰਿਵਾਰ ਦੇ ਵਿੱਚ। ਤੇ ਲਿਖਿਆ ਹੈ ਕਿ ਸਾਧ ਉਹੀ ਜਿਸ ਨੇ ਆਪਣਾ ਆਪ ਸਾਧ ਲਿਆ, ਡੇਰੇ ਪਾ ਕੇ ਬੈਠਣ ਦੀ ਲੋੜ ਨਹੀਂ। ਬਹੁਤ ਖੂਬ, ਬਿਲਕੁਲ ਠੀਕ ਕਿਹਾ ਤੁਸੀਂ, ਆਪਣਾ ਆਪ ਸੋਧਣਾ ਹੀ ਮੁਸ਼ਕਿਲ ਹੁੰਦਾ ਜੀ, ਬਾਕੀ ਸਾਰਿਆਂ ਨੂੰ ਸਲਾਹਾਂ ਅਸੀਂ ਦੇ ਹੀ ਦਿੰਨੇ ਆ। ਸੋ ਇਹ ਵੀ ਕਈ ਵਾਰੀ ਹੁੰਦਾ ਹੈ ਨਾ, ਅਸੀਂ ਦੂਸਰਿਆਂ ਨੂੰ ਬੜੀ ਜਲਦੀ ਐਡਵਾਈਸ ਕਰ ਦੇਈਦਾ ਵੀ ਏਦਾਂ ਨਹੀਂ ਹੁੰਦਾ, ਏਦਾਂ ਜ਼ਿੰਦਗੀ ਜੀਣੀ ਚਾਹੀਦੀ ਆ, ਇਹ ਕਰੋ ਉਹ ਕਰੋ, ਪਰ ਔਖਾ ਉਸ ਵੇਲੇ ਲੱਗਦਾ ਜਦੋਂ ਉਹਨੂੰ ਆਪਣੇ ਆਪ ਤੇ ਲਿਆਉਣਾ ਪਵੇ। ਸੋ ਉਹੀ ਸਾਧ ਹੈ ਜੀ ਜਿੰਨੇ ਆਪਣੀ ਜ਼ਿੰਦਗੀ ਚ ਇਹਨਾਂ ਚੀਜ਼ਾਂ ਨੂੰ ਅਮਲ ਚ ਲੈ ਆਉਂਦਾ। ਸੋ ਗੱਲਾਂ ਤੇ ਹਰ ਕੋਈ ਕਰ ਲੈਂਦਾ। ਸੋ ਬਰਾੜ ਸਾਹਿਬ ਅਜੇ ਤੱਕ ਪ੍ਰੋਗਰਾਮ ਦੇ ਵਿੱਚ ਨਹੀਂ ਆਏ ਅਜੇ ਤੇ ਉਹਨਾਂ ਦੀ ਉਡੀਕ ਹੈ ਕਿਉਂਕਿ ਉਹਨਾਂ ਦੇ ਆਉਣ ਤੇ ਅਸੀਂ ਖਬਰਾਂ ਦੀ ਸਾਂਝ ਪਾਉਣੀ ਹੈ। ਮੈਨੂੰ ਲੱਗਦਾ ਉਦੋਂ ਤੱਕ ਇੱਕ ਗੀਤ ਸੁਣ ਲਈਏ ਤੇ ਮੈਂ ਜਾ ਕੇ ਦੇਖ ਕੇ ਆਉਂਦੀ ਹਾਂ ਬਰਾੜ ਸਾਹਿਬ ਕੀ ਕਰ ਰਹੇ ਅੱਜ ਤੇ ਕੋਸ਼ਿਸ਼ ਕਰਦੀ ਹਾਂ ਉਹਨਾਂ ਨੂੰ ਲੈ ਕੇ ਆਵਾਂ ਨਾਲ। ਸੋ ਤੁਸੀਂ ਸੁਣੋ ਜੀ ਇਹ ਗੀਤ ਤੇ ਮੈਂ ਹਾਜ਼ਰ ਹੁੰਦੀ ਹਾਂ ਬਰਾੜ ਸਾਹਿਬ ਦੇ ਨਾਲ ਫਿਰ।
ਤੇਰੇ ਵੀ ਗਏ ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ, ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ, ਚੱਲ ਪੈ ਮਲੇ ਤੀ ਬਾਣੇ ਹੋ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕੀ ਬਣੂ ਦੁਨੀਆ ਦਾ ਸਿਰੀ ਉੱਤੇ ਮਟਕਾ ਖੂਹੀ ਦੇ ਪਾਣੀ ਦਾ ਸਾਬ ਕਿਹੜਾ ਚੱਲੇ ਤੇਰੀ ਜਵਾਨੀ ਦਾ, ਜਿਹੜੇ ਪਾਸੇ ਜਾਵੇਂ ਤੂੰ ਮਕਾਰਾਂ ਪੈਂਦੀਆਂ ਨੀ, ਅੱਡੀ ਨਾਲ ਤੇਰੀਆਂ ਪੱਜੇ ਬਖੈਂਦੀਆਂ, ਵੱਡੀਏ ਮਜਾ ਦੇਣੇ ਮਜਾਜ ਭੁੱਲ ਗਈ, ਗਿੱਧਿਆਂ ਦੀ ਰਾਣੀ ਫੈਸ਼ਨਾਂ ਚ ਰੁੱਲ ਗਈ, ਸੁਣ ਜੇ ਬਾਰੇ ਵੀ ਗਾਣੇ हो की बनू दुनिया दा सच्चे पातशाह वागुरू जाने की बनू दुनिया दा सच्चे पातशाह वागुरू जाने की बनू दुनिया दा ए भी बचारे केड़ी गलों कट ने हर वेले चाड़ दे मुछा नु वटने मुक्या स्यापा बाउनिया जमीना दा मुछा उत्ते जोर वड्डिया शुकीना दा बापू फिर खेतां विच नके मोड़दा मुंडा पढ़े कालज डक्का नी तोड़दा चंगिया पढ़ाइया टोरा फेरा मित्रो बस दोवा थावां उत्ते डेरा मित्रो या ठेके या ठाणे ओ की बनु दुनिया दा वागुरू जाने की बनु दुनिया दा सच्चे पातशाह वागुरू जाने की बनु दुनिया दा ए हेलो 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 थैंक यू करन नदियां आ गईयां बल्ले तो अंग्रेज वड्डियां आई डोंट लाइक दी पंजाबी हिंदी नू शर्म नहीं आउंदी सानू गालां दिंदी नू हर बोली सिखो सिखणी वी चाहीदी पर पक्की वेख के कच्ची नी चाहीदी डिस्को दीवानी ए नंगे कजनी लोकी तेरा वेख दे तमाशा अज नी तू रंग रलियां माणे ओ की बनू दुनिया दा सच्चे पातशाह वागुरू जाने की बनू दुनिया दा सच्चे पातशाह वागुरू जाने की बनू दुनिया दा ए नशिया ने पट ते पंजाबी गबरू कड़कण हड्डियां बजाउण डमरू बोलदे अंग्रेजी नू पंजाबी भुल गए लत्ती दे पिया
करिए जी गुरदास मान दी आवाज दे विच सुन रहे सी गीत है ना बड़ा ही प्यारा जिहा गीत और इस गीत दे नाल नाल बड़ा ही प्यारा मैसेज आ जिहड़ा सानू समझण दी जरूरत भी है जी सो प्रोग्राम दे विच ब्राड साहब ने सांझ पा लई है साडे नाल सो स्वागत कर दिया उन्हां दा सत श्री अकाल भाजी की हाल चाल है
सत श्री अकाल सुप्रीत ते सारे हरमन रेडी सुनण वाले श्रोतियां नू भी प्यार भरी सत श्री अकाल
जी होर किवें दी सवेर चढ़ी है अज रिवरलैंड दे विच साडे ते धुप छां चली जांदी एडिलेड दे विच अज
देखो रिवरलैंड दे विच भी बदलवाई बनी हुई है ते धुप भी निकली हुई है अज थोड़ी बहुत जेड़े शावर्स भी दसे आ ते काफी खूबसूरत दिन जेड़ा चढ़िया होया पर हवा जेड़ी चल रही करके थोड़ी जी ठंड आ कल जिवें टेम्परेचर काफी हाई हो गया सीगा 28 तक चला गया सी पर अज फिर टेम्परेचर डाउन आया ते हुण फिलहाल ठंडा ठंडा दिन चढ़िया सुबह
जी बिलकुल चलो जी ठंडे दिन दे विच करदे आ निग्गियां निग्गियां गल्लां ते देखिए अज खबरां वल करिए शुरू या कोई गल बात होर तुहाडे ज़हन च है जे तो प्रोग्राम शुरू कर सकदे आ
देखो जी गल्लां तां कहिंदे नहीं हुंदे जिहनूं जिहदियां गल जवान चलदी उहदे सत हाल चलदे आ इक कहावत सी पहलां पुरानी कहावत शायद तुसीं वी सुणी होवे हो सकदा एरिए वाइज कहावतां दा फर्क पैंदा रहिंदा माल विच होर होवे ते तुहाडे एरिए कोई होर होवे पर नॉर्मल इह गल सी वी जिहदे सत वी जिहदी जवान चलदी आ उहदे सत हाल चलदे आ सो जवान चलण दी गल हुंदी आ जी जवान अपनी वाधू चलदी आ दाते ने चलाई हुई आ ਤੇ ਇਹ ਵੱਖਰੀ ਗੱਲ ਆ ਵੀ ਹਲ ਜਦੋਂ ਚੱਲਦੇ ਆ ਕੁਛ ਉਤਪਤੀ ਕਰਦੇ ਆ ਕੁਛ ਪੈਦਾ ਕਰਦੇ ਆ ਤੇ ਪੈਦਾ ਕਰਕੇ ਫੇਰ ਜਿਹੜਾ ਜਿੱਥੇ ਆਲੇ ਦੁਆਲੇ ਦਾ ਵੀ ਪੇਟ ਪਾਲਦੇ ਆ ਉੱਥੇ ਆਪਦਾ ਵੀ ਜਿਹੜਾ ਅੱਗਾ ਸਵਾਰਦੇ ਆ ਪਰ ਜਿਹੜੀਆਂ ਗੱਲਾਂ ਉਹ ਕਈ ਵਾਰੀ ਗੱਲਾਂ ਤੁਹਾਨੂੰ ਦੂਜੇ ਪਾਸੇ ਵੀ ਚੱਕਰਾਂ ਚ ਪਾ ਦਿੰਦੀਆਂ ਗੱਲਾਂ ਤੁਹਾਡੀ ਤੁਹਾਨੂੰ ਤੁਹਾਡੇ ਲਈ ਮੁਸੀਬਤਾਂ ਵੀ ਖੜੀਆਂ ਕਰ ਦਿੰਦੀਆਂ ਕਿਉਂਕਿ ਜਦੋਂ ਬੰਦਾ ਜ਼ਿਆਦਾ ਬੋਲਦਾ ਤਾਂ ਉਹ ਮੈਂ ਜੀ ਆ ਗੱਲ ਵੀ ਲੂਜ਼ ਟਾਕ ਹੋਣੀ ਵੀ ਲਾਜ਼ਮੀ ਆ ਲੂਜ਼ ਟਾਕ ਹੋ ਹੀ ਜਾਂਦੀ ਆ ਤੇ ਜਦੋਂ ਲੂਜ਼ ਟਾਕ ਹੋ ਜਾਂਦੀ ਆ ਫੇਰ ਤੁਸੀਂ ਕਿਤੇ ਨਾ ਕਿਤੇ ਸਮੱਸਿਆ ਚ ਘਿਰ ਜਾਂਦੇ ਹੋ ਕੱਲ ਮੈਨੂੰ ਬੜੀ ਅਜੀਬ ਜੀ ਸਮੱਸਿਆ ਆਈ ਆ ਮੈਂ ਅੱਜ ਸਰਬਜੀਤ ਹੋਰਾਂ ਨਾਲ ਟੈਕਨੀਕਲ ਵੀ ਉਸ ਵਿਸ਼ੇ ਤੇ ਗੱਲਬਾਤ ਕਰਨੀ ਆ ਤੇ ਉਹ ਸਮੱਸਿਆ ਇਹ ਆਈ ਹੈ ਸੁਖਪ੍ਰੀਤ, ਕੱਲ ਪਹਿਲੀ ਵਾਰ ਮੇਰਾ ਵਟਸਐਪ ਇੱਕ ਕਿਸਮ ਦਾ ਹੈਕ ਵੀ ਨੀ ਕਹਿ ਸਕਦੇ, ਵਟਸਐਪ ਨੂੰ ਕਮਲਾ ਹੋ ਗਿਆ ਕੱਲ ਮੇਰਾ ਵਟਸਐਪ, ਤੇ ਤਕਰੀਬਨ ਪਤਾ ਨੀ ਕਿੰਨੇ ਕੁ ਲੋਕਾਂ ਨੂੰ ਆਪੇ ਪਤਾ ਨੀ ਕਿੰਨੇ ਕੁ ਲੋਕਾਂ ਨੂੰ ਆਪੇ ਹੀ ਕਾਲਾਂ ਕਰੀ ਗਿਆ, ਤੇ ਜਦੋਂ ਮੈਨੂੰ 25-30 ਕਾਲਾਂ ਰਿਵਰਸ ਆਈਆਂ ਲੋਕਾਂ ਦੀਆਂ ਵੀ ਬਾਈ ਜੀ ਕਾਲ ਕੀਤੀ ਸੀ, ਤੇ ਮੈਂ ਮੂਹਰੋਂ ਕਹਿੰਦਾ ਸੀ ਵੀ ਮੈਂ ਪਹਿਲਾਂ ਇੱਕ ਦੋ ਨੂੰ ਤਾਂ ਕਿਹਾ ਵੀ ਮੈਂ ਤਾਂ ਨੀ ਕੀਤੀ ਸੀ, ਬਾਅਦ ਚ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਕੋਈ ਵਟਸਐਪ ਦੀ ਪ੍ਰੋਬਲਮ ਆ ਤੇ ਉਹਨੇ ਕੀਤਾ ਹੈ ਕੰਮ, ਤਾਂ ਫਿਰ ਉਹ ਕੱਲ ਮੇਰੀ ਦੋ ਥਾਂ ਦੇ ਉੱਤੇ ਕਾਫੀ ਤਲਖੀ ਵੀ ਹੋ ਗਈ, ਕਿਉਂਕਿ ਇਹੋ ਜਿਹੇ ਇੱਕ ਦੋ ਨੰਬਰ ਮਿਲ ਗਏ ਜਿਹੜੇ ਮੇਰੇ ਅਕਾਊਂਟ ਦੇ ਵਿੱਚ ਸੀਗੇ ਪਰ ਮੇਰਾ ਕੋਈ ਵਾਹ ਵਾਸਤਾ ਨੀ ਸੀ, ਮੈਂ ਨਹੀਂ ਕਰਨੇ ਵੀ ਨੀ ਚਾਹੁੰਦਾ ਸੀ ਕਦੇ ਵੀ ਉੱਥੇ, ਤਾਂ ਪਰ ਉਹਨਾਂ ਨੇ ਉਸ ਨੂੰ ਉਲਟ ਢੰਗ ਨਾਲ ਲੈ ਕੇ ਮੇਰੇ ਨਾਲ ਥੋੜੀ ਬਹੁਤ ਤਲਖੀ ਵੀ ਗੱਲ ਹੋਈ ਆ, ਪਰ ਮੈਂ ਹੈਰਾਨ ਹੋਇਆ ਇਸ ਗੱਲ ਤੇ, ਪਹਿਲੀ ਵਾਰ ਹੋਇਆ ਵਟਸਐਪ ਯੂਜ਼, ਮੈਂ 2013 ਤੋਂ ਵਟਸਐਪ ਯੂਜ਼ ਕਰ ਰਿਹਾ ਪਰ ਪਹਿਲੀ ਵਾਰ ਇਹ ਹੋਇਆ ਵੀ ਆਮ ਡਰਦਾ ਰਹਿੰਦਾ ਮੈਂ ਸਾਰਾ ਦਿਨ ਫੇਸਬੁੱਕ ਤੋਂ ਜਾਂ ਹੋਰ ਚੀਜ਼ਾਂ ਤੋਂ ਵੀ ਕੋਈ ਹੈਕ ਕਰਕੇ ਕੇਅਰ ਹੀ ਪੁੱਠਾ ਸਿੱਧਾ ਕਰ ਦਿੰਦਾ, ਪਰ ਮੈਨੂੰ ਇਹਦੀ ਨੀ ਉਮੀਦ ਸੀ ਵੀ ਜਿਹੜਾ ਤੁਹਾਡਾ ਨੰਬਰ ਆ ਤੁਸੀਂ ਆਪਦੇ ਨੰਬਰ ਤੇ ਇਹਨੂੰ ਉਹ ਚਲਾਉਣੇ ਹੋ, ਤਾਂ ਏਦਾਂ ਹੋ ਨੀ ਸਕਦਾ, ਪਰ ਕੱਲ ਅਚਾਨਕ ਇਹ ਘਟਨਾਕ੍ਰਮ ਵਾਪਰਿਆ, ਸੋ ਮੈਂ ਅੱਜ ਸਰਵ ਜੀ ਤੋਂ ਵੀ ਪੁੱਛੂਗਾ ਵੀ ਟੈਕਨੀਕਲ ਕੀ ਪ੍ਰੋਬਲਮ ਹੋ ਸਕਦੀ ਆ, ਤੇ ਮੈਂ ਦੁਬਾਰਾ ਡਿਲੀਟ ਕਰਕੇ ਸਾਰਾ ਕੁਛ ਦਮੇ ਸਿਰ ਇੰਸਟਾਲ ਕੀਤਾ, ਉਸ ਤੋਂ ਬਾਅਦ ਇਹ ਠੀਕ ਹੋਇਆ, ਤੇ ਅੱਜ ਮੈਂ ਰਿਪੋਰਟ ਵੀ ਕੀਤੀ ਆ ਵਟਸਐਪ ਨੂੰ, ਫਿਰ ਉਹ ਕਹਿਣ ਦਾ ਭਾਵ ਹੈ ਵੀ ਇਹ ਡਿਜੀਟਲ ਦੁਨੀਆਂ ਦੇ ਵਿੱਚ ਤੁਸੀਂ ਸੇਫ ਨਹੀਂ ਹੋ, ਤੁਸੀਂ ਹਰ ਥਾਂ ਤੇ ਸੰਭਲ ਕੇ ਚੱਲਣਾ ਚਾਹੀਦਾ।
ਜੀ ਬਿਲਕੁਲ ਠੀਕ ਹੈ, ਟੈਕਨੋਲੋਜੀ ਜਿਹੜੀ ਹੈ ਕਈ ਵਾਰੀ ਉਲਟੇ ਪਾਸੇ ਵੀ ਪਾ ਦਿੰਦੀ ਹੈ। ਸੋ ਚਲੋ ਬਰਾੜ ਸਾਹਿਬ, ਅੱਜ ਦੀਆਂ ਖਬਰਾਂ ਦੇ ਵਿੱਚ ਜਿਹੜੀ ਮੇਨ ਗੱਲ ਆ ਰਹੀ ਹੈ ਉਹਦੇ ਵਿੱਚ ਹਾਈ ਕੋਰਟ ਨੇ ਬੜੀ ਸਖਤ ਜਿਹੀ ਟਿੱਪਣੀ ਕਰਦੇ ਹੋਏ ਪੰਜਾਬ ਸਰਕਾਰ ਨੂੰ ਕਿਹਾ ਕਿ ਪੰਜਾਬ ਸਰਕਾਰ ਨੂੰ ਨਹੀਂ ਕਿਸਾਨਾਂ ਦੀ ਪਰਵਾਹ। ਸੋ ਕੀ ਸੋਚਦੇ ਹੋ ਤੁਸੀਂ ਇਸ ਬਾਰੇ?
ਦੇਖੋ ਇਹ ਸਮੇਂ ਦੀ ਲੋੜ ਸੀਗੀ ਵੀ ਕਿਤੋਂ ਨਾ ਕਿਤੇ ਤਾਂ ਕੋਈ ਨਾ ਕੋਈ ਝਾੜ ਤਾਂ ਪਵੇ ਨਾ, ਤਾਂ ਉਹ ਝਾੜ ਮੈਨੂੰ ਲੱਗਦਾ ਥੋੜੀ ਜਿਹੀ ਟੈਕਨੀਕਲ ਦਿੱਕਤ ਆ ਰਹੀ ਹੈ, ਮੈਨੂੰ ਆਵਾਜ਼ ਪਿੱਛੋਂ ਬਹੁਤ ਜ਼ਿਆਦਾ ਆ ਰਹੀ ਹੈ ਗੀਤ ਦੀ, ਸਰਬਜੀਤ ਧੌਰਾਂ ਕੋਲੋਂ ਸ਼ਾਇਦ। ਹਾਂਜੀ ਹਾਂਜੀ, ਤੇ ਹੁਣ ਠੀਕ ਹੈ ਜੀ। ਸੋ ਜਿਹੜੀ ਟਿੱਪਣੀ ਸਮੇਂ ਦੀ ਲੋੜ ਸੀ ਜੀ, ਕਿਉਂਕਿ ਸਰਕਾਰਾਂ ਕਈ ਵਾਰੀ ਨਾ ਹੁਣ ਤੱਕ ਕਾਂਗਰਸ ਸਰਕਾਰ ਵੋਟਾਂ ਮੰਗਣ ਲਈ ਜਾਂ ਆਪਦੇ ਦਾਅਵੇ ਕਰਨ ਲਈ ਇੱਕੋ ਗੱਲ ਦਾ ਤੀਰ ਚਲਾਉਂਦੀ ਹੁੰਦੀ ਸੀ ਵੀ ਅਸੀਂ ਫਸਲਾਂ ਜ਼ਿਮੀਂਦਾਰ ਦੀਆਂ ਰੋਲਣ ਨਹੀਂ ਦਿੰਦੇ, ਅਸੀਂ ਮੰਡੀਕਰਨ ਜ਼ਿਮੀਂਦਾਰ ਦਾ ਵਧੀਆ ਕਰਦੇ ਹਾਂ, ਅਕਾਲੀਆਂ ਵੇਲੇ ਇਹ ਨਹੀਂ ਹੋਇਆ। ਪਰ ਮੇਰਾ ਮੰਨਣਾ ਹੈ ਵੀ ਮੰਡੀਕਰਨ ਨਾ ਤਾਂ ਅਕਾਲੀ ਵਧੀਆ ਕਰਦੇ ਆ ਨਾ ਕਾਂਗਰਸ ਵਧੀਆ ਕਰਦੀ ਆ, ਮੰਡੀਕਰਨ ਕਰਦਾ ਹੁੰਦਾ ਪੈਸਾ, ਜੇ ਤੁਹਾਡੀ ਜੇਬ ਚ ਪੈਸਾ ਹੈਗਾ ਤਾਂ ਹੀ ਤੁਸੀਂ ਕੁਛ ਖਰੀਦ ਸਕਦੇ ਹੋ, ਕਿਸੇ ਦੁਕਾਨ ਤੇ ਜਾ ਕੇ ਖੜ ਸਕਦੇ ਹੋ, ਜੇ ਤੁਹਾਡੇ ਕੋਲ ਕੁਛ ਹੈ ਹੀ ਨੀ, ਖਾਲੀ ਦਮ ਨਵੇਂ ਬਚਾਉਣੇ ਹੋ ਤੁਸੀਂ ਬਗਾਨੇ ਬੱਸ ਤੋਂ, ਤੁਸੀਂ ਸੈਂਟਰ ਤੋਂ ਪੈਸਾ ਆਊਗਾ ਤਾਂ ਤੁਸੀਂ ਗਾਂਹ ਖਰੀਦਦਾਰੀ ਕਰੋਗੇ, ਤੇ ਸੈਂਟਰ ਦੇ ਵਿੱਚ ਹੁਣ ਜਦੋਂ ਅਕਾਲੀ ਸਰਕਾਰ ਸੀ ਉਦੋਂ ਤਾਂ ਥੋੜਾ ਬਹੁਤ ਚੱਲ ਸੀਗਾ ਵੀ ਉਹਨਾਂ ਦੀ ਆਪਦੀ ਸਰਕਾਰ ਹੁਣ ਸੈਂਟਰ ਚ ਹੋਣ ਕਰਕੇ ਉਹ ਥੋੜੀ ਬਹੁਤ ਹੈਲਪ ਕਰਦੀ ਸੀ, ਪਰ ਹੁਣ ਜਦੋਂ ਸਰਕਾਰ ਹੀ ਬਗਾਨੀ ਆ ਗਈ ਤਾਂ ਬਗਾਨੀ ਸਰਕਾਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕਿਹੋ ਜਿਹੀ ਹੈਲਪ ਮਿਲਣੀ ਆ। ਜਦੋਂ ਹਰਿਆਣੇ ਦੇ ਵਿੱਚ ਕਹਿੰਦੇ 50% ਸੂਰਜਮੁਖੀ ਚੱਕੀ ਗਈ ਆ ਤੇ ਹੋਰ ਹਰਿਆਣੇ ਦੇ ਜਿਹੜੀ ਗਾਂ ਵੀ ਚੱਕਣ ਦੀ ਜਿਹੜੀ ਉਹਨਾਂ ਨੇ ਸਰਕਾਰ ਨੇ ਆਇਤ ਲਿਆ ਹੋਇਆ, ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਬਿਲਕੁਲ ਹੀ ਸਲੋ ਸਪੀਡ ਚੱਲ ਰਹੀ ਆ। ਪਰ ਉਹਦਾ ਕਾਰਨ ਮੈਂ ਇੱਥੇ ਇਹ ਨਹੀਂ ਕਹੂੰਗਾ ਵੀ ਸਰਕਾਰ ਫੇਲ ਆ ਜਾਂ ਸਰਕਾਰ ਦਾ ਕਾਰਨ ਹੈ, ਕਾਰਨ ਉਹਦਾ ਇੱਕ ਦਿਨ ਚ ਨਹੀਂ ਪੈਦਾ ਹੋਇਆ, ਪਿਛਲੇ  30-35 ਸਾਲਾਂ ਚ ਪੈਦਾ ਹੋਇਆ ਜਦੋਂ ਪੰਜਾਬ ਕਰਜ਼ੇ ਦੀ ਮਾਰ ਹੇਠ ਆ ਗਿਆ ਤੇ ਹੁਣ ਹਜ਼ਾਰਾਂ ਕਰੋੜ ਕਰਜ਼ਾ ਦੇਣ ਵਾਲਾ ਜਿਹਦੇ ਮੁਲਕ ਦੇ ਸੂਬੇ ਦੇ ਉੱਤੇ ਹੋਵੇ ਉਹ ਮੁਲਕ ਕਿਹੜੇ ਉਹ ਸੂਬਾ ਕਿਹੜੇ ਢੰਗ ਨਾਲ ਕਣਕ ਖਰੀਦ ਲੂਗਾ ਜਾਂ ਕਿਹੜੇ ਢੰਗ ਨਾਲ ਗਾਂ ਆਪਦੇ ਜਿਹੜੇ ਪੈਦਾਵਾਰ ਕਰਨ ਵਾਲੇ ਲੋਕਾਂ ਨੂੰ ਕੁਛ ਕਰ ਦੂਗਾ। ਜੇ ਹੁਣ ਸੂਬਾ ਸੌਖਾ ਹੁੰਦਾ ਤਾਂ ਉਹ ਇੱਕ ਵਾਰੀ ਆਰਡਰ ਕਰਦਾ ਵੀ ਕੋਈ ਨੀ ਸੈਂਟਰ ਤੋਂ ਪੈਸੇ ਆਉਂਦੇ ਰਹਿਣਗੇ ਜਾਂ ਸੈਂਟਰ ਨੂੰ ਜੋ ਸਪਲਾਈ ਕਰਾਂਗੇ ਲੈ ਲਾਂਗੇ ਉਦੋਂ, ਤੇ ਫਿਲਹਾਲ ਜਿਹੜੀ ਜ਼ਿਮੀਂਦਾਰ ਦੀ ਫਸਲ ਖਰੀਦੋ। ਸੋ ਇਹ ਫੋਕੇ ਜਿਹੜੇ ਦਾਅਵੇ ਵਾਅਦੇ ਹੁੰਦੇ ਆ ਹਰ ਵਾਰ ਇਲੈਕਸ਼ਨ ਸਾਨੂੰ ਠੱਗ ਲਏ ਜਾਂਦੇ ਇਹਨਾਂ ਗੱਲਾਂ ਨਾਲ ਤੇ ਅਸੀਂ ਵਿਸ਼ਵਾਸ ਕਰ ਲੈਂਦੇ ਹਾਂ, ਤਾਂ ਇਹ ਇਹ ਇਹਨਾਂ ਨੂੰ ਸਾਨੂੰ ਪਹਿਲਾਂ ਦੇਖਣਾ ਚਾਹੀਦਾ ਵੀ ਕਿਹੜੇ ਲੌਜਿਕ ਦੇ ਆਧਾਰ ਤੇ ਗੱਲ ਕਰ ਰਹੇ ਆ, ਚਾਹੇ ਕੋਈ ਵੀ ਪਾਰਟੀ ਹੋਵੇ, ਅਸੀਂ ਕਈ ਵਾਰੀ ਭਾਵੁਕਤਾ ਬਸ ਆ ਜਾਂਦੇ ਹਾਂ। ਪਿੱਛੇ ਜੇ ਆਮ ਆਦਮੀ ਪਾਰਟੀ ਨੇ ਵੀ ਕਈ ਦਾਅਵੇ ਕੀਤੇ ਸੀਗੇ, ਪਰ ਉਹ ਦਾਅਵੇ ਕਰ ਸਕਦੇ ਆ, ਦਾਅਵੇ ਕਰਨ ਤੋਂ ਬਾਅਦ ਉਹਨਾਂ ਤੋਂ ਇਹ ਪੁੱਛੋ ਵੀ ਪੂਰਤੀ ਕਿੱਥੋਂ ਕਰੋਗੇ, ਪੂਰਤੀ ਤਾਂ ਅਕਸਰ ਉਹ ਪਾਣੀ ਨੇ ਤਾਂ ਉੱਥੋਂ ਦੀ ਰਾਹਾਂ ਵਿੱਚ ਹੀ ਵਗਣਾ ਨਾ, ਮੈਂ ਥੋੜਾ ਵਗ ਜੂਗਾ ਵੀ ਪਾਣੀ ਸੜਕਾਂ ਉੱਥੋਂ ਦੀ ਟੱਪ ਜੂਗਾ, ਉਹ ਤਾਂ ਜਿੱਥੋਂ ਦੀ ਰਾਹ ਬਣੇ ਆ ਉੱਥੋਂ ਦੀ ਪਹਿਲ ਦੇਊਗਾ। ਸੋ ਇਹ ਕੁਝ ਇੱਕ ਗੱਲਾਂ ਜ਼ਰੂਰੀ ਆ ਜਿਹੜੀਆਂ ਹੋਣੀਆਂ ਚਾਹੀਦੀਆਂ, ਪਰ ਸਾਡੇ 'ਚ ਥੋੜੀਆਂ ਜਿਹੀਆਂ ਕਿਤੇ ਨਾ ਕਿਤੇ ਕਮੀਆਂ, ਅਸੀਂ ਛੇਤੀ ਮਗਰ ਲੱਗ ਜਾਂਦੇ ਹਾਂ, ਪਰ ਅੱਜ ਹਾਈ ਕੋਰਟ ਨੇ ਸਟੈਪ ਚੱਕਿਆ ਦੇਖੋ ਇਸ ਝਾੜ ਦਾ ਕਿੰਨਾ ਸਰਕਾਰ ਤੇ ਅਸਰ ਹੁੰਦਾ ਆਉਣ ਵਾਲੇ
ਇਸ ਝਾੜ ਦਾ। ਜੀ ਬਿਲਕੁਲ, ਵੇਖੋ ਜੀ ਕੰਨ ਤੇ ਜੂ ਸਰਕਦੀ ਹੈ ਕਿ ਨਹੀਂ। ਸੋ ਇੱਕ ਹੋਰ ਬੜੀ ਹੈਰਾਨ ਤੇ ਬੜੀ ਦੁਖਦਾਈ ਖਬਰ ਜਿਹੜੀ ਹੈ, ਕਰਨ ਦੁੱਖ ਦੇਣ ਵਾਲੀ ਖਬਰ ਜਿਹੜੀ ਉਹ ਆ ਰਹੀ ਹੈ ਵਿਰਾਟ ਸਾਹਿਬ, ਕਿ ਟਰੈਕਟਰ ਤੇ ਝਰੀਟਾ ਪਾਉਣ ਦੇ ਕਰਕੇ ਇੱਕ 6 ਸਾਲ ਦੇ ਬੱਚੇ ਦੀ ਹੱਤਿਆ ਕਰ ਦਿੱਤੀ ਗਈ।
ਦੇਖੋ ਬਹੁਤ ਹੀ ਪਿਛਲੇ ਦੋ ਕੁ ਵੀਕਸ ਦੇ ਵਿੱਚ ਜਿਹੜੀਆਂ ਬੱਚਿਆਂ ਨਾਲ ਜਿਹੜੀਆਂ ਵਾਰਦਾਤਾਂ ਹੋ ਰਹੀਆਂ, ਪਹਿਲਾਂ ਪ੍ਰਦੂਮਣ ਵਾਲਾ ਕੇਸ ਅਜੇ ਠੰਡਾ ਨਹੀਂ ਪਿਆ ਸੀ, ਤਾਂ ਇੱਕ ਹੋਰ ਕੇਸ ਜਿਹੜਾ ਸਾਹਮਣੇ ਆ ਗਿਆ ਕਿਸੇ ਆਮ ਕੰਮਕਾਰ ਵਾਲੇ ਬੱਚੇ ਦਾ, ਕੰਮਕਾਰ ਵਾਲੇ ਮਾਂ ਬਾਪ ਦਾ ਬੱਚਾ ਸੀਗਾ ਤੇ ਉਸ ਬੱਚੇ ਦੀ ਜਿਹੜੀ ਇਹ ਗੱਲ ਹੋਈ ਆ ਵਾਪਰੀ ਇਹਦੇ ਨਾਲ। ਦੇਖੋ ਜਿਹੜਾ ਝਰੀਟ ਪਾਉਣਾ ਜਾਂ ਕਿਸੇ ਦੇ ਇਹ ਜੀ ਚੀਜ਼ ਨੂੰ ਨੁਕਸਾਨ ਪਹੁੰਚਾਉਣਾ, ਇਹ ਕਿਤੇ ਨਾ ਕਿਤੇ ਪਿੰਡਾਂ ਦਾ ਇੱਕ ਅਹਿਮ ਅੰਗ ਰਿਹਾ। ਅੱਜ ਨੀ ਹਜ਼ਾਰਾਂ ਸਾਲ ਤੋਂ ਜਦੋਂ ਸੈਂਕੜੇ ਸਾਲ ਤੋਂ ਜਦੋਂ ਵੀ ਅਸੀਂ ਸੁਖ ਸੰਭਾਲੀ ਆ 20-30-40 ਸਾਲਾਂ ਤੋਂ, ਉਦੋਂ ਵੀ ਇਹ ਚੀਜ਼ਾਂ ਚੱਲਦੀਆਂ ਆਈਆਂ। ਇੱਥੋਂ ਤੱਕ ਵੀ ਆਉਂਦੀਆਂ ਸੀ, ਟਰੈਕਟਰ ਲੋਕ ਜਦੋਂ ਆਏ ਆ ਟਰੈਕਟਰ ਲੋਕ ਬਾਹਰ ਨੀ ਖੜਾਉਂਦੇ ਸੀ ਗਲੀਆਂ ਚ, ਵੀ ਕੋਈ ਟੈਂਕੀ ਦੇ ਵਿੱਚ ਰੇਤਾ ਪਾਜੂ, ਕੋਈ ਖੰਡ ਪਾ ਜਾਂਦਾ ਹੁੰਦਾ ਸੀ, ਕੋਈ ਨਾ ਕੋਈ ਜਿਹੜਾ ਸਰੀਕਾ ਕਬੀਲਾ ਇਹ ਜਿਹੀਆਂ ਗੱਲਾਂ ਅਕਸਰ ਕਰਦਾ ਹੁੰਦਾ ਸੀ। ਤਾਂ ਉਹ ਚੀਜ਼ਾਂ ਜਦੋਂ ਕਰਦੇ ਸੀ ਤਾਂ ਉਦੋਂ ਥੋੜੇ ਜੇ ਸਬਰ ਸੰਤੋਖ ਸੀ ਲੋਕਾਂ ਚ, ਤੇ ਸਬਰ ਸੰਤੋਖ ਨਾਲ ਉਹ ਚੀਜ਼ਾਂ ਨਜਿੱਠ ਲੈਂਦੇ ਸੀ। ਪਰ ਜਿਹੜਾ ਇੱਕ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੇ ਅਸੀਂ ਬੱਚਿਆਂ ਨੂੰ ਕਿਸੇ ਉਸ ਢੰਗ ਨਾਲ ਪ੍ਰਪੇਅਰ ਨਹੀਂ ਕਰਦੇ ਜਿਹੜੇ ਢੰਗ ਨਾਲ ਕਰਨਾ ਚਾਹੀਦਾ। ਸਾਨੂੰ ਬੱਚਿਆਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਦੱਸਣੀਆਂ ਚਾਹੀਦੀਆਂ, ਨਿੱਕੀਆਂ ਨਿੱਕੀਆਂ ਗੱਲਾਂ ਬਚਪਨ ਚ ਹੀ ਉਹਨਾਂ ਦੇ ਦਿਮਾਗ ਚ ਵਾੜ ਦੇਣੀਆਂ ਚਾਹੀਦੀਆਂ, ਵੀ ਜਿਹੜੀ ਪਬਲਿਕ ਪ੍ਰੋਪਰਟੀ ਹੁੰਦੀ ਆ ਜਾਂ ਕਿਸੇ ਦੀ ਪ੍ਰੋਪਰਟੀ ਹੁੰਦੀ ਆ ਉਹਨੂੰ ਤੁਸੀਂ ਟੱਚ ਨਹੀਂ ਕਰ ਸਕਦੇ। ਉਹਦੇ ਚ ਤੁਸੀਂ ਜੇ ਨਿੱਕੇ ਬੱਚੇ ਨੂੰ ਦੱਸ ਦਿਓ, ਉਹ ਬੱਚਾ ਬਿਲਕੁਲ ਹੀ ਉਹੀ ਜਿਹਾ ਬਣਨਾ ਵੱਡਾ ਹੋ ਕੇ, ਤੇ ਤੁਸੀਂ ਕਿਸੇ ਦਾ ਡੈਮੇਜ ਨਹੀਂ ਕਰ ਸਕਦੇ, ਇੱਦਾਂ ਹੋਜੂ ਉਹ ਜੂ। ਜੇ ਇਹ ਜਿਹੀਆਂ ਗੱਲਾਂ ਦੱਸੀਆਂ ਹੋਣ ਤਾਂ ਕਿਤੇ ਨਾ ਕਿਤੇ ਉਹ ਪਹਿਲਾਂ ਹੀ ਉਹਨੂੰ ਅਸੀਂ ਮਾੜਾ ਟਾਈਮ ਆਉਣ ਤੋਂ ਪਹਿਲਾਂ ਉਹਨੂੰ ਸੁਧਾਰ ਸਕਦੇ ਹਾਂ। ਪਰ ਇੱਥੇ ਦਿੱਕਤ ਇਹੀ ਆਈ ਹੈ ਜੀ, ਵੀ ਬੱਚਾ ਸੀ, ਨਿਆਣਾ ਸੀ, ਉਹ ਖੇਡਦਾ ਸੀ, ਖੇਡਦੇ ਨੇ ਝਰੀਟ ਮਾਰਦੀ। ਹੁਣ 6 ਸਾਲ ਦੇ ਬੱਚੇ ਨੂੰ ਨਹੀਂ ਪਤਾ ਹੁੰਦਾ, ਉਹ ਅਕਸਰ ਹੀ ਤੁਸੀਂ ਦੇਖਿਆ ਹੋਣਾ ਕਿ ਯਾਰੀ ਰਿਸ਼ਤੇ ਨਾਤਿਆਂ ਚ ਜਾਂਦੇ ਆ। ਮੈਂ ਮੇਰੇ ਯਾਦ ਆ, ਮੈਂ ਇੱਕ ਥਾਂ ਤੇ ਰਿਸ਼ਤੇ ਚ ਗਿਆ, ਗੱਡੀ ਨਵੀਂ ਲਈ ਸੀਗੀ, ਅਜੇ 3 ਦਿਨ ਹੋਏ ਸੀ, ਤੇ ਜਦੋਂ ਮੈਂ ਬਾਹਰ ਆਇਆ ਤਾਂ ਇੱਕ ਬਾਰੀ ਉਹਦੀ ਉਹਨਾਂ ਨੇ ਕਿਸੇ ਬੱਚਿਆਂ ਨੇ ਮਾਰ ਮਾਰ ਕੇ ਝਰੀਟਾਂ ਛਿੱਲ ਰੱਖੀ ਸੀਗੀ, ਪਰ ਉਹਨੂੰ ਕੀ ਕੀਤਾ ਕੀ ਜਾ ਸਕਦਾ ਗਾ। ਸੋ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਦੋਂ ਸਾਨੂੰ ਐਜੂਕੇਸ਼ਨ ਦੀ ਘਾਟ, ਮਾਂ ਬਾਪ ਦੀ ਬੱਚਿਆਂ ਨੂੰ ਅਵੇਅਰਨੈਸ ਨਹੀਂ ਦੇਣਾ, ਉਹ ਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ। ਪਰ ਜਿਹੜੀ ਘਨੌਣੀ ਗੱਲ ਉਸ ਬੰਦੇ ਨੇ ਕੀਤੀ ਹੈ, ਠੀਕ ਹੈ ਝਰੀਟਾਂ ਮਾਰਤੀਆਂ ਸੀ, ਉਹ ਦੋ ਥੱਪੜ ਮਾਰ ਦਿੰਦਾ ਬੱਚੇ ਦੇ, ਬੱਚੇ ਨੂੰ ਉਹਦੇ ਮਾਂ ਬਾਪ ਨੂੰ ਲਾਂਭਾ ਦੇ ਦਿੰਦਾ, ਬੱਚੇ ਦੇ ਮਾਂ ਬਾਪ ਨੂੰ ਕਹਿ ਦਿੰਦਾ ਵੀ ਇਹਨੂੰ ਸੰਭਾਲੋ, ਸ਼ਾਇਦ ਬੱਚੇ ਨੂੰ ਕਹਿੰਦੇ ਇਹ ਗੱਲਾਂ। ਪਰ ਉਹ ਕਹਿੰਦੇ ਆ ਵੀ ਉਸਨੇ ਗਲਾ ਘੋਟ ਕੇ ਉਹਨੂੰ ਤੂੜੀ ਵਾਲੇ ਕੋਠੇ ਦੇ ਵਿੱਚ ਜਿਹੜਾ ਦੱਬਤਾ, ਇਹ ਤਾਂ ਉਹ ਕਹਿੰਦੇ ਨੀ ਵੀ ਪੈੜਾਂ ਨਹੀਂ ਮਰਦੀਆਂ ਚੋਰ ਦੀਆਂ, ਜੋ ਕੋਈ ਇੱਕ ਬੱਚੇ ਦੀ ਇੱਕ ਚੱਪਲ ਨੇ ਜਿਹੜੀ ਉਹਨੂੰ ਫਸਾ ਤਾ, ਜਿਹੜੀ ਕਿ ਉਹ ਤੂੜੀ ਵਾਲੇ ਕੋਠੇ ਦੇ ਲਾਗੋਂ ਮਿਲੀ, ਤਾਂ ਉਹਨਾਂ ਨੂੰ ਸ਼ੱਕ ਹੋਇਆ ਵੀ ਇਸ ਨੂੰ ਫਰੋਲਣਾ ਚਾਹੀਦਾ, ਜੋ ਫਰੋਲਿਆ ਤਾਂ ਉਹਦੇ ਵਿੱਚੋਂ ਉਹਦੀ ਲਾਸ਼ ਨਿਕਲੀ ਆ। ਤੇ ਪਰ ਜਿਹੜਾ ਸਕੂਨ ਇਹ ਆ ਜੀ ਵੀ ਉਹ ਜਿਹੜਾ ਕਾਤਲ ਆ ਉਹ ਫੜਿਆ ਗਿਆ ਤੇ ਉਹਨੇ ਕਬੂਲ ਕਰ ਲਿਆ। ਪਰ ਦੇਖੋ ਇੱਕ ਮਾਂ ਬਾਪ ਦਾ ਬੱਚਾ, ਇੱਕੋ ਬੇਟਾ ਇੱਕ ਬੇਟੀ ਸੀ ਉਹਨਾਂ ਦੇ 6 ਸਾਲ ਦਾ, ਕਿਹੜੇ ਹੀਲਿਆਂ ਨਾਲ ਕੀਤਾ ਹੁੰਦਾ, ਤੇ ਹੁਣ ਉਹਨਾਂ ਦੀ ਬੀਤਦੀ ਕੀ ਹੋਣੀ ਆ। ਦੇਖੋ
ਬਿਲਕੁਲ ਬਹੁਤ ਹੀ ਦੁਖਦਾਈ ਖਬਰ ਹੈ ਜੀ। ਬਟ ਉਹੀ ਜਿਹੜਾ ਤੁਸੀਂ ਕਿਹਾ ਕਿ ਬੱਚਿਆਂ ਨੂੰ ਇਹ ਚੀਜ਼ਾਂ ਜਿਹੜੀਆਂ ਸਿਖਾਉਣੀਆਂ ਵੀ ਜ਼ਰੂਰੀ ਹੈ, ਪਰ ਮੈਨੂੰ ਲੱਗਦਾ ਇੱਥੇ ਅਸੀਂ ਇੱਥੇ ਦਾ ਮਾਹੌਲ ਕੁਛ ਹਜੇ ਫੇਰ ਹੋ ਰਿਹਾ, ਪਰ ਜੇ ਅਸੀਂ ਇੰਡੀਆ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਤੇ ਉੱਥੇ ਐਜੂਕੇਸ਼ਨ ਦਾ ਮਤਲਬ ਹੀ ਕੁਛ ਹੋਰ ਬਣ ਗਿਆ ਹੋਇਆ ਵਿਰਾਟ ਸਾਹਿਬ। ਦੋ ਦੋ ਤਿੰਨ ਤਿੰਨ ਸਾਲ ਦੇ ਬੱਚੇ ਨੂੰ ਬਸ ABC ਸਿਖਾਉਣੀ ਜਾਂ ਉਹਨਾਂ ਨੂੰ ਇੰਗਲਿਸ਼ ਬੋਲਣੀ ਸਿਖਾਉਣੀ ਜਾਂ ਉਹਨਾਂ ਨੂੰ ਪੜ੍ਹਾਈ ਦਾ ਜਿਹੜਾ ਬੋਝ ਹੈ ਐਜੂਕੇਸ਼ਨ ਉਹਨਾਂ ਨੂੰ ਇੱਕ ਹੋਰ ਵੇਚ ਦਿੱਤੀ ਜਾ ਰਹੀ ਹੈ, ਸਿਰਫ ਕਾਗਜ਼ੀ ਕਹਿ ਲੋ। ਸੋ ਜਿਹੜੀਆਂ ਇੱਕ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ, ਇੱਕ ਛੋਟੀਆਂ ਛੋਟੀਆਂ ਜਨਰਲ ਨੌਲੇਜ ਹੁੰਦੀ ਆ ਜਾਂ ਇੱਕ ਵੈਲਿਊਜ ਹੁੰਦੀਆਂ, ਉਹ ਗੱਲਾਂ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਿਖਾਉਣੀਆਂ ਚਾਹੀਦੀਆਂ। ਉਹ ਚਾਹੇ ਸਕੂਲ ਇਹੋ ਜਿਹੀ ਪਹਿਲ ਕਰਨ ਜਾਂ ਮਾਪਿਆਂ ਨੂੰ ਇਹ ਅਵੇਅਰਨੈਸ ਹੋਵੇ ਕਿ ਬੱਚਿਆਂ ਨੂੰ ਇੱਕ ਤਾਲੀਮ ਜਿਹੜੀ ਦੇਣੀ ਉਹ ਸਿਰਫ ਪੜ੍ਹਾਈ ਨਹੀਂ ਹੁੰਦੀ, ਉਸ ਤੋਂ ਇਲਾਵਾ ਹੋਰ ਜ਼ਿੰਦਗੀ ਜੀਣ ਲਈ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਸਿਖਾਉਣੀਆਂ ਕਰਨੀਆਂ ਉਹ ਵੀ ਬੜੀਆਂ ਇੰਪੋਰਟੈਂਟ ਹੁੰਦੀਆਂ।
ਜੀ ਜੀ ਬਿਲਕੁਲ ਜੀ, ਸੋਸ਼ਲ ਲਾਈਫ ਬਾਰੇ ਦੱਸਣਾ ਵੀ ਬਹੁਤ ਜ਼ਰੂਰੀ ਆ।
ਜੀ ਬਿਲਕੁਲ। ਤੇ ਇੱਕ ਹੋਰ ਸੁਰਖੀ ਬਰਾੜ ਸਾਹਿਬ ਕਿ ਸਿਲੇਬਸ ਚ ਪੜ੍ਹਾਈ ਜਾਵੇਗੀ ਸਾਰਾ ਗੜੀ ਦੀ ਵੀਰ ਕਥਾ, ਇਸ ਸਾਰਾ ਗੜੀ ਦੀ ਵੀਰ ਕਥਾ ਬਾਰੇ ਦੱਸੋ, ਤੇ ਹੁਣ ਸਿਲੇਬਸ ਚ ਸ਼ੁਰੂ ਹੋਣ ਜਾ ਰਹੀ ਹੈ ਉੱਥੇ ਦੀ ਜਿਹੜਾ ਆਪਣਾ ਐਜੂਕੇਸ਼ਨ ਸਿਸਟਮ ਹੈ।
ਦੇਖੋ ਸਾਰਾ ਗੜੀ ਦੇ ਮਾਮਲੇ ਦੇ ਵਿੱਚ ਵੈਸੇ ਤਾਂ ਹਰ ਵਿਸ਼ੇ ਦੇ ਉੱਤੇ ਵੱਖਰੇ ਵੱਖਰੇ ਪਹਿਲੂ ਹੁੰਦੇ ਆ, ਵੱਖਰੀ ਵੱਖਰੀ ਰਾਏ ਹੁੰਦੀ ਆ, ਪਰ ਸਾਰਾ ਗੜੀ ਦੇ ਮਾਮਲੇ ਦੇ ਵਿੱਚ ਸਾਡਾ ਦੂਰਾ ਜਿਹੜਾ ਮਾਪਦੰਡ ਰਿਹਾ ਸਦਾ ਹੀ ਇੱਕ ਧੜਾ ਜਿਹੜੀ ਉਹ ਸਾਰਾਗੜ੍ਹੀ ਦੀ ਲੜਾਈ ਨੂੰ ਦੇ ਹੱਕ ਦੇ ਵਿੱਚ ਬੋਲਦੀ ਆ, ਲਿਖਦੀ ਆ ਹਰ ਸਾਲ ਤਕਰੀਬਨ। ਮੈਨੂੰ ਅਖਬਾਰ ਲਈ 5-7 ਆਰਟੀਕਲ ਆਉਂਦੇ ਆ ਸਾਰਾਗੜ੍ਹੀ ਦੇ ਮਾਮਲੇ ਦੇ ਵਿੱਚ, ਐਡਲੇਡ ਦੇ ਵਿੱਚ ਉਹਨਾਂ ਦੀ ਯਾਦਗਾਰ ਵੀ ਬਣਾਈ ਗਈ ਆ। ਪਰ ਇੱਕ ਧੜਾ ਇਹ ਆ ਵੀ ਜਿਹੜਾ ਪਿਛਲੇ ਕੁਛ ਚਿਰ ਤੋਂ ਝੰਡਾ ਬਰਦਾਰ ਕੀਤਾ ਤੇ ਉਹ ਉਹਨਾਂ ਨੇ ਉਹ ਸਾਰਾਗੜ੍ਹੀ ਦੇ ਵਿੱਚ ਦੀ ਲੜਾਈ ਨੂੰ ਇਹ ਕਿਹਾ ਵੀ ਅੰਗਰੇਜ਼ਾਂ ਲਈ ਅਸੀਂ ਗੁਲਾਮ ਹੋ ਕੇ ਲੜੇ ਆ, ਕਿੰਨੀ ਕੁ ਬਹਾਦਰੀ ਸੀਗੀ ਅੰਗਰੇਜ਼ਾਂ, ਕਿਸੇ ਲਈ ਅਸੀਂ ਲੜੇ ਆ, ਕੋਈ ਉਹ ਨੀ ਹੈ, ਉਹ ਇਸ ਐਂਗਲ ਤੋਂ ਦੇਖਦੇ ਆ। ਪਰ ਇਹ ਤਾਂ ਹੁੰਦਾ ਦੇਖੋ ਜੀ ਹਰ ਬੰਦੇ ਦਾ ਨਜ਼ਰੀਆ ਆਪੋ ਆਪਣਾ। ਗੱਲ ਇਹ ਆ ਵੀ ਜੇ ਤੁਸੀਂ ਕਿਤੇ ਜੋਬ ਕਰਦੇ ਹੋ ਜਾਂ ਤੁਸੀਂ ਤੁਹਾਨੂੰ ਕੋਈ ਇੱਕ ਜ਼ਿੰਮੇਵਾਰੀ ਦੇਤੀ, ਉਸ ਜ਼ਿੰਮੇਵਾਰੀ ਤੇ ਤੁਸੀਂ ਕਿੰਨੇ ਖਰੇ ਉਤਰੇ ਤੇ ਕੀ ਦਿਖਾਇਆ ਆਪਦਾ, ਕੀ ਡੈਡੀਕੇਸ਼ਨ ਦਿਖਾਈ, ਕੀ ਆਪਦਾ ਜ਼ੁਰਤ ਦਿਖਾਈ, ਕਿੱਦਾਂ ਤੁਸੀਂ ਉਹਨੂੰ ਹੈਂਡਲ ਕੀਤਾ, ਇਹ ਵਿਸ਼ਿਆਂ ਤੇ ਜਾ ਕੇ ਦੇਖੀਏ ਤਾਂ ਇਹ ਇੱਕ ਮਿਸਾਲ ਕਾਇਮ ਕੀਤੀ ਸੀ ਇਸ ਲੜਾਈ ਨੇ। ਤੇ ਇਹ 10,000 ਬੰਦੇ ਨਾਲ 21 ਬੰਦਿਆਂ ਦੀ ਲੜਾਈ ਇੱਕ ਬਹੁਤ ਵੱਡੀ ਜਿਹੜੀ ਇਤਿਹਾਸ ਦੇ ਵਿੱਚ ਗੱਲ ਆ। ਹੋ ਸਕਦਾ ਵੀ ਸਾਡੀ ਕੌਮ ਲਈ ਇਹ ਗੱਲ ਤਾਂ ਨੀ ਵੱਡੀ ਲੱਗ ਰਹੀ ਕਿ ਸਾਡੀ ਕੌਮ ਦਾ ਜਿਹੜਾ ਇਹੋ ਜਿਹੀਆਂ ਵੀਰ ਗਾਥਾਵਾਂ ਨਾਲ ਕੌਮ ਦਾ ਇਤਿਹਾਸ ਜਿਹੜਾ ਭਰਿਆ ਪਿਆ, ਵੀ ਪਹਿਲਾਂ ਵੀ ਇਹ ਜਿਹੀਆਂ ਚੀਜ਼ਾਂ ਕਰਦੀ ਰਹੀ ਹੈ ਸਾਡੀ ਕੌਮ ਤੇ। ਉਹਨੇ 1,25,000 ਸੇ ਇੱਕ ਲੜਾਊ ਦੀ ਜਿਹੜੀ ਪਿਰਤ ਗੁਰੂ ਸਾਹਿਬ ਨੇ ਸਾਡੇ ਚ ਪਾਈ ਸੀ ਉਹ ਕਿਤੇ ਨਾ ਕਿਤੇ ਪਿਰਤ ਚੱਲਦੀ ਆ ਰਹੀ ਹੈ ਤੇ ਦਿਖਾਈ ਵੀ ਆ। ਸੋ ਇਸ ਦੇ ਵਿੱਚ ਵੀ ਟੋਟਲ ਕਹਿੰਦੇ 21 ਜਵਾਨ ਰਹਿ ਗਏ ਸੀਗੇ ਜੀ, ਤੇ ਸਾਰਾ ਕੁਛ ਚਾਰ ਸ਼ਪੇਰੋਂ ਅਫਗਾਨੀਆਂ ਨੇ ਘੇਰ ਲਿਆ ਸੀ ਤੇ ਪਰ ਉਹਨਾਂ 21 ਜਵਾਨਾਂ ਨੇ ਇੰਨੀ ਕੁ ਵੱਡਾ ਨੁਕਸਾਨ ਕੀਤਾ ਸਾਹਮਣਿਆਂ ਦਾ ਵੀ ਤੁਸੀਂ ਜਿਹੜੀ ਅੱਜ ਵੀ ਜੇ ਕਿਤੇ ਗੋਰਿਆਂ ਦੀ ਹਿਸਟਰੀ ਦੇ ਵਿੱਚ, ਕਿਉਂਕਿ ਆਪਣੀ ਹਿਸਟਰੀ ਦੇ ਵਿੱਚ ਤਾਂ ਅਸੀਂ ਹੋ ਸਕਦਾ ਵੀ ਆਪਦੀਆਂ ਗਾਥਾਵਾਂ ਵੱਧ ਚੜ੍ਹ ਕੇ ਲਿਖ ਲਾਂਗੇ, ਪਰ ਜਦੋਂ ਦੂਜੀ ਲੈਂਗੁਏਜ ਦੂਜੀ ਧਿਰ ਜਦੋਂ ਲਿਖਦੀ ਆ, ਤੀਜੀ ਧਿਰ ਜਿਹਨੂੰ ਕਹੂੰਗਾ ਮੈਂ, ਤਾਂ ਉਦੋਂ ਗੱਲ ਹੋਰ ਹੋ ਜਾਂਦੀ ਆ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਤੁਹਾਨੂੰ ਜਿਹੜੀ ਇਤਿਹਾਸ ਦੇ ਵਿੱਚ ਜਿਹੜੀ ਸਾਰਾਗੜ੍ਹੀ ਦੀ ਲੜਾਈ ਬਾਰੇ ਤੁਹਾਨੂੰ ਮਿਲ ਜਾਣਗੇ, ਜਿਹੜੀ ਉੱਥੋਂ ਦੀਆਂ ਗਾਥਾਵਾਂ ਮਿਲ ਜਾਣਗੀਆਂ ਵੀ ਕਿੱਦਾਂ ਕਿੱਦਾਂ ਸੂਰਵੀਰਤਾ ਦਿਖਾਈ ਆ ਉੱਥੇ। ਸੋ ਮੇਰਾ ਮੰਨਣਾ ਇਹ ਆ ਵੀ ਤੁਸੀਂ ਲਾਈਕ ਕਰੋ ਨਾ ਕਰੋ, ਪਰ ਇੱਕ ਕੰਮ ਨੂੰ ਦੇਖੋ ਵੀ ਜੇ ਕਿਤੇ ਤੁਹਾਨੂੰ ਕਿਸੇ ਬੰਦੇ ਨੇ ਜ਼ਿੰਮੇਵਾਰੀ ਦੇਤੀ, ਤੁਸੀਂ ਆਪਦੇ ਪ੍ਰੋਫੈਸ਼ਨ ਨਾਲ ਆਪਦੇ ਪੈਸ਼ਨ ਨਾਲ ਕਿੰਨੇ ਵਫਾਦਾਰ ਰਹੇ, ਕਿੰਨੀ ਉੱਥੇ ਆਪਦੀ ਜ਼ੁਰਤ ਦਿਖਾਈ, ਕਿੱਡਾ ਤੁਸੀਂ ਉਹਦਾ ਕੀ ਕੀਤਾ ਉਹਦਾ। ਜੇ ਹੁਣ ਤੁਸੀਂ ਕਹੀਏ ਵੀ ਜੇ ਮੈਂ ਅੱਜ ਕੰਮ ਤੇ ਗਿਆ, ਕਿਸੇ ਮੈਂ ਤਾਂ ਗਿਆ ਹੀ ਇਹੋ ਜਿਹੇ ਬੰਦੇ ਲਈ ਆ, ਮੇਰੀ ਤਾਂ ਉਹਦੇ ਨਾਲ ਬਣਦੀ ਨੀ, ਤਾਂ ਮੈਂ ਤਾਂ ਉਵੇਂ ਉੱਥੇ ਬਸ ਦਿਹਾੜੀ ਪੂਰੀ ਕਰਕੇ ਆਉਣੀ ਆ, ਜਾਂ ਮੇਰਾ ਤਾਂ ਕੋਈ ਮਕਸਦ ਹੀ ਨਹੀਂ ਹੈ, ਫਿਰ ਤੁਸੀਂ ਇਸ ਚੀਜ਼ ਨੂੰ ਨਹੀਂ ਅੰਗ ਸਕਦੇ। ਇਹਦਾ ਨਜ਼ਰੀਆ ਬਹੁਤ ਉੱਚਾ ਰੱਖ ਕੇ ਗੱਲ ਸੋਚਣੀ ਪੈਣੀ ਆ। ਸੋ ਉੱਚਾ ਨਜ਼ਰੀਏ ਨਾਲ ਸਲੂਟ ਕਰਨਾ ਬਣਦਾ ਜੀ ਇਹਨਾਂ ਜਵਾਨਾਂ ਨੂੰ ਜਿਹੜੇ ਸਿੰਘਾਂ ਨੇ ਉੱਥੇ ਖਾਸ ਕਰਕੇ ਸਿੱਖ ਇਤਿਹਾਸ ਦੇ ਵਿੱਚ ਇੱਕ ਪੈੜ ਪਾਈ ਆ ਵੀ ਹਾਂ ਵਾਕਈ ਇਹ ਕੌਮ ਆ ਜਿਹੜੀ ਦਲੇਰ ਕੌਮ ਆ।
ਜੀ ਬਿਲਕੁਲ। ਸੋ ਇੱਕ ਬਰਾੜ ਸਾਹਿਬ ਇੱਕ ਹੋਰ ਖਬਰ ਕੇ ਸ਼ਹੀਦ ਆਜ਼ਮ ਲਈ ਹਾਰ ਦਾ ਨਾਰਾ, ਬੜੀ ਰੋਚਕ ਜਿਹੀ ਦਿਲਚਸਪ ਜਿਹੀ ਖਬਰ ਹੈ ਕਿ ਇੱਕ ਪਾਕਿਸਤਾਨ ਦਾ ਇੱਕ ਵਕੀਲ ਜਿਹੜਾ ਉਹ ਭਗਤ ਸਿੰਘ ਨੂੰ ਅਜੇ ਵੀ ਨਿਰਦੋਸ਼ ਕਰਾਰ ਕਰਾਉਣ ਦੇ ਲਈ ਜਿਹੜੀ ਉਹ ਲੜਾਈ ਲੜ ਰਿਹਾ ਹੈ।
ਬਿਲਕੁਲ ਜੀ, ਦੇਖੋ ਜ਼ਿਆਦਾਤਰ ਜਿਹੜੀ ਘਟਨਾਕ੍ਰਮ ਜਾਂ ਭਗਤ ਸਿੰਘ ਦਾ ਜੀਵਨ ਆ ਉਹ ਲਾਹੌਰ ਦੇ ਲਾਗੇ ਬਹੁਤ ਜ਼ਿਆਦਾ ਜਿਹੜਾ ਕੇਂਦਰਿਤ ਰਿਹਾ, ਤੇ ਲਾਹੌਰ ਚਾਹੇ ਉਹਦੀ ਪੜ੍ਹਨਾ ਹੋਵੇ ਚਾਹੇ ਉਹਦੀ ਫਾਂਸੀ ਤੋਂ ਲਾ ਕੇ ਜਿਹੜਾ ਵੀ ਜੇਲ੍ਹ ਜਾਣ ਤੋਂ ਲਾ ਕੇ ਹਰ ਚੀਜ਼ਾਂ ਉਹ ਲਾਹੌਰ ਨਾਲ ਜੁੜੀਆਂ ਹੋਈਆਂ ਭਗਤ ਸਿੰਘ ਦੀਆਂ। ਤਾਂ ਪਾਕਿਸਤਾਨ ਦੇ ਵਿੱਚ ਵੀ ਉਹਨਾਂ ਨੂੰ ਇੱਕ ਨਾਇਕ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ। ਪਿੱਛੇ ਜੇ ਇੱਕ ਭਗਤ ਸਿੰਘ ਚੌਂਕ ਦਾ ਨਾਂ ਬਦਲਣ ਦੀ ਜੋ ਗੱਲ ਆਈ ਸੀ ਉਦੋਂ ਵੀ ਉੱਥੇ ਲੋਕਾਂ ਨੇ ਵਿਰੋਧਤਾ ਕਰਕੇ ਉਸ ਚੌਂਕ ਦਾ ਨਾਂ ਭਗਤ ਸਿੰਘ ਰਹਿਣ ਦਿੱਤਾ ਸੀ। ਸੋ ਦੇਖੋ ਜਦੋਂ ਮੁਲਕ ਇੱਕ ਸੀ ਤੇ ਇੱਕੋ ਹੀ ਮਕਸਦ ਸੀ, ਤੇ ਇੱਕ ਮਕਸਦ ਲਈ ਜੇ ਕਿਸੇ ਬੰਦੇ ਨੇ ਚੰਗੀ ਕੋਈ ਆਪਦੀ ਜ਼ਿੰਦਗੀ ਦਾਅ ਤੇ ਲਾਈ ਜਾਂ ਕੋਈ ਚੰਗੀ ਮਿਸਾਲ ਪੈਦਾ ਕੀਤੀ, ਤਾਂ ਸਾਡੀ ਉਂਝ ਹੀ ਡਿਊਟੀ ਬਣ ਜਾਂਦੀ ਹੈ ਵੀ ਸਾਡਾ ਉਹਦੇ ਲਈ ਫਰਜ਼ ਹੀ ਬਣ ਜਾਂਦਾ। ਪਰ ਰੌਲਾ ਇਹ ਆ ਵੀ ਜ਼ਮੀਰਾਂ ਸਾਡੀਆਂ ਸੁੱਤੀਆਂ ਪਈਆਂ, ਅਸੀਂ ਕਬੀਲਦਾਰੀਆਂ ਚ ਉਲਝੇ ਬੈਠੇ ਹਾਂ, ਸਾਡੇ ਕੋਲ ਇੰਨੇ ਸਾਧਨ ਨਹੀਂ ਹੈ, ਅਸੀਂ ਸੋਚਦੇ ਹਾਂ ਵੀ ਕੱਲ ਨੂੰ ਸੌਖੇ ਹੋ ਕੇ ਅਸੀਂ ਸੋਸ਼ਲ ਕੋਈ ਕੰਮ ਜਾਂ ਕੋਈ ਇਹੋ ਜਿਹੇ ਕਾਜ ਜਿਹੜੇ ਸਾਂਝੇ ਕੰਮ ਆ ਉਹਨੂੰ ਅਸੀਂ ਵਿਹਲੇ ਹੋ ਕੇ ਕਰਾਂਗੇ, ਪਰ ਉਹ ਨਾ ਬੰਦਾ ਵਿਹਲਾ ਹੁੰਦਾ ਨਾ ਬੰਦਾ ਸੌਖਾ ਹੁੰਦਾ, ਇਹ ਤਾਂ ਵਿੱਚੇ ਹੀ ਅੜਾਂਦੇ ਲੱਦੀ ਦੇ ਹੁੰਦੇ ਆ ਤੇ ਇਹਦਾ ਵਿੱਚੇ ਚੱਲਦੇ ਆ ਜੀ ਚਾਲ ਚ। ਜੇ ਤੁਸੀਂ ਜ਼ਿੰਦਗੀ ਚ ਕੋਈ ਚੰਗਾ ਕਰ ਸਕਦੇ ਹੋ ਜਾਂ ਸੋਸ਼ਲ ਜਾਂ ਸਮਾਜ ਲਈ ਜਾਂ ਆਪਣੀ ਕੋਈ ਜਿਹੜੀ ਇੱਕ ਆਪਦੇ ਤੋਂ ਵੱਖ ਹੋ ਕੇ ਵੀ ਤੁਹਾਡੀ ਇੱਕ ਜ਼ਿੰਮੇਵਾਰੀ ਹੁੰਦੀ ਆ, ਜੇ ਉਹ ਜ਼ਿੰਮੇਵਾਰੀ ਤੁਸੀਂ ਨਿਭਾ ਸਕਦੇ ਹੋ ਤਾਂ ਉਹ ਵਧੀਆ ਜੀ। ਸੋ ਇਹ ਚੀਜ਼ਾਂ ਜੇ ਇੱਕ ਵਕੀਲ ਨੇ ਬੀੜਾ ਚੱਕਿਆ ਪਾਕਿਸਤਾਨ ਦੇ ਵਿੱਚ ਤਾਂ ਜੀ ਸਾਡਾ ਉਹਨੂੰ ਸਲੂਟ ਕਰਨਾ ਬਣਦਾ।
ਜੀ ਬਿਲਕੁਲ। ਤੇ ਵਿਰਾਟ ਸਾਹਿਬ ਕੇਂਦਰੀ ਮੁਲਾਜ਼ਮਾਂ ਦਾ ਜਿਹੜਾ DA ਆ ਉਹ ਵਧਾਇਆ ਗਿਆ ਤੇ ਇਹਦੇ ਕਰਕੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਚੱਲ ਪੈਣੀ ਹੈ। ਸੋ ਕੇਂਦਰੀ ਮੁਲਾਜ਼ਮਾਂ ਦਾ DA 5% ਵਧਿਆ ਇਹ ਖ਼ਬਰ ਆ ਰਹੀ ਹੈ ਅੱਜ। ਸੋ ਇਹਦੇ ਬਾਰੇ ਵੀ ਦੱਸੋ, ਸਾਡੇ ਕਈ ਮੁਲਾਜ਼ਮ ਸੁਣਦੇ ਹੋਣੇ ਆ ਜੀ, ਤੇ ਮੈਨੂੰ ਲੱਗਦਾ ਮੇਰੇ ਮੰਮੀ ਡੈਡੀ ਵੀ ਸੁਣਦੇ ਹੋਣੇ, ਉਹਨਾਂ ਲਈ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ।
ਦੇਖੋ ਤਨਖਾਹ ਤਾਂ ਜਦੋਂ ਵੀ ਜਿੱਥੇ ਵੀ ਵੱਧਦੀ ਆ ਤੇ ਖੁਸ਼ੀ ਤਾਂ ਹੋਣੀ ਆ ਜੀ, ਤੇ ਪਰ ਇਹ ਨਾ ਸਿਸਟਮ ਸਾਡੇ ਥੋੜਾ ਜਿਹਾ ਇੱਕ ਵੱਖਰਾ ਸਿਸਟਮ ਆ। ਅਸੀਂ ਕੀ ਕਰਦੇ ਆ, ਜਾਂ ਤਾਂ ਗੱਫੇ ਦੇ ਦਿੰਨੇ ਆ ਤੇ ਜਾਂ ਅਸੀਂ ਉਹਦੇ ਉਹਨੂੰ ਲਮਕਾਉਣੇ ਬਹੁਤ ਜ਼ਿਆਦੇ ਆ। ਜੇ ਤਾਂ ਇਹਨੂੰ ਦੇਖੀਏ ਰੁਟੀਨ ਤਾਂ ਇਹ ਹੈ ਵੀ ਇਹ ਸੈਂਸੈਕਸ ਨਾਲ ਜੁੜੀ ਹੋਣੀ ਚਾਹੀਦੀ ਹੈ। ਜਿਵੇਂ ਜਿਵੇਂ ਮਹਿੰਗਾਈ ਅੰਕੜਾ ਵੱਧਦਾ ਉਵੇਂ ਉਵੇਂ ਉਹਦਾ ਵੀ ਉਵੇਂ ਇੰਕਰੀਮੈਂਟ ਹੋਣੇ ਚਾਹੀਦੇ ਉਹਦੇ ਚ। ਪਰ ਸਾਡੇ ਕੀ ਹੈ ਵੀ ਧਰਨੇ ਨਾਰੇ ਮੁਜ਼ਾਰੇ ਲਾ ਕੇ ਹੀ ਇਹ ਚੀਜ਼ਾਂ ਲਈਆਂ ਜਾਂਦੀਆਂ। ਜਦੋਂ ਆਪਦੇ ਲਈ ਹੁੰਦੀ ਹੈ ਤਾਂ ਚੁੱਪ ਕਰਕੇ ਪਾਸ ਕਰ ਲਿਆ ਜਾਂਦਾ ਹਰੇਕ ਕੁਛ, ਦੂਜਿਆਂ ਲਈ ਹੁੰਦੀ ਹੈ ਤਾਂ ਜਦੋਂ ਨਾਰੇ ਮੁਜ਼ਾਰੇ ਧਰਨੇ ਲੱਗਦੇ ਆ ਟੈਂਕੀਆਂ ਤੇ ਚੜ੍ਹਦੇ ਆ ਰੌਲਾ ਪਾਉਂਦੇ ਆ ਫੇਰ ਜਾ ਕੇ ਉਹ ਦਿੱਤਾ ਜਾਂਦਾ। ਪਰ ਮੇਰਾ ਇੱਕ ਥੋੜਾ ਜਿਹਾ ਮੰਨਣਾ ਵੀ ਅਸੀਂ ਨਾ ਅਸਲ ਚ ਜਿਹੜੀਆਂ ਚੀਜ਼ਾਂ ਉਂਝ ਨੋਰਮਲੀ ਆ ਜਿਹੜੀਆਂ ਹੋਣੀਆਂ ਹੀ ਚਾਹੀਦੀਆਂ ਉਹਨਾਂ ਚੀਜ਼ਾਂ ਨੂੰ ਵੀ ਅਸੀਂ ਕੰਮ ਬਣਾ ਲਏ ਆ ਤੇ ਉਹਨਾਂ ਚੀਜ਼ਾਂ ਨੂੰ ਤੇ ਵੀ ਅਸੀਂ ਵੱਡੀ ਵਿਚਾਰ ਚਰਚਾ ਕਰਦੇ ਆ ਵੀ ਅਸੀਂ ਕੀ ਕੀਤਾ ਜਾਵੇ। ਇਹਦੇ ਫਲਾਨੇ ਨੇ ਤਰੀਫਾਂ ਦੇ ਪੁਲ ਬੰਨ ਦਿੰਦੇ ਆ ਜਾਂ ਕਿਸੇ ਨੂੰ ਨਿੰਦਣ ਲੱਗ ਜਾਂਦੇ ਆ, ਜਿਹੜੀਆਂ ਕਿ ਨੋਰਮਲ ਰੁਟੀਨ ਦੀਆਂ ਗੱਲਾਂ ਹੁੰਦੀਆਂ। ਕਈ ਵਾਰੀ ਕੁਝ ਇੱਕ ਗੱਲਾਂ ਇੱਕ ਤੁਸੀਂ ਦੇਖੀਆਂ ਹੋਣੀਆਂ ਪਿਛਲੇ ਆਮ ਹੀ ਅਖਬਾਰਾਂ ਚ ਖਬਰਾਂ ਚ ਜਾਂ ਕਿਤੇ ਨਾ ਕਿਤੇ TV ਚੈਨਲਾਂ ਤੇ ਇਹ ਗੱਲ ਚੱਲਦੀ ਆ, ਇਮਾਨਦਾਰੀ ਦੀ ਕੀਤੀ ਮਿਸਾਲ ਪੇਸ਼, ਇਹ ਆਮ ਖਬਰ ਹੁੰਦੀ ਹੈ ਇੱਕ। ਤਾਂ ਇਮਾਨਦਾਰੀ ਦੀ ਮਿਸਾਲ ਪੇਸ਼ ਕੀ ਕੀਤੀ ਹੁੰਦੀ ਹੈ ਜੀ, ਕਿਸੇ ਨੇ ਬਟੂਆ ਮੋੜਤਾ ਹੁੰਦਾ, ਕਿਸੇ ਨੇ ਫੋਨ ਮੋੜਤਾ ਹੁੰਦਾ, ਕਿਸੇ ਨੇ 20-50 ਹਜ਼ਾਰ ਮੋੜਤਾ ਹੁੰਦਾ, ਚਾਹੇ ਜਦ 10 ਲੱਖ ਹੀ ਹੋਇਆ ਜੀ, 10 ਲੱਖ ਜਾਂ 50 ਲੱਖ ਮੋੜਤਾ ਹੁੰਦਾ। ਤਾਂ ਉਹ ਮਿਸਾਲ ਕਾਇਮ ਕਰਦੀ ਇਮਾਨਦਾਰੀ ਦੀ ਤੇ ਇਹ ਖਬਰਾਂ ਲਾਈਆਂ ਜਾਂਦੀਆਂ ਤੇ ਬੜਾ ਉੱਚੀ ਉੱਚੀ ਬੋਲਾ ਪਾਇਆ ਜਾਂਦਾ, ਰੌਲਾ ਪਾਇਆ ਜਾਂਦਾ, ਚੈਨਲਾਂ ਤੇ ਲਿਆਂਦੇ ਜਾਂਦੇ ਆ ਬੰਦੇ, ਬੜਾ ਬਹੁਤ ਕੁਛ ਹੁੰਦਾ। ਪਰ ਸੋਰੀ ਟੂ ਸੇ ਆ, ਅਸਲ ਚ ਕੀ ਆ ਨਾ, ਅਸਲ ਚ ਇਹ ਉਹ ਲੋਕ ਕਰਦੇ ਆ, ਮੇਰੇ ਵਰਗੇ ਲੋਕ ਕਰਦੇ ਆ ਜਿਹੜੇ ਖੁਦ ਬੇਈਮਾਨ ਆ, ਜਿਨ੍ਹਾਂ ਲਈ ਇਹ ਚੀਜ਼ ਕਰਨੀ ਇੱਕ ਦੁਰਲਭ ਸੀ ਗੱਲ। ਫਿਰ ਉਹ ਜਿੰਨੇ ਵੀ ਰੌਲਾ ਪਾਉਂਦੇ ਆ ਨਾ, ਸਾਰੇ ਦੇ ਸਾਰੇ ਆਪਦੇ ਆਪ ਚੋ ਬੇਈਮਾਨ ਹੁੰਦੇ ਆ। ਮੈਂ ਮਾਫ਼ੀ ਚਾਹੁੰਦਾ ਇਸ ਸ਼ਬਦ ਲਈ, ਜਿਹ ਚ ਮੈਂ ਖੁਦ ਵੀ ਆਉਣਾ ਗਾ। ਜੇ ਅਸੀਂ ਜੇ ਇਮਾਨਦਾਰੀ ਦਿਖਾਉਣੀ ਜਾਂ ਕਿਸੇ ਦੀ ਚੀਜ਼ ਮੋੜਨੀ, ਇਹ ਕੋਈ ਡਿਊਟੀ ਥੋੜਾ, ਕੋਈ ਮੱਲ ਮਾਰਨੀ ਥੋੜਾ, ਇਹ ਤਾਂ ਸਾਡੀ ਡਿਊਟੀ ਆ, ਇਹ ਤਾਂ ਸਾਡਾ ਫਰਜ਼ ਆ। ਕੋਈ ਵੀ ਕਿਸੇ ਦੀ ਕੋਈ ਚੀਜ਼ ਤੁਹਾਨੂੰ ਡਿੱਗੀ ਤੇ ਹੈਗੀ ਤੇ ਉਹਨੂੰ ਮੋੜਨਾ ਕਿੱਡੀ ਕੁ ਬਹਾਦਰੀ ਦੀ ਗੱਲ ਆ, ਕਿੱਡਾ ਕਵਾਵਾ। ਉਹ ਤਾਂ ਤੁਸੀਂ ਤੁਹਾਡੇ ਇਹ ਮੰਨੋ ਵੀ ਲਾਲਚ, ਅਸੀਂ ਲਾਲਚੀ ਆ, ਅਸੀਂ ਬੇਈਮਾਨ ਆ, ਅਸੀਂ ਮੁਫ਼ਤ ਦਾ ਪੈਸਾ ਚਾਹੁੰਦੇ ਆ, ਅਸੀਂ ਮੁਫ਼ਤ ਦੀਆਂ ਚੀਜ਼ਾਂ ਸਾਨੂੰ ਅਸੀਂ ਉਹ ਕਰਦੇ ਆ। ਹਾਂ, ਜੇ ਇੱਕ ਬੰਦਾ ਇਹੋ ਜਿਹੇ ਦੌਰ ਦੇ ਵਿੱਚ ਮੋੜਿਆ ਹੁੰਦਾ ਤਾਂ ਫੇਰ ਅਸੀਂ ਉਹਦੇ ਗੁਣਗਾਣ ਗਾਉਣੇ ਆ। ਹਾਂ, ਉਹ ਬੰਦੇ ਦਾ ਕੋਈ ਕਸੂਰ ਨੀ, ਉਹ ਬੰਦਾ ਵਾਕਈ ਆਪਦੀ ਥਾਂ ਤੇ ਉਹ ਆਪਦੀ ਡਿਊਟੀ ਨਿਭਾ ਰਿਹਾ, ਫਰਜ਼ ਨਿਭਾ ਰਿਹਾ। ਪਰ ਅਸੀਂ ਜਿਹੜੀ ਰੌਲਾ ਪਾਉਣੇ ਆ, ਡਰਾਮੇ ਕਰਦੇ ਆ, ਉਹ ਅਸੀਂ ਕਿਉਂ ਕਰਦੇ ਆ? ਕਿਉਂਕਿ ਅਸੀਂ ਖੁਦ ਬੇਈਮਾਨ ਆ। ਸਾਨੂੰ ਲੱਗਦਾ ਵੀ ਸਾਨੂੰ ਜੇ 50,000 ਦਾ ਬੈਗ ਠਹਿਗਾ ਹੁੰਦਾ, ਅਸੀਂ ਤਾਂ ਨੀ ਮੋੜਨਾ ਸੀ, ਸਾਨੂੰ ਇਹ ਲੱਗਦਾ। ਫਿਰ ਗੱਲ ਕਿੱਥੇ ਸਹੀ ਹੋ ਗਈ? ਉਹਨੇ ਤਾਂ ਕੋਈ ਖਾਸ ਗੱਲ ਨੀ ਨਾ ਕੀਤੀ, ਉਹਨੇ ਤਾਂ ਨੋਰਮਲ ਜਿਹੜੇ ਗੱਲ ਚਾਹੀਦੀ ਸੀ ਉਹੀ ਕੀਤੀ ਆ, ਜਿਹੜਾ ਕੁਛ ਹੋਣਾ ਚਾਹੀਦਾ ਸੀ ਉਹੀ ਕੀਤਾ। ਪਰ ਅਸੀਂ ਉਹ ਕਰਦੇ ਨੀ ਤੇ ਸਾਨੂੰ ਐਂ ਲੱਗਦਾ ਵੀ ਉਹ ਮਹਾਨ ਆ, ਤੇ ਫਿਰ ਉਹ ਅਸੀਂ ਮਹਾਨਤਾ ਦੇ ਗੁਣ ਗਾਉਣ ਗਾਈ ਜਾਂਦੇ ਆ। ਪਰ ਅਸੀਂ ਅਗਲੇ ਵਾਰੀ ਵੀ ਉਹਦੀ ਮਹਾਨਤਾ ਦੇ ਗੁਣ ਗਾਉਣ ਤੋਂ ਬਾਅਦ ਵੀ ਜੇ ਸਾਨੂੰ ਕੁਛ ਲਿਆ ਗਏ 5 ਰੁਪਏ ਵੀ, ਫਿਰ ਅਸੀਂ ਮੋੜਨੇ ਨੀ।
ਬਿਲਕੁਲ, ਬਿਲਕੁਲ ਠੀਕ ਕਿਹਾ ਜੀ ਤੁਸੀਂ। ਤੇ ਬਰਾੜ ਸਾਹਿਬ ਸਾਡੇ ਨਾਲ ਬਾਬੂ ਜਲੰਧਰੀ ਕੋਬਰਾਮ ਤੋਂ ਸਾਂਝ ਪਾਈ ਹੈ ਪ੍ਰੋਗਰਾਮ ਦੇ ਵਿਚ, ਸਤਿ ਸ੍ਰੀ ਅਕਾਲ ਬੁਲਾ ਰਹੇ ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ, ਤੇ ਕਹਿੰਦੇ ਚੰਨਾ ਅੰਕਲ ਅੱਜ ਬਿਜ਼ੀ ਹੈ ਤੇ ਕਹਿੰਦੇ ਇਸ ਕਰਕੇ ਮੈਂ ਮੈਸੇਜ ਭੇਜ ਰਿਹਾ ਹਾਂ ਤੇ ਵੀ ਆਲ ਇੰਜੋਏ ਯੋਰ ਪ੍ਰੋਗਰਾਮ ਤੇ ਸੌਂਗ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ, ਦੁਨੀਆ ਮੇ ਆਏ ਹੈ ਤੋ ਕਾਮ ਕਰ ਪਿਆਰੇ। ਬਹੁਤ ਖੂਬ ਜੀ, ਜ਼ਰੂਰ ਤੁਹਾਡੀ ਫਰਮਾਇਸ਼ ਸਰਬਜੀਤ ਭਾਜੀ ਤੱਕ ਪਹੁੰਚਾ ਦਿੱਤੀ ਹੈ, ਜ਼ਰੂਰ ਉਹ ਗੀਤ ਚਲਾ ਦੇਣਗੇ ਪ੍ਰੋਗਰਾਮ ਦੇ ਵਿੱਚ। ਤੇ ਚਲੋ ਜੀ, ਚੰਨਾ ਸਾਹਿਬ ਜੇ ਬਿਜ਼ੀ ਹੈ ਤੇ ਸਾਡੀ ਸਤਿ ਸ੍ਰੀ ਅਕਾਲ ਜ਼ਰੂਰ ਪਹੁੰਚਾ ਦਿਓ ਉਹਨਾਂ ਤੱਕ। ਪ੍ਰਦੀਪ ਸਿੰਘ ਤੂਰ ਹੁਣੀ ਵੀ ਉਹਨਾਂ ਨੇ ਜੀ ਲਿਖਿਆ ਹੈ ਕਿ
ਅਗਲਾ ਮਾਫ਼ੀ ਚਾਹੁੰਦਾ, ਅਗਲਾ ਮੈਸੇਜ ਲੈਣ ਤੋਂ ਪਹਿਲਾਂ ਨਾ ਇਹ ਗੱਲ ਵੀ ਉੱਥੇ ਆ ਕੇ ਜੁੜ ਗਈ ਆ, ਮੈਂ ਥੋੜੀ ਜਿਹੀ ਜ਼ਰੂਰ ਕਹਿਣੀ ਚਾਹੂੰਗਾ ਵੀ ਸਾਡੇ ਨਾ ਕਲਚਰ ਦੇ ਵਿੱਚ ਵੀ ਜਿਵੇਂ ਕਿਹਾ ਵੀ ਦੁਨੀਆ ਮੈਂ ਆਏ ਤੋਂ ਕੰਮ ਕਰ ਪਿਆਰੇ, ਸਾਡੇ ਕਲਚਰ ਚ ਇੱਕ ਹੋਰ ਵੀ ਆ ਗਈ ਗੱਲ, ਉਹ ਇਹ ਆ ਵੀ ਜਿਵੇਂ ਅਸੀਂ ਕਿਸੇ ਚੀਜ਼ ਨੂੰ ਐ ਰੌਲਾ ਪਾਉਣੇ ਆ ਵੀ ਫਲਾਨੇ ਨੇ ਇਮਾਨਦਾਰੀ ਦਿਖਾਈ, ਉਵੇਂ ਅਸੀਂ ਇੱਕ ਚੀਜ਼ ਦਾ ਬੜਾ ਰੌਲਾ ਪਾਉਣੇ ਆ, ਅਸੀਂ ਆਪਣੇ ਜਵਾਕਾਂ ਨੂੰ ਤੇ ਇੰਨਾ ਸਾਨ ਕਰਦੇ ਹਾਂ, ਅਸੀਂ ਤੁਹਾਡੇ ਲਈ ਕੰਮ ਕਰਦੇ ਹਾਂ, ਅਸੀਂ ਤੁਹਾਡੇ ਲਈ ਆਹ ਬਣਾਤਾ, ਅਸੀਂ ਤੁਹਾਡੇ ਲਈ ਐ ਮਰਦੇ ਖਪਦੇ ਹਾਂ, ਅਸੀਂ ਤੁਹਾਨੂੰ ਪੜ੍ਹਾਇਆ ਲਿਖਾਇਆ, ਅਸੀਂ ਤੁਹਾਨੂੰ ਚੰਗਾ ਮਾਹੌਲ ਦਿੱਤਾ, ਕਿਹੜੀ ਕਿਹੜੀ ਹੱਦ ਕਥਨੀ ਇਹਦੇ ਵਿੱਚ, ਕਿਹੜੀ ਗੱਲ ਆ ਜਿਹੜੀ ਜਿਹੜੀ ਕਿ ਇਹ ਇਹ ਹਰ ਇੱਕ ਕਰਦਾ ਹੈ ਦੁਨੀਆਂ ਦੇ ਵਿੱਚ, ਕਰਦੀ ਹੈ ਇਹ ਦੁਨੀਆਂਦਾਰੀ ਹੈ ਇਹ, ਤੇ ਇਹ ਰੁਟੀਨ ਰਹੀ ਹੈ ਸਾਡੇ ਲਈ, ਸਾਡੇ ਪਿਓ ਨੇ ਕੀਤਾ, ਪਿਓ ਲਈ ਦਾਦੇ ਨੇ ਕੀਤਾ, ਦਾਦੇ ਲਈ ਪੜਦਾਦੇ ਨੇ ਕੀਤਾ, ਤੇ ਗਾਹ ਅਸੀਂ ਇਵੇਂ ਕਰਨਾ। ਪਰ ਅਸੀਂ ਕੀ ਕਰਦੇ ਹਾਂ, ਅਸੀਂ ਆਪਦੀ ਆਪਣੇ ਬੱਚਿਆਂ ਨੂੰ ਦਹਿਸ਼ਤ ਬਣਾ ਕੇ ਰੱਖਦੇ ਹਾਂ ਵੀ ਅਸੀਂ ਸੀ ਜਿਹੜਾ ਤੁਹਾਨੂੰ ਇੰਨਾ ਵਧੀਆ ਪੜ੍ਹਾਤਾ, ਅਸੀਂ ਤੁਹਾਨੂੰ ਐਂ ਕਰਤਾ, ਅਸੀਂ ਉਹ ਕਰਤਾ, ਲੱਖ ਅਸੀਂ ਕੌਲਾਂ ਦੀਆਂ ਕਹਾਣੀਆਂ ਸੁਣਾਈ ਜਾਂਦੇ ਹਾਂ, ਮਾਤਾ ਕੌਲਾਂ ਦੀਆਂ ਕਹਾਣੀਆਂ ਲੱਖ ਸੁਣਾਈ ਜਾਂਦੇ ਹਾਂ ਵੀ ਜੋ ਕਰਮਾਂ ਚ ਜੀ ਉਹ ਮਿਲੂਆ, ਚਾਹੇ ਉਹਨੂੰ ਪਿੰਗਲੇ ਨਾਲ ਵਿਆਹ ਕਰਤਾ ਸੀ, ਅਸੀਂ ਬਚਪਨ ਤੋਂ ਸੁਣਦੇ ਹਾਂ ਉਹ ਕਹਾਣੀਆਂ, ਪਰ ਉਹਦੇ ਤੇ ਅਸਰ ਅਸੀਂ ਕੀਤਾ ਕਿਤੇ, ਦੱਸੋ ਕਿਤੇ ਅਸੀਂ ਮੰਨਿਆ ਵੀ ਭਾਈ ਜੇ ਮੇਰੇ ਜਵਾਕ ਨੂੰ ਕੋਈ ਚੀਜ਼ ਕੀਤੀ ਆ ਤਾਂ ਉਹਨੂੰ ਉਹਨੂੰ ਉਹਦੇ ਕਰਮ ਮਿਲੇ ਆ।
ਬਿਲਕੁਲ, ਪਰ ਮੈਨੂੰ ਲੱਗਦਾ ਇਹ ਫਰਸਟ੍ਰੇਸ਼ਨ ਜਿਹੜੀ ਹੈ ਵਿਰਾਟ ਸਾਹਿਬ ਹੁਣ ਦੇ ਸਮੇਂ ਦੇ ਵਿੱਚ ਜ਼ਿਆਦਾ ਆ ਰਹੀ ਹੈ। ਮੈਂ ਜੇ ਪਿੱਛੇ ਦੇਖੀਏ ਪਹਿਲਾਂ ਇਹ ਇੰਨੀਆਂ ਗੱਲਾਂ ਨਹੀਂ ਹੁੰਦੀਆਂ ਸੀ, ਕਦੀ ਮੈਨੂੰ ਨਹੀਂ ਲੱਗਦਾ ਭਈ ਕਿਸੇ ਨੇ ਕਿਸੇ ਨੂੰ ਇਦਾਂ ਚਿਤਾ ਰਿਹਾ ਹੋਵੇ ਕਿ ਤੇਰੇ ਲਈ ਆਹ ਕੀਤਾ ਮੈਂ, ਤੇਰੇ ਲਈ ਉਹ ਕੀਤਾ। ਰਿਸ਼ਤੇ ਕਰਨੇ ਕਰਾਉਣੇ ਬੜੇ ਈਜ਼ੀ ਜਿਹਾ ਕੰਮ ਸੀ, ਪਰ ਅੱਜ ਕੱਲ ਹੁਣ ਇੱਕ ਸਭ ਤੋਂ ਵੱਡੀ ਜਿਹੜੀ ਇੱਕ ਚੈਲੰਜ ਬਣਿਆ ਹੋਇਆ, ਇੱਕ ਤੇ ਹੈ ਨਾ ਕਿ ਬੱਚਿਆਂ ਦੇ ਲਈ ਅਸੀਂ ਸਿਰਫ ਇੱਕ ਬੱਚਾ ਹੀ ਰੱਖਣ ਦੀ ਪ੍ਰੈਫਰੈਂਸ ਅੱਜ ਕੱਲ ਜਿਹੜੀ ਚੱਲ ਰਹੀ ਹੈ, ਚਲੋ ਸਭ ਦਾ ਆਪਣਾ ਪਰਸਨਲ ਇਹ ਮੈਟਰ ਹੁੰਦਾ ਹੈ, ਪਰ ਯਾਨੀ ਉਹ ਇਸ ਲਈ ਕਿ ਉਹ ਇੱਕ ਬੱਚੇ ਨੂੰ ਅਸੀਂ ਵਧੀਆ ਪਰਵਰਿਸ਼ ਦੇ ਸਕੀਏ, ਉਹਦੇ ਲਈ ਚੰਗਾ ਕਰ ਸਕੀਏ, ਜਦਕਿ ਮੈਨੂੰ ਲੱਗਦਾ ਪਹਿਲਾਂ ਇਹ ਚੀਜ਼ ਹੁੰਦੀ ਨਹੀਂ ਸੀਗੀ, ਉਦੋਂ ਵੀ ਬੱਚੇ ਵਧੀਆ ਪਲ ਜਾਂਦੇ ਹੁੰਦੇ ਸੀਗੇ, ਅਸੀਂ ਇੱਕ ਇਸ ਚੀਜ਼ ਨੂੰ ਟੈਨਸ਼ਨ ਬਣਾਇਆ ਹੋਇਆ ਕਿ ਅਸੀਂ ਉਹਨਾਂ ਨੂੰ ਵਧੀਆ ਦੇਣਾ ਆ।
ਦੇਖੋ ਸੁਖਪ੍ਰੀਤ, ਇੱਕ ਗੱਲ ਹੋਰ ਅੱਜ ਕੱਲ ਜਿਹੜੀ ਬਹੁਤ ਵੱਡੀ ਸਿਰਦਰਦੀ ਬਣੀ ਹੋਈ ਆ, ਤੇ ਉਹ ਅਕਸਰ ਅਸੀਂ ਕੁਝ ਇੱਕ ਗੱਲਾਂ ਨਾ ਵਿਚਾਰਦੇ ਨੀ, ਸੋਸ਼ਲ ਗੱਲਾਂ। ਵੈਸੇ ਮੇਰਾ ਮੰਨਣਾ ਇਹ ਵੀ ਜਿੱਥੇ ਚਾਰ ਬੰਦੇ ਬੈਠੋ ਇਹ ਜਿਹੀਆਂ ਗੱਲਾਂ ਤੇ ਵਿਚਾਰ ਜ਼ਰੂਰ ਕਰਨੀ ਚਾਹੀਦੀ ਆ, ਤਾਂ ਕਿ ਉਹਨਾਂ ਦੇ ਸੋਲੂਸ਼ਨ ਲੱਭੇ ਜਾਣ। ਅੱਗੇ ਕੀ ਸੀ,
ਬਿਲਕੁਲ
ਅੱਗੇ ਤੁਹਾਡੇ ਬੱਚਿਆਂ ਦੇ ਰਿਸ਼ਤੇ, ਸਾਖ ਸੰਬੰਧ ਜਿਹਨੂੰ ਕਹਿੰਦੇ ਆ, ਉਹ ਤੁਹਾਡੇ ਰਿਸ਼ਤੇ ਨਾਤੇ ਬਣਾਉਂਦੇ ਸੀਗੇ, ਤੁਹਾਡੇ ਮਾਮੇ ਭੂਆ ਫੁੱਫੜ ਮਾਸੀ ਤਾਏ ਚਾਚੇ ਦੱਸ ਪਾਉਂਦੇ ਸੀ ਵੀ ਫਲਾਨੇ ਪਿੰਡ ਭਾਈ ਮੁੰਡਾ, ਫਲਾਨੇ ਪਿੰਡ ਕੁੜੀ ਆ, ਤੇ ਫਿਰ ਉਹਦਾ ਉਹ ਵਿਚੋਲੇ ਬਣਦੇ ਸੀ, ਫਿਰ ਉਹ ਵਿਚੋਲੇ ਬਣ ਕੇ ਉਹਨੂੰ ਰਿਸ਼ਤੇ ਨੂੰ ਸਿਰੇ ਲਾਉਂਦੇ ਸੀ, ਤੇ ਉਹ ਫਿਰ ਉਸ ਤੋਂ ਬਾਅਦ ਉਹ ਜਿਹੜਾ ਉਹ ਕੱਲਾ ਰਿਸ਼ਤੇ ਨੂੰ ਨਹੀਂ ਸਿਰੇ ਲਾਉਂਦੇ ਸੀ ਉਹ ਵਿਚੋਲੇ, ਉਹ ਫਿਰ ਉਹਨਾਂ ਦੀ ਜੀਵਨ ਦੀ ਬੇੜੀ ਨੂੰ ਹੀ ਸਿਰੇ ਲਾਉਂਦੇ ਸੀ। ਹਰ ਪੰਜ ਚਾਰ ਸਾਲਾਂ ਦੋ ਸਾਲਾਂ ਬਾਅਦ ਵੱਖਰੋ ਵੱਖਰੇ ਹਾਲਾਤਾਂ ਦੇ ਵਿੱਚ ਪੰਚਾਇਤਾਂ ਹੁੰਦੀਆਂ, ਕਿਤੇ ਕੁਛ ਸ਼ਿਕਾਇਤ ਗਿਲੇ ਸ਼ਿਕਵੇ ਹੁੰਦੇ, ਤਾਂ ਉਹ ਵਿਚੋਲੇ ਨੂੰ ਹੀ ਸੱਦਿਆ ਜਾਂਦਾ ਤੇ ਉਹ ਵਿਚੋਲਾ ਹੱਲ ਕਰਦਾ। ਤੇ ਹੁਣ ਪਤਾ ਕੀ ਪੋਜੀਸ਼ਨ ਆਈ ਹੈ, ਹੁਣ ਕੋਈ ਵੀ ਬੰਦਾ ਕਿਸੇ ਵੀ ਰਿਸ਼ਤੇ ਦੇ ਵਿੱਚ ਨਹੀਂ ਪੈਣਾ ਚਾਹੁੰਦਾ। ਜਦੋਂ ਗੱਲ ਕਰਦੇ ਆ ਤਾਂ ਉਹ ਕਹਿੰਦੇ ਆ, ਨਾ ਜੀ ਕਿਉਂ ਐਵੇਂ ਮੂੰਹ ਕਾਲਸ ਕਾਲਖ ਲੈਣੀ ਆ, ਕੱਲ ਨੂੰ 100 ਬਦਲਵਾਈਆਂ ਨਿਕਲਦੀਆਂ, ਕਿਉਂ ਆਪਦੇ ਗਲ ਗਲਾਵਾਂ ਪਾਉਣਾ। ਨਾ ਕੋਈ ਮਾਮਾ ਨਾ ਭੂਆ ਨਾ ਫੁੱਫੜ ਕਿਸੇ ਰਿਸ਼ਤੇ ਕਰਾਉਣੇ ਨਹੀਂ ਚਾਹੁੰਦਾ, ਕੋਈ ਵੀ ਨਹੀਂ ਕਰਾਉਣਾ ਚਾਹੁੰਦਾ ਕਿਸੇ ਨੂੰ ਰਿਸ਼ਤਾ। ਕਹਿੰਦੇ ਵੀ ਕਿਉਂ ਅਸੀਂ ਆਪਦੇ ਲਈ ਚੱਕ, ਹੁਣ ਵਿਚੋਲੇ ਪਤਾ ਕੌਣ ਹੋ ਗਏ, ਹੁਣ ਵਿਚੋਲੇ ਜਾਂ ਤਾਂ ਹੋ ਗਏ ਪ੍ਰੋਫੈਸ਼ਨਲ ਵਿਚੋਲੇ, ਜਿਹੜੇ ਜਿਨ੍ਹਾਂ ਦਾ ਕੰਮ ਹੀ ਵਿਚੋਲਗਿਰੀ ਆ, ਤੇ ਉਹਨਾਂ ਨੇ ਸਿੱਧਾ ਹੀ ਰੇਟ ਫਿਕਸ ਕਰਤਾ, ਜਿਵੇਂ ਘਰ ਪਲਾਟ ਲੈਣ ਦਾ ਰੇਟ ਨੀ ਹੁੰਦਾ, ਉਵੇਂ 2% 1% ਰੇਟ ਫਿਕਸ ਕਰਤਾ ਵੀ ਜੇ ਤੁਸੀਂ 10 ਲੱਖ ਵਿਆਹ ਤੇ ਲਾਉਣੇ ਹੋ ਤਾਂ ਤੁਹਾਨੂੰ 2% ਮੈਨੂੰ ਦੇਣਾ ਪਊਗਾ। ਇਸ ਢੰਗ ਨਾਲ ਰੇਟ ਫਿਕਸ ਕਰਕੇ ਵਿਚੋਲੇ ਬਣ ਗਏ। ਉਹ ਕਹਿੰਦੇ ਨੀ ਹੁੰਦੇ ਵੀ ਜਾਂਦੀ ਨੂੰ ਕੁਛ ਵੀ ਹੋ ਜਾਵੇ, ਮੇਰਾ ਮੇਰਾ ਕੋਈ ਮਤਲਬ ਨੀ, ਕੋਈ ਮੇਰੀ ਗਰੰਟੀ ਨੀ, ਕੋਈ ਮੇਰੀ ਵਾਰੰਟੀ ਨੀ, ਉਹ ਵੀ ਹੋ ਗਿਆ ਗੱਲ ਉਹਦੇ ਚ ਕੋਈ। ਫਿਰ ਉਹਦੇ ਚ ਬੱਚਿਆਂ ਨੂੰ ਵੀ ਝੇਪ ਵੀ ਖਤਮ ਹੋ ਗਈ ਵੀ ਜਿਹੜੇ ਅਰੇਂਜ ਮੈਰਿਜਾਂ ਬਾਰੇ ਗੱਲ ਮੈਂ ਕਰ ਰਿਹਾ ਵੀ ਫਿਰ ਬੱਚਿਆਂ ਨੂੰ ਵੀ ਝੇਪ ਵੀ ਨਹੀਂ ਕਿਸੇ ਦੀ ਥਰਡ ਪਰਸਨ ਦੀ ਜੋ ਵਿਚੋਲਾ ਹੀ ਹਾਇਰ ਕੀਤਾ। ਤੇ ਦੂਜਾ ਇੱਕ ਤਰੀਕਾ ਹੋ ਗਿਆ ਜਿਹੜਾ ਆਧੁਨਿਕਤਾ ਦਾ, ਜਿਹੜਾ ਜਿਹੜਾ ਅੱਜ ਕੱਲ ਅਸੀਂ ਨੈਟ ਦੇ ਉੱਤੇ ਹੋ ਗਿਆ ਜੀ, ਫਲਾਨੀ.com ਸ਼ਾਦੀ.com ਜਾਂ ਬਰਬਾਦੀ.com ਜੋ ਵੀ ਹੈ, ਸੋ ਬਹੁਤ ਕੁਛ ਇਹ ਜਿਹਾ ਚੱਲ ਪਿਆ। ਮੇਰੀ ਪਰਸੋਂ ਚੌਥੀ ਸਾਡੇ ਨਾ ਇੱਥੇ ਕਿਸੇ ਨਾਲ ਗੱਲ ਚੱਲ ਰਹੀ ਸੀਗੀ, ਤੇ ਉਹਨਾਂ ਨੇ ਮੈਨੂੰ ਸਪੈਸ਼ਲ ਰਿਕੁਐਸਟ ਕੀਤੀ, ਕਹਿੰਦੇ ਬਾਈ ਜੀ ਤੁਸੀਂ ਕਹਿੰਦੇ ਨਾ ਸ਼ਾਦੀ.com ਦੇ ਉੱਤੇ ਲਿਖੋ ਜ਼ਰੂਰ, ਕਹਿੰਦੇ ਸਾਨੂੰ ਵੀ ਚੱਲ ਤੁਸੀਂ ਉਹਨੂੰ ਸ਼ਬਦ ਦੇ ਦੋਗੇ, ਤੇ ਤੁਹਾਨੂੰ ਜਿਹੜੀ ਚੀਜ਼ ਉਹ ਅੱਜ ਜ਼ਿੰਦਗੀ ਦੇ ਵਿੱਚ ਖਿਲਾਰ ਪਾ ਰਹੀ ਹੈ ਸ਼ਾਦੀ.com, ਉਹ ਕਦੇ ਵੀ ਨਹੀਂ ਪਾ ਸਕਦੀ ਕਿਸੇ, ਕਦੇ ਵੀ ਨਹੀਂ ਇਹੋ ਜਿਹਾ ਕੁਛ ਹੁੰਦਾ ਸੀ ਜਿਹੜਾ ਕੁਛ ਹੁਣ ਹੋ ਰਿਹਾ। ਤਾਂ ਮੈਂ ਦੇਖਿਆ ਵੀ ਸ਼ਾਦੀ.com ਨਾ ਹੋ ਗਈ, ਇੱਕ ਬਿਜ਼ਨਸ ਹੋ ਗਿਆ ਉਹ ਲੋਕਾਂ ਨੂੰ ਬਲੈਕਮੇਲਿੰਗ ਦਾ ਤੇ ਲੋਕਾਂ ਨਾਲ ਟੇਢੀਆਂ ਬਿੰਨੀਆਂ ਟੁੰਡੀਆਂ ਪਾਉਣ ਦਾ। ਮੈਨੂੰ ਨੀ ਪਤਾ ਵੀ ਮੈਨੂੰ ਕਿਸ ਬੰਦੇ ਨੇ ਕਿਵੇਂ ਉਹਨੂੰ ਸਾਈਨ ਇਨ ਕੀਤਾ ਹੋਇਆ, ਪਤਾ ਨੀ ਕਿਹੜੇ ਨਾਂ ਤੇ ਕੀਤਾ ਹੋਇਆ। ਮੈਨੂੰ ਡੇਲੀ 5-7 ਈਮੇਲਾਂ ਆਉਂਦੀਆਂ ਵੀ ਫਲਾਨਾ ਫਲਾਨੇ ਨਾਲ ਰਿਸ਼ਤਾ ਕਰਾ ਦਈਏ, ਧਮਕੇ ਦਾ ਧਮਕੇ ਨਾਲ ਰਿਸ਼ਤਾ ਕਰਾ ਦਈਏ, ਐਵੇਂ ਬੈਸਟ ਮੈਚ ਭੇਜਤਾ ਤੁਹਾਨੂੰ ਮੈਂ, ਉਹਦੀ ਬਥੇਰੇ ਵਾਰੀ ਉਹਨੂੰ ਆਪਦੇ ਬੰਨਿਓ ਅਨਸਕ੍ਰਾਈਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਨਹੀਂ ਆਉਂਦਾ, ਉਹ ਇੰਨੇ ਕੁ ਸਪੈਮ ਆ ਵੀ ਤੁਹਾਨੂੰ ਆਈ ਜਾਂਦੇ ਆ, ਤੇ ਪਰ ਉਦੋਂ ਬਾਅਦ ਰਿਸ਼ਤਿਆਂ ਦੇ ਵਿੱਚ ਜਿਹੜੀ ਖਟਾਸ ਆਉਂਦੀ ਆ, ਮੈਨੂੰ ਪਤਾ ਲੱਗਿਆ ਵੀ ਇੱਕ ਇੱਕ ਮੁੰਡਾ ਆਪਦਾ ਆਈ ਡੀ ਬਣਾ ਲੈਂਦਾ, ਫਿਰ ਉਹ ਦਸ ਦਸ ਕੁੜੀਆਂ ਨਾਲ ਗੱਲ ਕਰੀ ਜਾਂਦਾ, ਉੱਥੋਂ ਉਹਨਾਂ ਨੇ ਵਿਆਹ ਰਿਸ਼ਤੇ ਤਾਂ ਕਿਹੜੇ ਹੁੰਦੇ ਜਦੋਂ ਸੱਚ ਤਾਂ ਉੱਥੇ ਕੁਛ ਲਿਖਦੇ ਹੀ ਨੀ ਕੋਈ, ਤੇ ਝੂਠ ਬੋਲਦੇ ਕੇ ਤੇ ਜਿਹੜੀ ਉਹ ਸਾਰੀ ਜਿਹੜੀ ਨਾਸ ਆ ਦੁਨੀਆਦਾਰੀ ਦਾ ਉਹ ਮਾਰੀ ਜਾਂਦੇ ਆ, ਤੇ ਸੋ ਕਹਿਣ ਦਾ ਭਾਵ ਹੈ ਜੀ ਵੀ ਹਰ ਥਾਂ ਦੇ ਉੱਤੇ ਕਿਤੇ ਨਾ ਕਿਤੇ ਨਿਘਾਰ ਪੈਦਾ ਹੋ ਗਿਆ, ਜੋ ਸਾਡੀਆਂ ਜ਼ਿੰਮੇਵਾਰੀਆਂ ਸਾਡੇ ਫਰਜ਼ ਸਨ ਆਪਣੇ ਪ੍ਰਤੀ ਆਪਣੇ ਆਲੇ ਦੁਆਲੇ ਪ੍ਰਤੀ, ਉਹਨਾਂ ਤੋਂ ਅਸੀਂ ਭੱਜ ਚੁੱਕੇ ਹਾਂ, ਤੇ ਇੱਥੋਂ ਤੱਕ ਵੀ ਹੈ ਵੀ ਹੁਣ ਬੱਚਿਆਂ ਦੇ ਰਿਸ਼ਤੇ ਵੀ ਸਾਨੂੰ ਪ੍ਰੋਫੈਸ਼ਨਲ ਦੇ ਜ਼ਰੀਏ ਜਾਂ ਬੱਚੇ ਆਪ ਕਰਾਉਣ ਤੇ ਜਾਂ ਫਿਰ ਪ੍ਰੋਫੈਸ਼ਨਲ ਹਾਇਰ ਕਰਕੇ ਅਸੀਂ ਕਰਵਾਵਾਂਗੇ।
ਬਿਲਕੁਲ ਠੀਕ ਹੈ ਬਰਾੜ ਸਾਹਿਬ, ਤੁਸੀਂ ਗੱਲਾਂ ਕਰ ਰਹੇ ਸੀ ਤਾਂ ਮੈਨੂੰ ਨਾ ਉਹੀ ਮੈਂ ਯਾਦਾਂ ਚ ਚਲ ਜਾਂਦੀ ਹੁੰਦੀ ਆ, ਤੇ ਮੈਨੂੰ ਯਾਦ ਆ ਉਹ ਵੀ ਜਦੋਂ ਏਦਾਂ ਹੀ ਆਉਂਦੇ ਹੁੰਦੇ ਸੀਗੇ ਹਨਾ ਕੋਈ ਰਿਸ਼ਤੇਦਾਰੀ ਦੇ ਵਿੱਚੋਂ, ਕਿਉਂਕਿ ਬੜੀ ਦੂਰ ਦੂਰ ਤੱਕ ਦੀ ਰਿਸ਼ਤੇਦਾਰੀ ਨਿਭਾਈ ਜਾਂਦੀ ਸੀਗੀ, ਤੇ ਸਾਡੇ ਦਾਦੀ ਕੋਲ ਆ ਕੇ ਬੈਠ ਜਾਣਾ ਵੀ ਹਾਂ ਫਲਾਨੇ ਦਾ ਮੁੰਡਾ ਵਿਆਹਣ ਵਾਲਾ ਉਹਦੇ ਲਈ ਕੋਈ ਕੁੜੀ ਦੱਸੋ, ਤੇ ਕਿਸੇ ਨੇ ਆ ਕੇ ਕਹਿ ਜਾਣਾ ਉਹਦੀ ਕੁੜੀ ਦੱਸੋ, ਸੋ ਕਈ 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 ਰਿਸ਼ਤੇ ਮੈਨੂੰ ਯਾਦ ਆ ਮੰਮੀ ਡੈਡੀ ਹੁਣਾਂ ਨੇ ਸਾਡੇ ਦਾਦੀ ਹੁਣਾਂ ਨੇ ਏਦਾਂ ਹੀ ਕਰਵਾ ਦੇਣੇ, ਕਿਉਂਕਿ ਰਿਸ਼ਤੇਦਾਰੀਆਂ ਦੂਰ ਦੂਰ ਤੱਕ ਹੁੰਦੀਆਂ ਸੀ, ਪਤਾ ਹੁੰਦਾ ਸੀਗਾ ਉਧਰ ਦੇ ਖਾਨਦਾਨ ਦਾ ਵੀ ਤੇ ਉਧਰ ਦੀ ਰਿਸ਼ਤੇਦਾਰੀ ਦਾ ਵੀ ਪਤਾ ਹੁੰਦਾ ਸੀ, ਸੋ ਸਿਰੇ ਵੀ ਚੜ੍ਹਦੀਆਂ ਸੀ, ਏਦਾਂ ਦੀ ਗੱਲ ਨੀ ਕਿ ਉਹ ਲੜਾਈਆਂ ਝਗੜੇ ਥੋੜੇ ਬਹੁਤੇ ਨਹੀਂ ਹੁੰਦੇ, ਪਰ ਉਹ ਇੱਕ ਮੂੰਹ ਮਲਾਜ਼ਾ ਹੋ ਜਾਂਦਾ ਆ ਕਿ ਹਾਂ ਉਹਦੇ ਮੂੰਹ ਨੇ ਉਹਦੇ ਮੂੰਹ ਨੂੰ ਕਰਵਾਇਆ ਹੋਇਆ ਜਾਂ ਵਿੱਚ ਵਿਚੋਲਾ ਹੀ ਉਹ ਆ, ਉਹ ਸਮਝਾ ਜਾਂਦਾ ਸੀ ਕਿ ਹੋਰ ਰਿਸ਼ਤੇਦਾਰ ਜਿਹੜੇ ਵਿੱਚ ਪੈ ਕੇ ਕਰ ਲੈਂਦੇ ਹੁੰਦੇ ਸੀ, ਸੋ ਮੈਨੂੰ ਲੱਗਦਾ ਸਮਾਂ ਇੰਨੀ ਜਲਦੀ ਚੇਂਜ ਹੋ ਰਿਹਾ ਨਾ, ਇਹ ਜਿੰਨੀ ਚੇਂਜ ਆ 20 ਸਾਲਾਂ ਦੇ ਵਿੱਚ ਹੋਈ ਆ, ਮੈਨੂੰ ਲੱਗਦਾ ਉਸ ਤੋਂ ਪਹਿਲੀਆਂ ਪੀੜ੍ਹੀਆਂ ਨੂੰ ਇੰਨੀ ਚੇਂਜ ਦਾ ਸਾਹਮਣਾ ਨਹੀਂ ਕਰਨਾ ਪਿਆ।
ਦੇਖੋ ਇੱਕੋ ਹੀ ਡਾਇਲੋਗ ਨਾ ਸਰਜਾ, ਮੈਂ ਇਹੋ ਜਿਹੇ 50 ਕੇਸ ਜਾਣਦਾ ਜਿੱਥੇ ਇੱਕ ਡਾਇਲੋਗ ਨਾ ਸਰਜਣ ਦਾ ਨਾਰਮਲ 2-3 ਡਾਇਲੋਗ ਬੋਲ ਦਿੰਦੇ, ਜਿਵੇਂ ਕਹਿੰਦੇ ਇੱਕ ਮਹੀਂ ਤੇਰੇ ਨਾਲ ਕੱਟਿਆ ਹੋਰ ਕੋਈ ਕੱਟੇ ਨਾਲ ਵਾਲੀ ਗੱਲ ਨੀ ਹੁੰਦੀ, ਤਾਂ ਉਹ ਇਹ ਤਾਂ ਸਾਰਿਆਂ ਨੂੰ ਭੁਲੇਖਾ ਹੁੰਦਾ ਹੀ ਆ ਵਿਆਹ ਸ਼ਾਦੀ ਦੇ ਮਾਮਲੇ ਦੇ ਵਿੱਚ, ਬਚਪਨ ਤੋਂ ਜੋ ਸੁਣਦੇ ਆ ਰਹੇ ਤਾਂ ਚੱਲਦਾ ਹੀ ਰਿਹਾ, ਇਹ ਤਾਂ ਦੁਨਿਆਵੀ ਸੱਚ ਆ, ਪਰ ਮੈਂ ਇਹ ਜੇ ਬਹੁਤ ਸਾਰੇ ਕੇਸਾਂ ਨੂੰ ਜਾਣਦਾ ਵੀ ਜੀ ਚ ਵਿਚੋਲਾ ਕੋਈ ਰਿਸ਼ਤੇ ਨਾਤੇ ਵਾਲਾ ਸੀ, ਤਾਂ ਜਦੋਂ ਵੀ ਕੋਈ ਗੱਲ ਹੋਣੀ ਕੁੜੀ ਨੇ ਸਿਰਫ ਇੰਨੀ ਕੁ ਗੱਲ ਨਾਲ ਹੀ ਸਬਰ ਸੰਤੋਖ ਕਰਕੇ ਆਪਦਾ ਢਿੱਡ ਹੌਲਾ ਕਰ ਲੈਣਾ, ਮੈਂ ਤਾਂ ਬਸ ਚਾਚਾ ਜੀ ਦੇ ਮੂੰਹ ਨੂੰ ਚੁੱਪਾਂ ਜਿਹਨਾਂ ਨੇ ਮੇਰਾ ਰਿਸ਼ਤਾ ਕਰਾਇਆ ਸੀ, ਬਸ ਇੰਨੇ ਨਾਲ ਹੀ ਸਰ ਜਾਂਦਾ ਸੀ, ਘਰ ਦਾ ਸਾਰੇ ਕਲੇਸ਼ ਨਿਬੜ ਜਾਂਦੇ ਆ ਵੀ ਮੈਂ ਤਾਂ ਚਾਚਾ ਜੀ ਦੇ ਮੂੰਹ ਨੂੰ ਚੁੱਪਾਂ, ਤੇ ਅੱਜ ਕੌਣ ਕਿਹਦੇ ਮੂੰਹ ਨੂੰ ਚੁੱਪ ਕਰਦਾ, ਜਾਂ ਮੈਂ ਤਾਏ ਦੇ ਮੂੰਹ ਨੂੰ ਚੁੱਪਾਂ ਜਾਂ ਜੀ ਭੂਆ ਦੇ ਮੂੰਹ ਨੂੰ ਚੁੱਪਾਂ, ਬਸ ਇੰਨਾ ਇੱਕ ਡਾਇਲੋਗ ਸੀ।
ਬਿਲਕੁਲ ਬਿਲਕੁਲ, ਉਹ ਮਾਣ ਸਤਿਕਾਰ ਹੁੰਦਾ ਸੀਗਾ ਬਰਾੜ ਸਾਹਿਬ ਰਿਸ਼ਤਿਆਂ ਦੇ ਵਿੱਚ, ਇਹਦੇ ਵਿੱਚ ਕੋਈ ਦੋ ਰਾਏ ਨੀ ਕਿ ਉਹ ਨਿੱਘ ਉਹ ਮਾਣ ਸਤਿਕਾਰ ਜਿਹੜਾ ਹੁੰਦਾ ਸੀ, ਤੇ ਕਿਸ ਕੋਈ ਘੂਰੀ ਵੀ ਵੱਟਦਾ ਹੁੰਦਾ ਸੀਗਾ ਤੇ ਚੁੱਪ ਵੀ ਕਰ ਜਾਂਦੇ ਹੁੰਦੇ ਸੀ ਕੋਈ, ਹੁਣ ਤਾਂ ਭਾਵੇਂ ਮੂੰਹੋਂ ਬੋਲ ਲਓ ਕਿਸੇ ਨੂੰ ਕੁਛ ਕਹਿ ਦੋ ਤਾਂ ਵੀ ਕੋਈ ਨੀ ਸੁਣਦਾ ਵੀ ਹਾਂ ਜਾ ਤੁਰਿਆ ਜਾ ਤੂੰ ਆਪਣੇ ਘਰ ਚਾਚਾ ਹੋਊਗਾ ਮੇਰਾ ਕੀ ਲੱਗਦਾ, ਸੋ ਬਹੁਤ ਅਫਸੋਸ ਵਾਲੀ ਗੱਲ ਹੈ, ਪਰ ਪਤਾ ਨੀ ਏਦਾਂ ਲੱਗਦਾ ਹੁੰਦਾ ਕਿ ਚਾਹ ਕੇ ਵੀ ਕੁਛ ਕਰ ਨੀ ਪਾ ਰਹੇ ਇਸ ਮਾਮਲੇ ਦੇ ਵਿੱਚ ਬਰਾੜ ਸਾਹਿਬ, ਬਾਕੀ ਸਾਰੀਆਂ ਚੀਜ਼ਾਂ ਦੇ ਹੱਲ ਹੋ ਸਕਦੇ ਪਰ ਇਹਨਾਂ ਚੀਜ਼ਾਂ ਦਾ ਕੀ ਹੱਲ ਹੋ ਸਕਦਾ ਹੈ।
ਦੇਖੋ ਹੱਲ ਤਾਂ ਵੈਸੇ ਹਰ ਚੀਜ਼ ਦਾ ਹੈਗਾ, ਇਹ ਤਾਂ ਅਸੀਂ ਨਹੀਂ ਕਹਿ ਸਕਦੇ ਵੀ ਕਿਸੇ ਚੀਜ਼ ਦਾ ਹੱਲ ਨਹੀਂ ਹੈ, ਹੱਲ ਹਰ ਚੀਜ਼ ਦਾ ਹੈਗਾ, ਪਰ ਬਸ ਗੱਲ ਇੱਥੇ ਆ ਜਾਂਦੀ ਹੈ ਵੀ ਅਸੀਂ ਉਸ ਚੀਜ਼ਾਂ ਨੂੰ ਅਪਣਾਉਣ ਦੀ ਥਾਂ ਤੇ ਵੀ ਮੈਨੂੰ ਕੀ ਆ ਮੇਰੇ ਨਾਲ ਨੀ ਵੀ ਪੀਤੀ ਮੇਰਾ ਇਹਦੇ ਨਾਲ ਕੋਈ ਲਾਗਾ ਦੇਗਾ ਨੀ, ਤੇ ਆਪਾਂ ਇਹ ਹੱਲ ਕੱਢ ਕੇ ਲੈਣਾ ਕੀ ਆ, ਸਾਡੇ ਜਦੋਂ ਜਿਹਦੀਆਂ ਦੁਖਣੀਆਂ ਸੀ ਹੱਲ ਕੱਢ ਲਾਂਗੇ, ਬਸ ਆਹੀ ਰੌਲਾ।
ਧਨੀ ਸਾਹਿਬ ਵੀ ਆ ਗਏ ਨੇ ਜੀ ਪ੍ਰੋਗਰਾਮ ਦੇ ਵਿਚ ਤੇ ਕਹਿ ਰਹੇ ਨੇ ਜੀ ਬਿਲਕੁਲ ਸਹੀ ਕਿਹਾ ਭਾਜੀ ਤੁਸੀਂ, ਕਹਿੰਦੇ ਮੇਰੇ ਫਾਦਰ ਸਾਹਿਬ ਵੀ ਏਦਾਂ ਹੀ ਕਹਿੰਦੇ ਨੇ, ਬਿਲਕੁਲ ਜੀ ਸਿਆਣਿਆਂ ਦੀਆਂ ਗੱਲਾਂ, ਉਹਨਾਂ ਨੂੰ ਜ਼ਿੰਦਗੀ ਦਾ ਤਜਰਬਾ ਹੁੰਦਾ ਇੱਕ, ਮੈਨੂੰ ਲੱਗਦਾ ਕਿ ਅਸੀਂ ਵੀ ਉਮਰ ਦੇ ਨਾਲ ਨਾਲ ਹੁਣ ਲੱਗਦਾ ਕਿ ਕੁਛ ਸਮਝ ਵੱਧ ਰਹੀ ਹੈ, ਥੋੜੇ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹੋਰ ਹੋ ਰਿਹਾ ਜਾਂ ਗੱਲਾਂ ਨੂੰ ਸਮਝਣ ਦਾ ਜਾਂ ਰਿਸ਼ਤਿਆਂ ਨਾਲ ਗੱਲਬਾਤ ਕਰਨ ਦਾ, ਸੋ ਉਮਰ ਦੇ ਨਾਲ ਨਾਲ ਕੁਛ ਨਾ ਕੁਛ ਫਰਕ ਤੁਹਾਡੀ ਸੋਚ ਵਿੱਚ ਆਉਂਦਾ ਹੈ ਜ਼ਰੂਰ। ਸੋ ਪ੍ਰਦੀਪ ਸਿੰਘ ਤੂਰੂਣਾ ਨੇ ਕਿਹਾ ਜੀ ਕਿ ਕਹਿੰਦੇ 9:12 ਨੂੰ, ਕਹਿੰਦੇ ਮੇਰੇ ਖਿਆਲ ਚ ਕੱਲ ਦੀ ਗੱਲ ਹੀ ਹੋਣੀ ਆ, ਕਹਿੰਦੇ 5:30 ਦੇ ਆਸ ਪਾਸ ਤੁਹਾਡੀਆਂ ਕਾਲਾਂ ਪੈਂਡਿੰਗ ਪਈਆਂ ਸੀ, ਕਹਿੰਦੇ ਉਹ ਆਪੇ ਹੋ ਗਈਆਂ ਹੋਣੀਆਂ ਫਿਰ ਨਾ।
ਜੀ ਜੀ, ਮੈਨੂੰ ਕੱਲ ਬਹੁਤ ਜਿਆਦਾ ਸ਼ਿਕਾਇਤਾਂ ਆਈਆਂ ਲੋਕਾਂ ਦੀਆਂ, ਤੈਨੂੰ ਦੱਸਿਆ ਵੀ ਇਹ 2 ਜਣੇ ਤਾਂ ਮੇਰੇ ਨਾਲ ਲੜ ਵੀ ਪਏ, ਵੀ ਤੂੰ ਕੌਣ ਹੁੰਦਾ ਹੈ ਕਾਲ ਕਰਨ ਵਾਲਾ ਤੇ ਪਰ ਚਲੋ ਜੀ ਮਜਬੂਰੀ ਸੀ ਮੈਂ ਇਸ ਲਈ ਸਟੇਟਸ ਵੀ ਵਟਸਐਪ ਤੇ ਪਾਇਆ ਸੀ ਵੀ ਪ੍ਰਭੂ ਇਹ ਕਮਲਾ ਹੋਇਆ ਕਰਦਾ ਮੈਨੂੰ ਨੀ ਪਤਾ
ਜੀ ਠੀਕ ਹੈ ਜਗਤਾਰ ਭਾਜੀ ਨੇ ਮੈਸੇਜ ਕੀਤਾ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਲਿਖਿਆ ਕਿ ਡੇਰੇ ਵਾਲੇ ਸਾਧ ਦੇ ਫੈਸਲੇ ਨੇ ਸਾਰੀਆਂ ਅਦਾਲਤਾਂ ਤੇ ਫੈਸਲਾ ਕੁਨ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਜਿਵੇਂ ਉਸ ਸਮੇਂ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਡੇਰੇ ਦੀ ਜਾਇਦਾਦ ਵੇਚ ਕੇ ਕੀਤੀ ਜਾਵੇਗੀ ਉਸ ਤੇ ਇੱਕ ਫੈਸਲਾ ਉਹ ਕਹਿੰਦੇ ਉੱਥੇ ਇੱਕ ਫੈਸਲਾ ਹੋਰ ਦੇਖਣ ਚ ਆਇਆ ਕਿ ਜਿਹੜਾ ਵੀ ਆਦਮੀ ਕਿਸੇ ਤੇ ਕੋਈ ਝੂਠਾ ਪਰਚਾ ਦਰਜ ਕਰਾਉਂਦਾ ਹੈ ਤਾਂ ਫੈਸਲਾ ਕੇਸ ਝੂਠਾ ਸਾਬਤ ਹੋ ਜਾਂਦਾ ਹੈ ਤਾਂ ਪੀੜਤ ਨੂੰ ਪੈਸਾ ਕੇਸ ਦਰਜ ਕਰਵਾਉਣ ਵਾਲਾ ਦੇਵੇਗਾ ਕਹਿੰਦੇ ਇਸ ਬਾਰੇ ਤੁਹਾਡਾ ਕੀ ਕਹਿਣਾ ਮਿੰਟੂ ਵੀਰੇ ਤੇ ਦੁਨੀਆਂ ਦੇ ਇਤਿਹਾਸ ਚ ਹੋਈਆਂ ਜੰਗਾਂ ਚ ਸ਼ਾਮਲ ਹੈ ਸਾਰਾ ਗੜੀ ਦੀ ਲੜਾਈ ਸਿੱਖ ਕੌਮ ਲਈ ਉਦਾਹਰਣ ਹੈ ਸਿੱਖ ਕੌਮ ਦੀ ਇਮਾਨਦਾਰੀ ਤੇ ਬਹਾਦਰੀ ਲਈ
ਦੇਖੋ ਜਿਹੜੀ ਗੱਲ ਡੇਰੇ ਦੇ ਮਾਮਲੇ ਚ ਹੋਈ ਹੈ ਜੀ ਉਹ ਵਾਕਿਆ ਮਿਸਾਲ ਕਾਇਮ ਹੋਈ ਹੈ ਤੇ ਆਉਣ ਵਾਲੇ ਦਿਨਾਂ ਚ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਕਰਨ ਤੋਂ ਪਹਿਲਾਂ ਅੱਗੇ ਹੱਲਾਸ਼ੇਰੀ ਦਿੰਦੇ ਹੁੰਦੇ ਸੀ ਸ਼ਹਿ ਦਿੰਦੇ ਹੁੰਦੇ ਸੀ ਬੈਠੇ ਮਗਰ ਲੋਕ ਵੀ ਆ ਕਰ ਦਿਓ ਨੁਕਸਾਨ ਹੁਣ ਇਹ ਤਾਂ ਪਤਾ ਹੀ ਆ ਵੀ ਕੌਣ ਬੰਦਾ ਕੀ ਕਰ ਰਿਹਾ ਕਿਹੜੀ ਮੁਹਿੰਮ ਚੱਲੀ ਆ ਜੇ ਮੰਨ ਲਓ ਕੋਈ ਮਾਸਟਰਾਂ ਦੀ ਮੁਹਿੰਮ ਚੱਲੀ ਆ ਤਾਂ ਇਹ ਤਾਂ ਪਤਾ ਨਾ ਵੀ ਮਾਸਟਰ ਯੂਨੀਅਨ ਜਾਂ ਉਹ ਕਰ ਰਹੀ ਆ ਤੇ ਜੇ ਉਹ ਪਬਲਿਕ ਚੀਜ਼ਾਂ ਦਾ ਨੁਕਸਾਨ ਕਰੂਗੀ ਤਾਂ ਫਿਰ ਉਸੇ ਨੂੰ ਹੀ ਭਰਨਾ ਪਊਗਾ ਇਹ ਇੱਕ ਵਧੀਆ ਪਿਰਤ ਪਈ ਆ ਤੇ ਦੂਜੀ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਨਾ ਵੀ ਕੋਈ ਵੀ ਬੰਦਾ ਜੇ ਝੂਠਾ ਕੇਸ ਕਰੂ ਦੇਖੋ ਇਹ ਅੱਜ ਨਹੀਂ ਹੈ ਇਹ ਤਾਂ ਜਦੋਂ ਸੰਵਿਧਾਨ ਬਣਿਆ ਨਾ ਉਦੋਂ ਦਾ ਹੀ ਹੈ ਉਹਨੂੰ ਇਸਤਗਾਸਾ ਕਿਹਾ ਜਾਂਦਾ ਇਹਦਾ ਨਾਂ ਇਸਤਗਾਸਾ ਕਰਨਾ ਤੁਸੀਂ ਇਸਤਗਾਸਾ ਈਵਨ ਪੁਲਿਸ ਤੇ ਕਰ ਸਕਦੇ ਹੋ ਇਸਤਗਾਸਾ ਕਿਸੇ ਤੇ ਵੀ ਕਰ ਸਕਦੇ ਹੋ ਜਿਹਨੂੰ ਕਹਿ ਸਕਦੇ ਹਾਂ ਵੀ ਉਲਟਾ ਕੇਸ ਜਿਹਦੇ ਚ ਤੁਸੀਂ ਦੱਸ ਸਕਦੇ ਹੋ ਵੀ ਮੇਰੇ ਤੇ ਝੂਠਾ ਲਾਇਆ ਗਿਆ ਤੇ ਉਸ ਇਸਤਗਾਸੇ ਦੇ ਵਿੱਚ ਫਸਿਆ ਬੰਦਾ ਛੁੱਟਦਾ ਨਹੀਂ ਹੈਗਾ ਜੇ ਤੁਸੀਂ ਸੱਚੇ ਹੋ ਸੋ ਇਹ ਕੋਈ ਅੱਜ ਨਹੀਂ ਇਹ ਪੁਰਾਣੀ ਚੱਲੀ ਆ ਇਹਦੀ ਰੀਤ ਆ ਪਰ ਕੀ ਆ ਵੀ ਅਸੀਂ ਕਾਨੂੰਨ ਨੂੰ ਨਾ ਸਮਝਦੇ ਹਾਂ ਨਾ ਕਾਨੂੰਨ ਨੂੰ ਜਾਣਨਾ ਚਾਹੁੰਦੇ ਹਾਂ ਨਾ ਅਸੀਂ ਉਹਦਾ ਲਾਹਾ ਲੈਂਦੇ ਹਾਂ ਨਾ ਅਸੀਂ ਕਾਨੂੰਨ ਨੂੰ ਵਰਤਦੇ ਹਾਂ ਅਸੀਂ ਵਰਤਦੇ ਵੀ ਨਹੀਂ ਇਹ ਵੀ ਇੱਕ ਸੱਚਾਈ ਆ
ਜੀ ਤੇ ਬਰਾੜ ਸਾਹਿਬ ਇੱਕ ਹੋਰ ਖਬਰ ਕਿ ਗਿਆਨੀ ਗੁਰਮੁਖ ਸਿੰਘ ਵੱਲੋਂ ਜਿਹੜਾ 2015 ਚ ਡੇਰਾ ਸੱਚਾ ਸੌਦਾ ਵਾਲੇ ਸਾਧ ਨੂੰ ਜਿਹੜੀ ਮਾਫ਼ੀ ਦਿੱਤੀ ਗਈ ਸੀ ਉਹਦੇ ਵੱਲੋਂ ਬਾਬਤ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਮਾਫ਼ੀ ਨਾਮੇ ਵਾਲੀ ਚਿੱਠੀ ਕਹਿੰਦੇ ਮੈਂ ਨਹੀਂ ਲੈ ਕੇ ਆਇਆ ਸੀ ਸੋ ਸਪਸ਼ਟੀਕਰਨ ਬਾਰੇ ਵੀ ਤੁਸੀਂ ਸਰੋਤਿਆਂ ਨੂੰ ਦੱਸੋ
ਦੇਖੋ ਜੀ ਫਿਰ ਕੌਣ ਲੈ ਕੇ ਆਇਆ ਸੀ ਉਹ ਵੀ ਤਾਂ ਦੱਸਣ ਨਾ ਨਾਲ ਅੱਗੇ ਵੀ ਜੇ ਮੈਂ ਨੀ ਲੈ ਕੇ ਆਇਆ ਸੀ ਤਾਂ ਕੌਣ ਲੈ ਕੇ ਆਇਆ ਸੀ ਜਿਹੜੀ ਜਿੰਨੀ ਕੁ ਉਹਨਾਂ ਨੇ ਗੱਲਬਾਤ ਦੱਸੀ ਆ ਉਹ ਪੁਖਤਾ ਨਹੀਂ ਹੈ ਉਹ ਪੂਰਨ ਨਹੀਂ ਹੈ ਉਹਨੂੰ ਜਾਂ ਤਾਂ ਕੱਲੀ ਕੱਲੀ ਗੱਲ ਦੇ ਪੋਤੜੇ ਦੇ ਰਹਿਣ ਵੀ ਹਾਂ ਕਿੱਥੇ ਸਮਝੌਤਾ ਹੋਇਆ ਸੀ ਕਿੱਥੇ ਬਹਿ ਕੇ ਕਿਹਨੇ ਕੀਤਾ ਸੀ ਬਾਦਲ ਨੇ ਸੁਖਬੀਰ ਨੇ ਕੈਪਟਨ ਨੇ ਕਿਹਦਾ ਕਿਹਦਾ ਪ੍ਰੈਸ਼ਰ ਪਿਆ ਸੀ ਕਿਹਦੇ ਥਰੂ ਚੇਨ ਬਣੀ ਸੀ ਫਿਰ ਕਿਉਂ ਉਹ ਚਿੱਠੀ ਲਿਖੀ ਮਿਲ ਗਈ ਸੀ ਜਾਂ ਕਿਉਂ ਉਹ ਚਿੱਠੀ ਪਹੁੰਚੀ ਸੀ ਕੀ ਸੀ ਉਹਦੀ ਅਸਲੀ ਸੱਚਾਈ ਸਿਰਫ ਇਹ ਕਹਿਣਾ ਵੀ ਮੈਂ ਦੋਸ਼ੀ ਨਹੀਂ ਹਾਂ ਤਾਂ ਉਹਦਾ ਹੱਲ ਨਹੀਂ ਹੈਗਾ ਇਹ ਤਾਂ ਸਾਰੇ ਕਹੀ ਜਾਂਦੇ ਆ ਪਰ ਉਹਦੀ ਤਾਂ ਦਲੀਲ ਤਾਂ ਦੇਣੀ ਪੈਣੀ ਹੈ ਨਾ
ਜੀ ਬਰਾੜ ਸਾਹਿਬ ਬਿਲਕੁਲ ਸੋ ਅੱਜ ਦੀਆਂ ਖਬਰਾਂ ਦੇ ਵਿੱਚ ਬਰਾੜ ਸਾਹਿਬ ਮੇਰੇ ਕੋਲ ਜਿੰਨੀਆਂ ਖਬਰਾਂ ਨੇ ਉਹਨਾਂ ਦੇ ਵਿੱਚ ਇਹੀ ਹੈ ਸੋ ਤੁਹਾਡੇ ਕੋਲ ਕੋਈ ਖਬਰ ਹੋਵੇ ਤਾਂ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ
ਬਸ ਜੀ ਖਬਰਾਂ ਤਾਂ ਮੁਕਦੀਆਂ ਨੀ ਦੁਨੀਆਂ ਦੇ ਤੇ ਪਰ ਅਸੀਂ ਤਾਂ ਅਰਦਾਸ ਦੁਆ ਕਰਦੇ ਹਾਂ ਵੀ ਥੋੜੀਆਂ ਜਿਹੀਆਂ ਚੰਗੀਆਂ ਖਬਰਾਂ ਵੀ ਚਾਰ ਸਵੇਰ ਆਉਂਦੀਆਂ ਰਹਿਣ ਤਾਂ ਜ਼ਿਆਦਾ ਵਧੀਆ ਤੇ ਨਹੀਂ ਤਾਂ ਖਬਰਾਂ ਹੀ ਇਹੋ ਜਿਹੀਆਂ ਆਉਂਦੀਆਂ ਵੀ ਤੜਕੇ ਹੀ ਬੰਦੇ ਦਾ ਫਿਰ ਉਹੋ ਜਿਹਾ ਹੀ ਐਟੀਟਿਊਡ ਬਣ ਜਾਂਦਾ ਉਹੋ ਜਿਹੀ ਸੋਚ ਹੋ ਜਾਂਦੀ ਹੈ ਸਾਰਾ ਦਿਨ ਹੀ ਫਿਰ ਉਹ ਜਾਂਦੇ ਹਾਂ ਲੰਘਦਾ ਸੋ ਅਸੀਂ ਕੋਸ਼ਿਸ਼ ਕਰਿਆ ਕਰੀਏ ਵੀ ਕੁਝ ਨਾ ਕੁਝ ਪੋਜੀਟਿਵ ਖਬਰਾਂ ਵੀ ਲੱਭ ਕੇ ਲਿਆਇਆ ਕਰੀਏ ਕਿਉਂਕਿ ਮੇਰੇ ਯਾਦ ਆ ਮੈਂ ਇੱਕ ਅੱਜ ਕੱਲ ਨਾ ਅਖਬਾਰ ਚ ਲੜੀ ਚਲਾ ਰੱਖੀ ਸੰਜੇ ਸਿਨਾ ਹੋਰਾਂ ਦੇ ਮੈਂ ਉਹਨਾਂ ਦੇ ਹਿੰਦੀ ਅਨੁਵਾਦ ਨੂੰ ਪੰਜਾਬੀ ਕਰਕੇ ਛਾਪਦਾ ਹੁੰਦਾ ਬੜੀ ਸੋਹਣੇ ਉਹ ਆਪਦੀਆਂ ਬਿਰਤਾਂਤ ਲਿਖਦੇ ਆ ਜ਼ਿੰਦਗੀ ਦੇ ਨਿੱਕੇ ਨਿੱਕੇ ਇੰਸੀਡੈਂਟਸ ਲਿਖਦੇ ਆ ਜਿੱਥੇ ਵੀ ਜਾਂਦੇ ਆਉਂਦੇ ਆ ਤੇ ਉਹ ਉਹ ਬੜਾ ਉਹ ਵਧੀਆ ਕਰਦੇ ਆ ਉਹ ਹਮੇਸ਼ਾ ਆਪਦੇ ਨਾਲ ਵਾਰਤਾਲਾਪ ਕਰਦੇ ਆ ਮੈਨੂੰ ਉਹ ਚੰਗਾ ਲੱਗਿਆ ਸ਼ੁਰੂ ਤੋਂ ਇਹ ਗੱਲ ਚੰਗੀ ਲੱਗੀ ਆ ਮੈਂ ਥਰਡ ਪਰਸਨ ਦੇ ਕਰੈਕਟਰ ਨਾਲ ਵਾਰਤਾਲਾਪ ਕਰਨ ਨਾਲੋਂ ਆਪਦੇ ਨਾਲ ਵਾਰਤਾਲਾਪ ਕਰਨ ਚ ਵਿਸ਼ਵਾਸ ਰੱਖਦਾ ਤਾਂ ਮੇਰੀ ਵੀ ਕੋਸ਼ਿਸ਼ ਹੁੰਦੀ ਆ ਮੇਰੀਆਂ ਵੀ ਤੁਸੀਂ ਲਿਖਤਾਂ ਚ ਦੇਖ ਸਕਦੇ ਹੋ ਮੈਂ ਬਹੁਤ ਵਾਰੀ ਥਰਡ ਪਰਸਨ ਦਾ ਹੰਗਾਰਾ ਭਰਾਉਣ ਦੀ ਥਾਂ ਤੇ ਆਪਦੇ ਆਪ ਨੂੰ ਹੀ ਲਿਖਿਆ ਹੁੰਦਾ ਵੀ ਭਾਈ ਮਿੰਟੂ ਬਰਾੜਾ ਬੰਦਾ ਬਣ ਮਿੰਟੂ ਬਰਾੜਾ ਏਦਾਂ ਕਰ ਜਾ ਏਦਾਂ ਕਰਕੇ ਪਰ ਲੋਕ ਉਹਨੂੰ ਦੂਜੇ ਲੋਟ ਸਮਝ ਲੈਂਦੇ ਕਿ ਯਾਰ ਵੀ ਸੈਲਫ ਪ੍ਰਮੋਸ਼ਨ ਆ ਪਰ ਮੇਰੀ ਉਹ ਨੀ ਮਤਲਬ ਹੁੰਦਾ ਮੇਰਾ ਮਤਲਬ ਹੁੰਦਾ ਵੀ ਤੁਸੀਂ ਆਪਣੇ ਆਪ ਨੂੰ ਨਾਲ ਵਾਰਤਾ ਕਰਦੇ ਹੋ ਜੇ ਤੁਸੀਂ ਆਪਣੇ ਆਪ ਨਾਲ ਸਵਾਲ ਜਵਾਬ ਕਰਦੇ ਹੋ ਤਾਂ ਨਿਕਲ ਕੇ ਬਹੁਤ ਕੁਛ ਆਉਂਦਾ ਬਾਹਰ ਤਾਂ ਸੰਜੇ ਸਿਨਾ ਵੀ ਮੈਂ ਦੇਖਿਆ ਵੀ ਸੰਜੇ ਸਿਨਾ ਬੜੇ ਆਪਸ ਵਿੱਚ ਕਰਦੇ ਆ ਉਹਨਾਂ ਨੇ ਨਾ ਇੱਕ ਅੱਜ ਤੱਕ ਚੈਨਲ ਦੇ ਉੱਤੇ ਪੋਜੀਟਿਵ ਖਬਰਾਂ ਦਾ ਇੱਕ ਸੈਸ਼ਨ ਚਲਾਇਆ ਸੀ ਕਈ ਸਾਲ ਪਹਿਲਾਂ ਤਾਂ ਉਹਨਾਂ ਦੇ ਵੀ ਖਬਰਾਂ ਮਾੜੀਆਂ ਹੀ ਨਹੀਂ ਹੁੰਦੀਆਂ ਖਬਰਾਂ ਚੰਗੀਆਂ ਵੀ ਹੁੰਦੀਆਂ ਤੇ ਕਿਉਂ ਨਾ ਅਸੀਂ ਚੰਗਿਆਈ ਨੂੰ ਫੜਾਈਏ
ਤੇ ਉਹ ਬੜਾ ਪਾਪੂਲਰ ਹੋਇਆ ਸੀ ਉਸ ਟਾਈਮ ਤੇ, ਪਰ ਬਾਅਦ ਚ ਕਿਸ ਕਾਰਨਾਂ ਕਰਕੇ ਉਹ ਲਗਾਤਾਰ ਨਹੀਂ ਚੱਲ ਸਕਿਆ। ਤੇ ਪਰ ਇਹ ਆਪਾਂ ਉਹ ਕਹਿੰਦੇ ਨੀ ਹੁੰਦੇ ਚੰਗੀ ਚੀਜ਼ ਨੂੰ ਅਪਣਾ ਲੈਣ ਚ ਕੋਈ ਨਕਲ ਮਾਰਨੀ ਨੀ ਹੁੰਦੀ, ਜਾਂ ਕੋਈ ਜੇ ਤੁਸੀਂ ਕਹਿ ਕੇ ਕਰ ਰਹੇ ਹੋ ਕਿਸੇ ਵੀ ਚੀਜ਼ ਨੂੰ ਤਾਂ ਕੋਈ ਮੁੜਾ ਨੀ ਹੁੰਦਾ। ਸੋ ਮੈਨੂੰ ਲੱਗਦਾ ਜੇ ਆਪਾਂ ਵੀ ਸੰਜੇ ਸਿਨਹਾ ਵਾਲੀਆਂ ਜਿਹੜੀ ਇਹ ਫਾਰਮੂਲਾ ਅਪਣਾ ਕੇ ਤੇ ਰੋਜ਼ ਜੇ ਮੰਨ ਲਈਏ ਆਪਾਂ ਪੰਜ ਖਬਰਾਂ ਕਰਦੇ ਹਾਂ ਤਾਂ ਪੰਜ ਚੋਂ ਦੋ ਪੋਜ਼ਿਟਿਵ ਖਬਰਾਂ ਵੀ ਲੱਭ ਕੇ ਲਿਆਇਆ ਕਰੀਏ, ਕਿਤੋਂ ਵੀ ਲੱਭ ਕੇ ਲਿਆਉਣੀਆਂ ਪੈਣ ਉਹ ਜ਼ਰੂਰ ਸੁਲਸਾਨੀਆਂ ਕਰਿਆ ਕਰੀਏ।
ਜੀ ਬਿਲਕੁਲ ਠੀਕ ਹੈ ਬਰਾੜ ਸਾਹਿਬ, ਬਿਲਕੁਲ, ਕਿਉਂਕਿ ਉਹੀ ਪੋਜ਼ਿਟਿਵ ਗੱਲਾਂ ਕਰਨ ਨਾਲ, ਚੰਗੀਆਂ ਗੱਲਾਂ ਕਰਨ ਨਾਲ ਚੰਗਿਆਈ ਕਿਤੇ ਨਾ ਕਿਤੇ ਜ਼ਰੂਰ ਫੈਲਦੀ ਹੈ, ਕਿਸੇ ਨਾ ਕਿਸੇ ਮਨ ਨੂੰ ਜ਼ਰੂਰ ਪ੍ਰਭਾਵਿਤ ਕਰਦੀ ਹੈ। ਦੀਪ ਸਿੰਘ ਸਿਡਨੀ ਤੋਂ ਇਹਨਾਂ ਨੇ ਸਾਂਝ ਪਾਈ ਹੈ ਬਰਾੜ ਸਾਹਿਬ ਦੇ, ਇਹਨਾਂ ਨੇ ਪੰਜਾਬੀ ਅਖਬਾਰ ਦੀ ਫੋਟੋ ਭੇਜੀ ਆ ਮੈਨੂੰ ਦੋ, ਇੱਕ ਮੇਰੇ ਖਿਆਲ ਚ ਅਗਲੇ ਪੇਜ ਦੀ ਅਤੇ ਇੱਕ ਪਿਛਲੇ ਦੀ, ਔਰ ਦੋਨੇ ਪੂਰੀਆਂ ਜਿਹੜੀਆਂ ਦੋਨੇ ਸਾਈਡਸ ਨੇ ਇਹ ਐਡਵਰਟਾਈਜ਼ਮੈਂਟ ਨਾਲ ਭਰੀਆਂ ਹੋਈਆਂ। ਸੋ ਇਹਨਾਂ ਨੇ ਲਿਖਿਆ, ਪਲੀਜ਼ ਟਾਕ ਅਬਾਊਟ ਦਿਸ ਐਡਵਰਟਾਈਜ਼ਿੰਗ ਇਨ ਪੰਜਾਬੀ ਨਿਊਜ਼ ਪੇਪਰ, ਇਟ ਵਾਜ ਇਨ ਗੁਰਦੁਆਰਾ ਸਾਹਿਬ। ਸੋ ਮੈਨੂੰ ਲੱਗਦਾ ਸਿਡਨੀ ਦੀ, ਸਿਡਨੀ ਤੋਂ ਇਹਨਾਂ ਨੇ ਮੈਸੇਜ ਕੀਤਾ। ਸੋ ਸਿਡਨੀ ਦੇ ਵਿੱਚ
ਦੇਖੋ ਪੰਜਾਬ, ਦੇਖੋ ਲੋਕ ਵੀ ਉਹਨਾਂ ਨੂੰ ਹੀ ਦਿੰਦੇ ਆ, ਮੈਂ ਤਾਂ ਦੇਖਿਆ ਜਿਹੜਾ ਇਹ ਕੁਛ ਕਰਦੇ ਆ। ਹੁਣ ਅਸੀਂ ਨਿਊਜ਼ ਪੇਪਰ ਤਾਂ ਰੱਖਿਆ ਹੋਇਆ ਵੀ ਅਸੀਂ 25% ਤੋਂ ਵੱਧ ਐਡਵਰਟਾਈਜ਼ਮੈਂਟ ਨਹੀਂ ਛਾਪਣੀ, ਤੇ ਸਾਨੂੰ ਕੋਈ 5% ਵੀ ਨੀ ਦਿੰਦਾ, ਸਾਨੂੰ ਦਿੰਦੇ ਨੀ ਕੋਈ। ਜਿਹੜੇ ਅਖਬਾਰ ਦੇ ਵਿੱਚ ਮੈਂ ਦੇਖਿਆ, ਮੈਂ ਇੱਕ ਪੇਪਰ ਮੈਨੂੰ ਵੀ ਮਿਲਿਆ ਸੀ, 54 ਪੇਜ ਦਾ ਪੇਪਰ ਸੀਗਾ ਤੇ ਉਹਦੇ ਚ 44 ਪੇਜ ਐਡਵਰਟਾਈਜ਼ਮੈਂਟ ਸੀ ਤੇ ਬਾਕੀ ਉਹਦੇ ਚ ਕੁਛ ਵੀ ਨੀ ਸੀਗਾ। ਸੋ ਕੱਲਾ ਕੂੜਾ ਪੇਜ ਲਾ ਦੇਣਾ ਜਾਂ ਕੋਈ ਕਲਰਫੁਲ ਫੋਟੋਆਂ ਲਾ ਦੇਣੀਆਂ ਅਖਬਾਰ ਨਹੀਂ ਹੁੰਦਾ, ਤੇ ਅਖਬਾਰ ਚ ਕੁਛ ਪੜ੍ਹਨ ਨੂੰ ਵੀ ਹੋਣਾ ਚਾਹੀਦਾ। ਜੇ ਪੜ੍ਹਨ ਨੂੰ ਇੱਥੋਂ ਦੇ ਅਖਬਾਰਾਂ ਦਾ ਜੋ ਸਾਨੂੰ ਪਤਾ ਹੀ ਆ ਵੀ ਜਦੋਂ ਮਹੀਨਾਵਾਰੀ ਨਿਕਲਦੇ ਆ ਤੇ ਸਾਨੂੰ ਉਹ ਚ ਖਬਰਾਂ ਨੀ ਚਾਹੀਦੀਆਂ ਬਈਆਂ, ਖਬਰਾਂ ਤਾਂ ਚਲੋ ਜ਼ਰੂਰੀ ਜਿੰਨੀਆਂ ਹੁੰਦੀਆਂ ਲਾਓ, ਬਾਕੀ ਸਾਨੂੰ ਚਾਹੀਦਾ ਇਹ ਜੇ ਸਿਹਤ ਦੇ ਉਹ ਆਰਟੀਕਲ ਜਿਹੜੇ ਕਿ ਮਹੀਨਾ ਭਰ ਹੀ ਸਾਨੂੰ ਸੋਚਣ ਤੇ ਮਜਬੂਰ ਕਰਨ ਵੀ ਆਹ ਆਰਟੀਕਲ ਬਾਰੇ ਜੇ ਲਿਖਿਆ ਤਾਂ ਕਿਉਂ ਲਿਖਿਆ ਗਿਆ ਤੇ ਕੀ ਆ ਉਹਦਾ ਮੂਲ ਆ। ਸੋ ਕੋਈ ਨੀ ਜੇ ਆਉਂਦੇ ਆ ਤਾਂ ਕੁਛ ਵੀ ਨੀ, ਗੁਰਦੁਆਰੇ ਸਾਹਿਬ ਦੇ ਵਿੱਚ ਕਾਲੇ ਇਲਮ ਦੇ ਜਾਦੂ ਵਾਲੇ ਅਖਬਾਰ ਵੀ ਅਸੀਂ ਪਏ ਦੇਖੇ ਆ। ਸੋ ਇਸੇ ਕਾਰਨ ਕਈ ਵਾਰੀ ਕੀ ਹੁੰਦਾ ਵੀ ਮਾੜਾ ਚੰਗਿਆਂ ਨਾਲ ਮਾੜਾ ਤੇ ਮਾੜੇ ਨਾਲ ਚੰਗੇ ਦਾ ਵੀ ਦੋਨੇ ਪਾਸੇ ਅਸਰ ਹੋ ਜਾਂਦਾ। ਸਾਡਾ ਅਖਬਾਰ ਕੋਈ ਬੰਦਾ ਗੁਰਦੁਆਰੇ ਚ ਨੀ ਰੱਖਣ ਦੇ ਰਿਹਾ ਕਿਉਂਕਿ ਕਹਿੰਦੇ ਜੀ ਐਡਲੇਡ ਦੀ ਗੱਲ ਵੱਖਰੀ ਆ, ਪਰ ਮੈਲਬਨ ਦੇ ਵਿੱਚ ਨਹੀਂ ਰੱਖਣ ਦਿੰਦੇ, ਕਹਿੰਦੇ ਜੀ ਅਸੀਂ ਗੁਰਦੁਆਰੇ ਇਹਨਾਂ ਚ ਕਾਲੇ ਇਲਮ ਦੇ ਐਡ ਆਉਂਦੀ ਹੈ ਤੇ ਪਰ ਅਸੀਂ ਕਦੇ ਲਾਈ ਨੀ, ਪਰ ਫੇਰ ਵੀ ਆਟੇ ਨਾਲ ਘੁਣ ਵੀ ਸੀ ਪੀਸਿਆ ਜਾ ਰਿਹਾ।
ਇਹਦੇ ਵਿੱਚ ਵੀ ਹੈ ਜਿਹੜੀ ਇਹਨਾਂ ਨੇ ਫੋਟੋ ਭੇਜੀ ਹੈ ਬਰਾੜ ਸਾਹਿਬ, ਉਹਦੇ ਵਿੱਚ ਵੀ ਹੈਗੀ ਇੱਕ ਏਦਾਂ ਦੀ ਐਡ, ਮਹਾਕਾਲ ਦੇ ਪਰਮ ਭਗਤ ਪਤਾ ਨੀ ਕਿਹੜੇ ਮਹਾਰਾਜ ਉਹਨਾਂ ਦੀ ਵੀ ਐਡ ਲੱਗੀ ਹੋਈ ਹੈ, ਕਾਫੀ ਵੱਡੀ ਐਡ ਆ। ਸੋ ਬਿਲਕੁਲ ਜੀ, ਇਹ ਵੀ ਚੀਜ਼ਾਂ ਸੋਚਣੀਆਂ ਚਾਹੀਦੀਆਂ। ਸੋ ਜੋ ਪਰੋਸਿਆ ਜਾ ਰਿਹਾ ਜ਼ਰੂਰੀ ਨੀ ਤੁਸੀਂ ਉਹੀ ਖਾਣਾ, ਦੁਨੀਆਂ ਦੇ ਵਿੱਚ ਹੋਰ ਵੀ ਬਹੁਤ ਚੰਗੀਆਂ ਚੀਜ਼ਾਂ, ਔਰ ਬਿਲਕੁਲ ਇਸ ਕਰਕੇ ਨੀ ਕਿ ਅਸੀਂ ਉਸ ਟੀਮ ਦਾ ਹਿੱਸਾ, ਪਰ ਬਿਲਕੁਲ ਬਰਾੜ ਸਾਹਿਬ ਪੰਜਾਬੀ ਅਖਬਾਰ ਦੀ ਇੱਕ ਆਪਣੀ ਹੀ ਵੱਖਰੀ ਜਿਹੀ ਪਛਾਣ ਆ ਮੈਨੂੰ ਲੱਗਦਾ। ਇਹ ਜਿਹੜੇ ਅਖਬਾਰ ਆ ਇਹਨਾਂ ਨੂੰ ਉਸ ਚੀਜ਼ ਦੇ ਨਾਲ ਕੰਪੇਅਰ ਕਰਨਾ ਵੀ ਮੈਨੂੰ ਲੱਗਦਾ ਕਿ ਗਲਤ ਹੈ, ਕਿਉਂਕਿ ਜੋ ਚੀਜ਼ ਪੰਜਾਬੀ ਅਖਬਾਰ ਦੇ ਵਿੱਚ ਹੈ ਇਹ ਅਖਬਾਰਾਂ ਤੇ ਉਹਦੇ ਲਾਗੇ ਛਾਗੇ ਵੀ ਨੀ ਹੈਗੀਆਂ। ਤੇ ਬਾਕੀ ਗੱਲ ਉਹੀ, ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ, ਸੋ ਮੜਕ ਜ਼ਰੂਰੀ ਹੋਣੀ ਚਾਹੀਦੀ ਹੈ ਜੀ। ਬਾਕੀ ਐਡਾ ਦਾ ਕੀ ਹੈ,
ਬਿਲਕੁਲ ਜੀ ਬਿਲਕੁਲ, ਜੀ।
ਸੋ ਮਹਿੰਦਰ ਹੰਸ ਬ੍ਰਮਟਨ ਤੋਂ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਿੰਟੂ ਜੀ ਐਂਡ ਹੋਸਟ ਜੀ, ਮੇਰਾ ਨਾਮ ਸੁਖਪ੍ਰੀਤ ਹੈ ਜੀ। ਸੋ ਐਂਡ ਕਹਿੰਦੇ ਆਲ ਅਦਰ ਆਈ ਮੀਨ ਓਟਾਵਾ ਟੂਡੇ। ਓਕੇ ਜੀ, ਪ੍ਰੋਗਰਾਮ ਚ ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਮਹਿੰਦਰ ਜੀ ਤੁਹਾਡਾ। ਤੇ ਸਤਵੀਰ ਸਿੰਘ ਧਨੋਆ ਵੀ ਪ੍ਰੋਗਰਾਮ ਦੇ ਵਿਚ ਸਾਂਝ ਪਾ ਰਹੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ ਸਾਨੂੰ। ਤੇ ਲੋ ਜੀ ਬਰਾੜ ਸਾਹਿਬ, ਧੁੱਪ ਚਮਕਣ ਲੱਗ ਗਈ ਐਡੀਲੇਡ ਦੇ ਵਿਚ ਤਾਂ ਪੂਰੀ ਇਸ ਵੇਲੇ। ਸੋ ਮੌਸਮ ਨਿੱਘਾ ਹੋ ਗਿਆ ਠੰਡੇ ਤੋਂ। ਤੇ ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨੀ ਹੈ ਬਰਾੜ ਸਾਹਿਬ ਪੰਕਜ ਸ਼ਰਮਾ ਨਾਲ, ਰੂਹ ਪੰਜਾਬ ਦੀ ਭੰਗੜਾ ਅਕੈਡਮੀ ਚਲਾ ਰਹੇ ਨੇ ਮੁੰਡੇ ਇੱਥੇ ਐਡੀਲੇਡ ਦੇ ਵਿੱਚ। ਸੋ ਵਿਰਸਾ ਨਾਈਟ ਕਰਵਾਉਣ ਜਾ ਰਹੇ ਨੇ 23 ਸਤੰਬਰ ਨੂੰ, ਉਹਦੇ ਬਾਬਤ ਉਹਨਾਂ ਨਾਲ ਗੱਲਬਾਤ ਕਰਨੀ ਹੈ।
ਨਹੀਂ ਨਹੀਂ ਬਿਲਕੁਲ ਜੀ, ਬਹੁਤ ਟੈਲੈਂਟਡ ਮੁੰਡੇ ਆ ਜੀ, ਤੇ ਹਾਂ ਬਿਲਕੁਲ ਬਿਲਕੁਲ ਬਹੁਤ ਟੈਲੈਂਟਡ ਮੁੰਡੇ ਆ। ਸਿਰਫ 2.5 ਸਾਲਾਂ ਦੇ ਵਿੱਚ ਰੂਹ ਪੰਜਾਬ ਦੀ ਅਕੈਡਮੀ ਨੇ ਆਪਦੀ ਕਹੋਂਦ ਦਰਸਾ ਦਿੱਤੀ ਆ। ਬਹੁਤ ਸਾਰੇ ਬੱਚਿਆਂ ਨੂੰ ਜਿਹੜੀ ਕਲਚਰ ਵਿਰਸੇ ਨਾਲ ਉਹ ਰੋਜ਼ ਜੋੜਦੇ ਆ, ਬੜਾ ਕੀਮਤੀ ਆਪਦਾ ਵਕਤ ਦਿੰਦੇ ਆ। ਸੋ ਦੇਖੋ ਕੰਮ ਕਰਨ ਵਾਲੇ ਬੰਦੇ ਆ ਉਹ ਤਾਂ ਆਪਦਾ ਆਪਦੀ ਹੋਂਦ ਦਰਸਾ ਹੀ ਦਿੰਦੇ ਆ। ਸੋ ਉਹੀ ਇਹ ਟੀਮ ਆ ਜੀ ਰੂਹ ਪੰਜਾਬ ਦੀ, ਜਿਹੜੀ ਪਹਿਲਾਂ ਸਿਡਨੀ ਤੋਂ ਸ਼ੁਰੂ ਹੋਈ, ਹੁਣ ਐਡਲੇਡ ਮੈਲਬਰਨ ਸਾਰੇ ਕਿਤੇ ਆਪਦੀਆਂ ਜਿਹੜੀਆਂ ਜੜਾਂ ਪਸਾਰ ਚੁੱਕੀ ਆ। ਸੋ ਸਾਨੂੰ ਇਹਨਾਂ ਲੋਕਾਂ ਦੀ ਜਿਹੜੀ ਹੱਲਾਸ਼ੇਰੀ ਕਰਨੀ ਬਣਦੀ ਆ, ਕਿਉਂਕਿ ਅਸੀਂ ਕਈ ਲੋਕ ਨਾ ਇੱਕ ਤਰਫਾ ਹੀ ਸੋਚਦੇ ਆ ਵੀ ਨਹੀਂ ਬੱਚਿਆਂ ਨੂੰ ਆਹ ਚੀਜ਼ਾਂ ਸਿਖਾਓ ਉਹ ਸਿਖਾਓ। ਹਰ ਪੱਖ ਡਿਵੈਲਪ ਬੱਚੇ ਦਾ ਕਰਨਾ ਪੈਂਦਾ ਤੇ ਕਰਨਾ ਚਾਹੀਦਾ, ਜਾਂ ਤਾਂ ਕਿ ਕੋਈ ਜਰੂਰੀ ਨੀ ਹੁੰਦਾ ਵੀ ਨੱਚਣ ਆਇਆ ਬੱਚਾ ਕੁਛ ਸਿੱਖ ਕੇ ਨਾ ਜਾਊਗਾ, ਨੱਚਣ ਆਇਆ ਬੱਚਾ ਵੀ ਟੀਮ ਪਲੇਅਰ ਬਣਨਾ ਸਿੱਖਦਾ, ਉੱਥੇ ਬਾਹਰ ਦੀ ਸੋਸ਼ਲ ਲਾਈਫ ਬਾਰੇ ਸਿੱਖਦਾ, ਬਹੁਤ ਕੁਛ ਸਿੱਖਦਾ ਗਾ ਵੀ ਕਿੱਦਾਂ ਕਿਹੜੀ ਚੀਜ਼ ਕਿੱਥੇ ਕਿਹੜੇ ਆਪਸ਼ਨ ਤੇ ਕੀਤੀ ਜਾਣੀ ਚਾਹੀਦੀ ਆ। ਸੋ ਇਹਨਾਂ ਮੁੰਡਿਆਂ ਨੂੰ ਵਧਾਈ ਦੇ ਪਾਤਰ ਆ ਜੀ, ਬੜਾ ਮਿਹਨਤ ਕਰਦੇ ਆ ਤੇ ਜਰੂਰ ਸੁਣਦੇ ਆ ਜੀ ਉਹਨਾਂ ਦੀ ਇੰਟਰਵਿਊ ਆਪਾਂ।
ਜੀ ਵਿਰਾਟ ਸਾਹਿਬ, ਸੋ ਅੱਜ ਮੈਂ ਤੁਹਾਡਾ ਬਿਲਕੁਲ ਟਾਈਮ ਦੇ ਮੁਤਾਬਿਕ ਸਮਾਂ ਲਿਆ, ਦੇਖ ਲਓ।
ਬਹੁਤ ਮਿਹਰਬਾਨੀ,
ਨਹੀਂ ਤਾਂ ਮੈਂ ਤੁਹਾਡੇ
ਮੇਰੇ ਵੀ ਉਹਦੇ ਅੱਖ ਨੂੰ ਕੰਮ ਬਹੁਤ ਕਹਿੰਦੇ ਨੇ ਸਿਰ ਨਹੀਂ ਚੜੇ ਹੁੰਦੇ, ਕਿਹੜਾ ਸਿਰ ਚੜੇ ਹੋਏ ਆ ਕੰਮ ਤੇ ਜੀ ਦਾ ਜੀ ਵਾਦਾ
ਜੀ ਤੁਹਾਡੇ ਤਾਂ ਫੇਰ ਵੀ ਤੁਸੀਂ ਬਾਕੀ ਇੰਨੇ ਜਿਹੜੇ ਕੰਮ ਆਪਣੇ ਸਿਰ ਪਾ ਰੱਖੇ ਨੇ, ਪਰ ਚਲੋ ਜੀ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਲਾਈ ਰੱਖੇ ਇਸ ਸਮਾਜ ਸੇਵਾ ਦੇ ਵਿਚ ਵੀ, ਇਹਨਾਂ ਕੰਮਾਂ ਦੇ ਵਿਚ ਵੀ। ਸੋ ਇਹ ਵੀ ਕਿਸੇ ਕਿਸੇ ਦੇ ਹਿੱਸੇ ਆਉਂਦੀ ਆ। ਅੱਜ ਦਾ ਦਿਨ ਤੁਹਾਡਾ ਬਹੁਤ ਵਧੀਆ, ਖੁਸ਼ੀਆਂ ਵਾਲਾ, ਤੇ ਇਹਨਾਂ ਕੰਮ ਜਿਹੜੇ ਤੁਹਾਡੇ ਉਹ ਸਾਰੇ ਨੇਪਰੇ ਚੜ ਜਾਣ ਅੱਜ, ਇਹ ਹੀ ਦੁਆਵਾਂ ਸ਼ੁਭੀ ਛਾਵਾਂ ਬਰਾੜ ਸਾਹਿਬ, ਬਹੁਤ ਬਹੁਤ ਸ਼ੁਕਰੀਆ।
ਬਹੁਤ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ,
ਸਤਿ ਸ੍ਰੀ ਅਕਾਲ ਜੀ। ਸੋ ਲੋ ਜੀ, ਬਰਾੜ ਸਾਹਿਬ ਦੇ ਨਾਲ ਖਬਰਾਂ ਦੀ ਗੱਲਬਾਤ ਅਸੀਂ ਕਰ ਲਈ ਹੈ ਅੱਜ ਕੱਲ, ਅੱਜ ਦੀਆਂ ਜਿੰਨੀਆਂ ਕੁ ਵੀ ਖਬਰਾਂ ਮੈਨੂੰ ਦਿਸੀਆਂ ਉਹਦੇ ਉੱਤੇ ਅਸੀਂ ਝਾਤ ਮਾਰੀ ਹੈ। ਸੋ ਹੁਣ ਮੈਂ ਜੀ ਵਾਪਸ ਆਉਂਦੀ ਹਾਂ ਪੰਕਜ ਸ਼ਰਮਾ ਤੇ ਲਾਡੀ ਕੰਬੋਜ ਹੁਣਾਂ ਨਾਲ, ਜੋ ਮੁੰਡੇ ਰੂਪ ਪੰਜਾਬ ਦੀ ਭੰਗੜਾ ਅਕੈਡਮੀ ਵਾਲੇ ਆ। ਸੋ ਉਹਨਾਂ ਨਾਲ ਗੱਲਬਾਤ ਕਰਨੀ ਹੈ ਉਹਨਾਂ ਦੇ ਆਉਣ ਵਾਲਾ ਜਿਹੜਾ ਪ੍ਰੋਗਰਾਮ ਹੈ ਵਿਰਸਾ ਨਾਈਟ 2017 ਦੀ, ਤੇ ਨਾਲ ਹੀ ਜੀ ਇਹ ਕਿੱਦਾਂ ਹੋ ਸਕਦਾ ਪੇ ਕੱਲੀ ਗੱਲਬਾਤ ਹੀ ਕਰੀਏ ਅਸੀਂ, ਗੱਲਬਾਤ ਉਹਨਾਂ ਯਾਦਾਂ ਦੀ ਨਾ ਕਰੀਏ। ਸੋ ਬਿਲਕੁਲ ਬੁੱਧਵਾਰ ਦਾ ਪ੍ਰੋਗਰਾਮ ਹੈ ਜੀ, ਤੇ ਆਪਣੀਆਂ ਯਾਦਾਂ ਜ਼ਰੂਰ ਯਾਦ ਕਰਕੇ ਰੱਖੋ ਮੇਰੇ ਨਾਲ ਸਾਂਝੀਆਂ ਕਰਨ ਲਈ। ਮੈਂ ਵਾਪਸ ਸੁਣਨੀ ਆ ਥੋੜੀ ਦੇਰ ਤੱਕ ਜੀ।
ਜਲੰਧਰ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 04112-22-9631, ਜਾਂ ਵਿਜ਼ਿਟ ਕਰੋ www.healthdrops.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ। ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com।
www.migrationagentregistration.com migration agent registration number 0851410
ਹਾਂ ਭਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780809001 ਵੈਬਸਾਈਟ ਵਿਜ਼ਿਟ ਕਰੋ kularhospital.com
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425-888-856
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Galaxy Migration, har tarah de student visa, TRPR, employer nomination, 457 RSMS ate taziyan tabdiliyan layi professional sevaan dinde ne. Gagandeep Sharma, Migration Consultant, mara agent number 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404-1875 ਯਾਨੀ ਕਿ 0444-1875 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
CD batches now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries Philips ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕ ਟਾਊਨ ਸਿਡਨੀ
CD batteries
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਲੋ ਜੀ ਹਰਮਨ ਰੇਡੀਓ ਸੁਣ ਰਹੇ ਹੋ ਤੁਸੀਂ ਸਾਰੇ ਤੇ ਲਹਿਰਾਂ ਦੇ ਉੱਤੇ ਰੌਣਕਾਂ ਲੱਗੀਆਂ ਹੋਈਆਂ ਨੇ ਤੁਹਾਡੇ ਮੈਸੇਜਸ ਦੀਆਂ ਵੀ ਤੇ ਨਾਲ ਹੁਣ ਸਾਡੇ ਅੱਜ ਹੋਰ ਰੌਣਕਾਂ ਵਧਾਉਣ ਆਏ ਆ ਜੀ ਪੰਕਜ ਸ਼ਰਮਾ ਤੇ ਲਾਡੀ ਕੰਬੋਜ ਰੂ ਪੰਜਾਬ ਦੀ ਭੰਗੜਾ ਅਕੈਡਮੀ ਦੇ ਦੋ ਬੜੇ ਪਿਆਰੇ ਜੇ ਗੱਭਰੂ ਹੈ ਜੀ ਸੋ ਭੰਗੜਾ ਜਿਨ੍ਹਾਂ ਦੀ ਜਿੰਦ ਜਾਨ ਹੈ ਤੇ ਜਿਨ੍ਹਾਂ ਦੀ ਰੂਹ ਪੰਜਾਬ ਦੀ ਹੋਵੇ ਤੁਸੀਂ ਨਾਮ ਤੋਂ ਹੀ ਸਮਝ ਸਕਦੇ ਹੋ ਕਿ ਕਿਹੋ ਜਿਹੀਆਂ ਸ਼ਖਸੀਅਤਾਂ ਹੋਣਗੀਆਂ ਉਹ ਵੈਸੇ ਸਾਡੇ ਸਾਰਿਆਂ ਦੀ ਰੂਹ ਚ ਪੰਜਾਬ ਤੇ ਵਸਿਆ ਹੀ ਹੋਇਆ ਹੈ ਸੋ ਸਵਾਗਤ ਕਰਦੀ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਪੰਕਜ ਜੀ ਤੇ ਲਾਡੀ ਜੀ ਤੁਹਾਡਾ
ਬਹੁਤ ਬਹੁਤ ਥੈਂਕ ਯੂ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ
ਹਾਂਜੀ ਮੇਰੇ ਉਹਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ
ਨੂੰ ਜੀ ਸੋ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਹੈ ਨਾ ਮੈਨੂੰ ਲੱਗਦਾ ਕਿ ਇੱਕ ਨਾਂ ਜਿਹੜਾ ਹੈ ਸਾਡੇ ਹੌਲੀ ਹੌਲੀ ਪੂਰੇ ਆਸਟ੍ਰੇਲੀਆ ਦੇ ਵਿੱਚ ਫੈਲਦਾ ਜਾ ਰਿਹਾ ਸਿਡਨੀ ਤੋਂ ਸ਼ੁਰੂ ਹੋਈ ਹੈ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਫਿਰ ਐਡੀਲੇਡ ਦੇ ਵਿੱਚ ਖੁੱਲੀ ਤੇ ਹੁਣ ਮੈਲਬਰਨ ਦੇ ਵਿੱਚ ਵੀ ਮੇਰੇ ਖਿਆਲ ਚ ਦੋ ਅਕੈਡਮੀਜ਼ ਰੂਹ ਪੰਜਾਬ ਦੀਆਂ ਖੁੱਲ ਰਹੀਆਂ ਸੋ ਇਹ ਕੀ ਕਰਦੇ ਨੇ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਦੇ ਵਿੱਚ ਕਿੱਦਾਂ ਸ਼ੁਰੂ ਹੋਈ ਕੀ ਸਿਖਾ ਰਹੇ ਨੇ ਸੋ ਉਦੋਂ ਤੋਂ ਜਦੋਂ ਤੋਂ ਸ਼ੁਰੂ ਹੋਈ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਜਿਹੜਾ ਉਹ ਅਸੀਂ ਪੰਕਜ ਸ਼ਰਮਾ ਹੋਣਾ ਤੋਂ ਸੁਣਦੇ ਆ ਪੰਕਜ ਜੀ ਦੱਸੋ ਤੁਸੀਂ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਬਾਰੇ ਸਾਨੂੰ
ਜੀ ਰੂਹ ਪੰਜਾਬ ਦੀ ਭੰਗੜਾ ਅਕੈਡਮੀ 2007 ਦੇ ਵਿੱਚ ਸਿਡਨੀ ਦੇ ਵਿੱਚ ਸ਼ੁਰੂ ਹੋਈ ਆਸਟ੍ਰੇਲੀਆ ਦੇ ਵਿੱਚ ਉਹ ਸਾਡਾ ਵੀ ਸੀ ਦਲਜੀਤ ਲਾਲੀ ਹੁਣ ਕੈਨੇਡਾ ਦੇ ਵਿੱਚ ਨੇ ਉੱਥੇ ਲਾਲੀ ਪ੍ਰੋਡਕਸ਼ਨ ਚਲਾਉਂਦੇ ਨੇ ਉੱਥੇ ਤੇ ਬਹੁਤ ਜ਼ਿਆਦਾ ਉਹ ਕਲਚਰਲੀ ਕਿਉਂਕਿ ਉਹ ਪਿੱਛੋਂ ਵੀ ਭੰਗੜੇ ਦਾ ਕੈਪਟਨ ਰਿਹਾ ਸੀ ਮਾਲਪੁਰ ਖਾਲਸਾ ਕਾਲਜ ਵਿੱਚ ਸੋ ਉਹਨਾਂ ਨੇ ਸ਼ੁਰੂ ਕੀਤੀ ਸੀ ਤੇ ਆਪਾਂ ਚਾਰ ਪੰਜ ਜਣਿਆਂ ਨੇ ਰਲ ਕੇ ਨਾਲ ਤੇ ਉੱਥੋਂ ਦੀ ਫਿਰ ਹੌਲੀ ਹੌਲੀ ਵੱਧਦੇ ਵੱਧਦੇ ਇੰਨਾ ਉੱਥੋਂ ਪਿਆਰ ਮਿਲਿਆ ਉੱਥੋਂ ਮਤਲਬ ਉੱਥੇ ਦੇ ਲੋਕਾਂ ਪੰਜਾਬੀ ਭਾਈਚਾਰੇ ਦਾ ਇੰਨਾ ਹੁੰਗਾਰਾ ਮਿਲਿਆ ਵੀ ਅੱਜ ਉੱਥੇ ਚਾਰ ਸੈਂਟਰ ਚੱਲਦੇ ਨੇ ਤੇ 250 ਦੇ ਕਰੀਬ ਬੱਚੇ ਉੱਥੇ ਹਰ ਹਫ਼ਤੇ ਆਪਣਾ ਭੰਗੜਾ ਸਿੱਖਦੇ ਨੇ ਕੁੜੀਆਂ ਵੀ ਸਿੱਖਦੀਆਂ ਨੇ ਸੋ ਉੱਥੋਂ ਦੀ ਮੈਂ ਮੈਨੂੰ ਕੁਛ ਕਾਰਨ ਵਸੋਂ ਟੁੱਟ ਕੇ ਆਉਣਾ ਪਿਆ ਐਡੀਲੇਡ ਸੋ 2015 ਦੇ ਵਿੱਚ ਇੱਥੇ ਅਸੀਂ ਚਾਰ ਜਣਿਆਂ ਨੇ ਰਲ ਕੇ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਸ਼ੁਰੂ ਕੀਤੀ ਤੇ 2 ਸਾਲ ਆਪਾਂ ਨੂੰ ਹੋ ਗਏ ਭੰਗੜਾ ਅਕੈਡਮੀ ਚਲਾਉਂਦੇ ਨੂੰ ਸੋ ਉੱਥੋਂ ਦੀ ਫਿਰ ਸਿਡਨੀ ਤੋਂ ਇੱਕ ਹੋਰ ਫੁੱਲ ਟੁੱਟ ਕੇ ਮੈਲਬਰਨ ਜਾ ਵਸਿਆ ਸੋ ਮੈਲਬਰਨ ਵਾਲਿਆਂ ਨੇ ਜਾ ਕੇ ਫਿਰ ਉੱਥੇ ਅਕੈਡਮੀ ਸ਼ੁਰੂ ਕੀਤੀ ਤੇ ਉੱਥੇ ਹੁਣ 3 ਸੈਂਟਰ ਚੱਲਦੇ ਨੇ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਦੇ ਹੇਠਾਂ ਉੱਥੇ ਕੁੜੀਆਂ ਨੂੰ ਗਿੱਧਾ ਵੀ ਸਿਖਾਇਆ ਜਾਂਦਾ ਤੇ ਬੱਚਿਆਂ ਨੂੰ ਭੰਗੜਾ ਵੀ ਸਿਖਾਇਆ ਜਾਂਦਾ ਹਾਂਜੀ
ਬਹੁਤ ਵਧੀਆ ਠੀਕ ਹੈ ਅੱਛਾ ਇੱਕ ਹੋਰ ਸਵਾਲ ਯਾਨੀ ਕਾਫੀ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਕਿ ਤੁਸੀਂ ਤੁਹਾਡਾ ਇਹ ਪ੍ਰੋਫੈਸ਼ਨ ਹੈ ਜਾਂ ਸਿਰਫ ਸ਼ੌਕ ਹੈ ਵਲੰਟੀਅਰ ਵਰਕ ਕਰਦੇ ਹੋ ਤੁਸੀਂ ਹੋਰ ਵੀ ਕੰਮ ਕਰਦੇ ਹੋ ਜਾਂ ਸਿਰਫ ਭੰਗੜਾ ਅਕੈਡਮੀ ਨੂੰ ਹੀ ਡੈਡੀਕੇਟ ਹੋ
ਜੀ ਸਾਡਾ ਹੈ ਟੋਟਲੀ ਜੋ ਸਾਡੀ ਅਕੈਡਮੀ ਜਿਹੜੀ ਹੈ ਉਹ ਨਾਟ ਫੋਰ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੀ ਅਸੀਂ ਪਰ ਬੱਚਿਆਂ ਤੋਂ ਫੀਸ ਜ਼ਰੂਰ ਲੈਂਦੇ ਹਾਂ ਕਿਉਂਕਿ ਜੋ ਅਕੈਡਮੀ ਦੇ ਖਰਚੇ ਨੇ ਉਹ ਸਾਰੇ ਵਗੈਰ ਜੋ ਹੈ ਅਸੀਂ ਅਕੈਡਮੀ ਜੋ ਬੱਚਿਆਂ ਦਾ ਫੀਸ ਹੁੰਦੀ ਹੈ ਆਪਾਂ ਉੱਥੋਂ ਵੀ ਪੇ ਕਰਦੇ ਹਾਂ ਹੋਰ ਵੀ ਕਾਫੀ ਚੀਜ਼ਾਂ ਹੁੰਦੀਆਂ ਨੇ ਆਪਣਾ ਮਤਲਬ ਰੈਂਟ ਤੋਂ ਇਲਾਵਾ ਡਰੈਸਾਂ ਨੇ ਇੰਸਟਰੂਮੈਂਟ ਮੰਗਾਉਣੇ ਆਪਾਂ ਇੰਡੀਆ ਤੋਂ ਇੰਸ਼ੋਰੈਂਸ ਸੋ ਮੈਨੀ ਐਕਸਪੈਂਸਿਵ ਸੋ ਸਾਰੇ ਅਸੀਂ ਜਿਹੜੀ ਫੀਸਾਂ ਮਿਲਦੀਆਂ ਨੇ ਉੱਥੋਂ ਹੀ ਆਪਾਂ ਕਰਦੇ ਹਾਂ ਬਟ ਜਿੰਨੇ ਵੀ ਆਪਾਂ ਟ੍ਰੇਨਰ ਹਾਂ ਇਸ ਵੇਲੇ ਅਸੀਂ 7-8 ਜਣੇ ਰੂਹ ਪੰਜਾਬ ਦੀ ਅਕੈਡਮੀ ਦੇ ਵਿੱਚ ਹੈਗੇ ਹਾਂ ਤੇ ਅਸੀਂ ਕੋਈ ਵੀ ਪੈਸਾ ਨਹੀਂ ਲੈਂਦੇ ਸਾਡਾ ਜੋ ਵੀ ਸਾਰਾ ਕੰਮ ਹੈ ਉਹ 100% ਵਾਲੰਟੀਅਰ ਹੀ ਹੁੰਦਾ ਤੇ ਉਹੀ ਕਿਉਂਕਿ ਸਾਨੂੰ ਸਾਡਾ ਪੈਸ਼ਨ ਹੈ ਜੀ ਅਸੀਂ ਜੋ ਚੀਜ਼ ਆਪ ਸਿੱਖੀ ਹੈ ਇੰਡੀਆ ਦੇ ਵਿੱਚ ਅਸੀਂ ਇਹ ਚਾਹੁੰਦੇ ਕਿ ਅਸੀਂ ਆਪਣੀ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਦੇ ਕੇ ਜਾਈਏ ਕਿਉਂਕਿ ਕਹਿੰਦੇ ਨੇ ਗਿਆਨ ਵੰਡਿਆ ਹੀ ਵਧੀਆ ਹੁੰਦਾ ਜੇ ਗਿਆਨ ਤੁਸੀਂ ਆਪਣੇ ਕੋਲ ਰੱਖ ਲਓ ਤੇ ਉਹ ਪਿਆ ਪੇ ਸੜ ਜਾਂਦਾ ਸੋ ਸਾਨੂੰ ਰੱਬ ਵੱਲੋਂ ਹੀ ਸਾਡੇ ਜੋ ਸਾਡੇ ਮੁੰਡੇ ਸਾਡੇ ਨਾਲ ਜੁੜੇ ਆ ਉਹ ਸਾਰੇ ਹੀ ਸੇਮ ਸੋਚ ਵਾਲੇ ਨੇ ਸਾਰਿਆਂ ਦਾ ਸੇਮ ਹੀ ਇੱਕ ਜਨੂਨ ਹੈ ਪੈਸ਼ਨ ਹੈ ਭੰਗੜੇ ਲਈ ਸੋ ਇਸ ਕਰਕੇ ਬੜਾ ਈਜ਼ੀ ਹੋ ਜਾਂਦਾ ਤੇ ਬਸ ਇਹੀ ਸੋਚ ਹੈ ਜੀ ਉਸ ਸੋਚ ਨੂੰ ਆਪਾਂ ਲੈ ਕੇ ਤੁਰੇ ਹੋਏ ਆ
ਜੀ ਬਿਲਕੁਲ ਸਮਾਜ ਸੇਵਾ ਹੈ ਜੀ ਉਹੀ ਅੱਜ ਇੱਕ ਮੈਸੇਜ ਤੋਂ ਦਿਨ ਸ਼ੁਰੂ ਹੋਇਆ ਸੀ ਸਾਨੂੰ ਜਗਤਾਰ ਗਿੱਲ ਢੁੱਡੀ ਵਾਲਿਆਂ ਨੇ ਕੀਤਾ ਸੀਗਾ ਕਿ ਛੋਟੇ ਛੋਟੇ ਕੰਮ ਜਿਹੜੇ ਤੁਸੀਂ ਕਰਦੇ ਰਹੋ ਹਨਾ ਕਈ ਵਾਰੀ ਲੱਗਦਾ ਕਿ ਉਹ ਛੋਟੇ ਛੋਟੇ ਕੰਮ ਨਾਲ ਕੀ ਸਮਾਜ ਸੁਧਰਨਾ ਹੈ ਜਾਂ ਕਿਸੇ ਦੀ ਜ਼ਿੰਦਗੀ ਚ ਕੀ ਫਰਕ ਪੈਣਾ ਹੈ ਪਰ ਇਹ ਛੋਟੇ ਛੋਟੇ ਕੰਮ ਕਿਤੇ ਨਾ ਕਿਤੇ ਵੱਡੀ ਇੱਕ ਸੰਸਥਾ ਦਾ ਰੂਪ ਬਣ ਜਾਂਦੇ ਆ ਤੇ ਉਹਨੂੰ ਹੀ ਸਮਾਜ ਸੇਵਾ ਕਿਹਾ ਜਾਂਦਾ ਜਿਵੇਂ ਹੁਣ ਤੁਸੀਂ ਕਹਿ ਲਓ ਕਿ ਇੱਕ ਕਿਸੇ ਦਾ ਸੁਪਨਾ ਸੀਗਾ ਇੱਕ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਸ਼ੁਰੂ ਕੀਤੀ ਉਦੋਂ ਕੀ ਪਤਾ ਸੀਗਾ ਕਿ ਇਹ ਕੈਨੇਡਾ ਤੋਂ ਬਾਅਦ ਸਿਡਨੀ ਵੀ ਜਾਊਗਾ ਸਿਡਨੀ ਤੋਂ ਮੈਲਬਰਨ ਮੈਲਬਰਨ ਤੇ ਐਡੀਲੇਡ ਦੇ ਵਿਚ ਵੀ ਫੈਲੂਗਾ। ਸੋ ਇਹ ਇੱਕ ਜਜ਼ਬਾ, ਇੱਕ ਜਨੂਨ ਜਿਹੜਾ ਆ, ਬਾਕੀ ਪੈਸ਼ਨ ਦੀ ਗੱਲ ਕਹੀ, ਓਹਦਾ ਕੋਈ ਮੁੱਲ ਨੀ ਹੁੰਦਾ। ਇਹ ਸਵਾਲ ਜੀ ਮੈਂ ਤੁਹਾਨੂੰ ਤਾਂ ਪੁੱਛਿਆ, ਮੈਨੂੰ ਤੇ ਹੁਣ ਪਤਾ ਹੈ ਤੁਹਾਡੇ ਨਾਲ ਜੋ ਵੀ ਆਉਣ ਵਾਲਾ ਤੁਹਾਡਾ ਪ੍ਰੋਗਰਾਮ ਆ ਵਿਰਸਾ ਨਾਈਟ ਕਰ ਰਹੇ ਹਾਂ ਅਸੀਂ ਇਕੱਠੇ। ਸੋ ਇਹ ਜਦੋਂ ਗੱਲਾਂ ਬਾਤਾਂ ਚੱਲਦੀਆਂ, ਕੋਈ ਆਮ ਲੋਕ ਜਿਹੜੇ ਇਹਨਾਂ ਜਿਨ੍ਹਾਂ ਦੇ ਵਿੱਚ ਕੁਛ ਇਹੋ ਜਿਹਾ ਖਾਸ ਜਨੂੰਨ ਨਹੀਂ ਹੁੰਦਾ, ਜਿਨ੍ਹਾਂ ਦੇ ਲਈ ਸਿਰਫ ਇੱਕ ਰੋਟੀ ਕਮਾਉਣਾ ਬਹੁਤ ਵੱਡਾ ਕੰਮ ਹੁੰਦਾ ਹੈ ਨਾ, ਸੋ ਅਸੀਂ ਵੀ ਸਾਰੇ ਉਸ ਸਮਾਜ ਦਾ ਹਿੱਸਾ, ਇਹੋ ਜਿਹੀ ਗੱਲ ਨਹੀਂ, ਪਰ ਕਈ ਲੋਕਾਂ ਦੇ ਲਈ ਉਨਾ ਕੀ ਕੰਮ ਹੁੰਦਾ। ਸੋ ਉਹਨਾਂ ਦੇ ਨਾਲ ਜਦੋਂ ਗੱਲਬਾਤ ਕਰੋ ਵੀ ਹਾਂ ਦੇਖੋ ਵੀ ਉਹ ਮੁੰਡੇ ਇੱਦਾਂ ਕਰ ਰਹੇ ਆ, ਤੇ ਮੈਨੂੰ ਇੱਕ ਉਹਨੇ ਅੱਗੇ ਉਹ ਜਵਾਬ ਦਿੱਤਾ ਵੀ ਉਹਨਾਂ ਨੇ ਤਾਂ ਫਿਰ ਕੰਮ ਹੀ ਇਹ ਕਰਨਾ ਹੁੰਦਾ ਨਾ, ਤੇ ਫਿਰ ਹਾਸਾ ਵੀ ਆਉਂਦਾ, ਫਿਰ ਉਹਨਾਂ ਨੂੰ ਦੱਸੀਦਾ ਆ ਕਿ ਨਹੀਂ ਜੀ ਉਹ ਵੀ ਕੰਮ ਕਾਰ ਕਰਦੇ ਆ, ਉਹ ਵੀ ਆਪਣੀਆਂ ਜੋਬਸ ਕਰਦੇ ਆ, ਇਹ ਸਿਰਫ ਸ਼ੌਂਕ ਆ, ਇੱਕ ਜਨੂਨ ਹੈ, ਜਾਂ ਇੱਕ ਆਪਣੇ ਵਿਰਸੇ ਦੇ ਪ੍ਰਤੀ ਸਾਨੂੰ ਲੱਗਦਾ ਕਿ ਸਾਡਾ ਕੋਈ ਫਰਜ਼ ਆ, ਇਸ ਲਈ ਇਹ ਚੀਜ਼ਾਂ ਕਰਦੇ ਆ। ਇਹਦੇ ਵਿੱਚੋਂ ਕੁਛ ਜੇ ਕਹਿ ਲੋ ਵੀ ਕਮਾਈ ਕਰਦੇ ਆ, ਉਹ ਇਹੋ ਜਿਹਾ ਕੁਛ ਨਹੀਂ ਹੁੰਦਾ। ਭਾਵੇਂ ਹੁਣ ਜੇ ਰੇਡੀਓ ਦੀ ਗੱਲ ਹੀ ਕਰ ਲੋ ਹਨਾ, ਤੇ ਉਹ ਕਹਿਣਗੇ ਭਈ ਉਹਨਾਂ ਨੂੰ ਲੱਗਦਾ ਭਈ ਪਤਾ ਨੀ ਕਿੰਨਾ ਕੁ ਕਮਾਉਂਦੇ ਆ ਰੇਡੀਓ ਦੇ ਉੱਤੇ ਬੋਲ ਕੇ, ਪਰ ਇੱਕ ਕਮਾਈ ਪੈਸਿਆਂ ਦੀ ਹੁੰਦੀ ਹੈ ਤੇ ਇੱਕ ਪਿਆਰ ਦੀ ਹੁੰਦੀ ਹੈ ਜੀ, ਆਪਣੀ ਰੂਹ ਦੀ ਖੁਰਾਕ ਹੁੰਦੀ ਹੈ, ਮੈਨੂੰ ਲੱਗਦਾ ਉਹ ਸਭ ਤੋਂ ਵੱਡੀ ਕਮਾਈ ਹੁੰਦੀ ਹੈ। ਸੋ ਸ਼ਾਬਾਸ਼ ਤੁਹਾਨੂੰ ਸਾਰੇ ਮੁੰਡਿਆਂ ਨੂੰ, ਅਸੀਂ ਆਪਣਾ ਇੰਨਾ ਟਾਈਮ ਕੱਢਦੇ ਹੋ ਇਸ ਅਕੈਡਮੀ ਨੂੰ ਦਿੰਦੇ ਹੋ, ਔਰ ਤੁਹਾਡੇ ਦਿਲ ਚ ਜਜ਼ਬਾ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਆਪਣੇ ਵਿਰਸੇ ਦੇ ਨਾਲ ਬੰਨ ਕੇ ਰੱਖੀਏ। ਸੋ ਵਿਰਸੇ ਦੀਆਂ ਗੱਲਾਂ ਜੀ, ਹਾਂ
ਜੀ ਜੀ, ਕੁਛ ਲੋਕਾਂ ਦੇ ਵਿੱਚ ਪਰਸੈਪਸ਼ਨ ਹੁੰਦੀ ਹੈ ਕਿ ਵੀ ਇੰਨੀਆਂ ਫੀਸਾਂ ਲੈਂਦੇ ਨੇ ਵੀ ਇਹਨਾਂ ਦਾ ਪੈਸਾ ਕਿੱਥੇ ਜਾਂਦਾ। ਸੋ ਮੈਂ ਇਹ ਗੱਲ ਦੱਸਣਾ ਚਾਹੁੰਦਾ ਕਿ ਵੀ ਜੋ ਸਾਡੀ ਅਕੈਡਮੀ ਹੈ ਉਹਦਾ ਅਸੀਂ ਖਾਲੀ ਸਿਰਫ ਭੰਗੜੇ ਦੇ ਨਾਲ ਹੀ ਨਹੀਂ ਜੁੜੇ ਹੋਏ, ਸਾਡਾ ਸਿਰਫ ਬੱਚਿਆਂ ਨੂੰ ਭੰਗੜਾ ਸਿਖਾਉਣਾ ਹੀ ਕੰਮ ਨਹੀਂ ਹੈ। ਅਸੀਂ ਸਮੇਂ ਸਮੇਂ ਦੌਰਾਨ ਜਦੋਂ ਵੀ ਕਿਸੇ ਲੋੜਵੰਦ ਨੂੰ ਮਦਦ ਦੀ ਲੋੜ ਹੁੰਦੀ ਹੈ ਅਸੀਂ ਉਹਨੂੰ ਵਿੱਤੀ ਸਹਾਇਤਾ ਵੀ ਕਰਦੇ ਹਾਂ। ਹੁਣ ਮੈਂ ਉਂਝ ਦੱਸਣਾ ਨਹੀਂ ਚਾਹੁੰਦਾ ਕਿ ਵੀ ਕੋਈ ਪਰਟੀਕੁਲਰ ਇਵੈਂਟ ਹੋਇਆ ਜਾਂ ਕੋਈ ਇੰਸੀਡੈਂਟ ਹੋਇਆ ਜਾਂ ਕਿਸੇ ਫੈਮਿਲੀ ਦੇ ਨਾਲ ਕੁਛ ਹੋਈ ਘਟਨਾ, ਤੇ ਅਸੀਂ ਕਿਉਂਕਿ ਸਾਡੀ ਅਕੈਡਮੀ ਨੂੰ ਐਸਾ ਨਹੀਂ ਹੁੰਦਾ ਕਿ ਵੀ ਅਸੀਂ ਆਪ ਮੋਹਰੇ ਆ ਕੇ ਆਪਣਾ ਨਾਂ ਕਰਾਈਏ ਕਿ ਜੀ ਰੂਹ ਪੰਜਾਬ ਦੀ ਅਕੈਡਮੀ ਨੇ ਇਸ ਬੰਦੇ ਨੂੰ ਇੰਨੇ ਪੈਸੇ ਦਿੱਤੇ। ਸੋ ਅਸੀਂ ਆਪਣੇ ਲੈਵਲ ਤੇ ਜਿੰਨਾ ਵੀ ਅਸੀਂ ਕਰ ਸਕਦੇ ਹਾਂ ਅਸੀਂ ਵਿੱਤੀ ਸਹਾਇਤਾ ਵੀ ਕਰਦੇ ਹਾਂ ਲੋਕਾਂ ਦੀ। ਸੋ ਇਸ ਕਰਕੇ ਸਾਡੇ ਜੋ ਫੰਡਸ ਨੇ ਉਹ ਸਾਰੇ ਇਸ ਨਾਲ ਡਿਸਟ੍ਰੀਬਿਊਟ ਹੋ ਜਾਂਦੇ ਨੇ। ਸਾਨੂੰ ਇਹ ਕੋਈ ਵੀ ਸ਼ੌਂਕ ਨਹੀਂ ਹੁੰਦਾ ਕਿ ਵੀ ਅਸੀਂ ਇਕੱਠੇ ਕਰਕੇ ਪੈਸੇ ਅਕੈਡਮੀ ਦੇ ਬਿੱਲ ਵੀ $50,000 ਕਰ ਲਓ ਐਂ ਕਰ ਲਓ ਵੀ ਅਸੀਂ ਸਾਡੀ ਮਨ ਵਿੱਚ ਕੋਈ ਵੀ ਇੱਛਾ ਨਹੀਂ ਹੁੰਦੀ। ਸਾਡਾ ਤਾਂ ਹੁੰਦਾ ਕਿ ਜੋ ਜੋ ਫੀਸ ਆਈ ਸਾਡਾ ਖਾਤਾ ਜਿਹੜਾ ਉਹ $0 ਹੋਣਾ ਚਾਹੀਦਾ, ਜਿਹੜੇ ਪੈਸੇ ਜਿੱਥੇ ਲੱਗਣੇ ਨੇ ਉਹ ਲਾ ਕੇ ਬੱਚਿਆਂ ਲਈ ਜਾਂ ਆਪਣੀ ਸੋਸਾਇਟੀ ਦੇ ਵਿੱਚ ਜੇ ਕਿਸੇ ਨੂੰ ਲੋੜ ਹੈ ਉੱਥੇ ਪੈਸੇ ਦੇ ਕੇ ਤਾਂ ਜੋ ਆਪਣੀ ਸੋਸਾਇਟੀ ਨੂੰ ਉੱਪਰ ਚੱਕਿਆ ਜਾ ਸਕੇ। ਸੋ ਸਾਡਾ ਮੇਨ ਮੋਟਿਵ ਇਹ ਹੈ ਅਕੈਡਮੀ ਦਾ।
ਬਿਲਕੁਲ, ਕੰਮ ਕਰਦੇ ਜਾਓ ਤੁਸੀਂ ਆਪਣਾ ਆਪਣੇ ਸਹੀ ਜਜ਼ਬੇ ਦੇ ਨਾਲ, ਮੈਨੂੰ ਲੱਗਦਾ ਸੁਰਖੀਆਂ ਆਪਣੇ ਆਪ ਬਣ ਜਾਂਦੀਆਂ। ਸੁਰਖੀਆਂ ਚ ਆਉਣ ਦੇ ਲਈ ਤੁਹਾਨੂੰ ਜ਼ਰੂਰਤ ਨਹੀਂ ਹੁੰਦੀ, ਸਿਰਫ ਕੰਮ ਕਰੀ ਜਾਓ। ਕਈ ਲੋਕਾਂ ਦਾ ਹੁੰਦਾ ਕਿ ਹਾਂ ਸਿਰਫ ਸੁਰਖੀਆਂ ਬਣਨ ਲਈ ਕੰਮ ਕਰਨਾ ਹੁੰਦਾ, ਪਰ ਫਿਰ ਉਹ ਕੰਮ ਜਿਹੜੇ ਆ ਉਹ ਜ਼ਿਆਦਾ ਦੇਰ ਤੱਕ ਨਹੀਂ ਚੱਲਦੇ, ਪਰ ਜਦੋਂ ਤੁਸੀਂ ਕੰਮ ਕਰੀ ਜਾਂਦੇ ਆ ਨਾ ਤਾਂ ਸੁਰਖੀਆਂ ਚ ਆਪ ਹੀ ਆ ਜਾਂਦੇ ਆ। ਸੋ ਬਿਲਕੁਲ ਜੀ, ਵਿਰਸਾ ਨਾਈਟ 2017 ਲੈ ਕੇ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਐਡੀਲੇਡ ਆ ਰਹੀ ਹੈ 23 ਸਤੰਬਰ ਨੂੰ ਹੋਣ ਜਾ ਰਿਹਾ। ਔਰ ਇੱਕ ਗੱਲ ਹੋਰ ਵੀ, ਜੇ ਫੰਡਸ ਦੀ ਗੱਲ ਇਹਨਾਂ ਨੇ ਕੀਤੀ ਤੇ ਕਿ ਇਸ ਵਾਰ ਪਹਿਲਾ ਇਵੈਂਟ ਮੈਨੂੰ ਲੱਗਦਾ ਇਹ ਹੋਣਾ ਜਿੱਥੇ ਕੋਈ ਸਪੋਂਸਰ ਨਹੀਂ ਲਿਆ ਇਹਨਾਂ ਨੇ। ਸੋ ਸਾਰੇ ਦਾ ਸਾਰਾ ਖਰਚਾ ਜਿੰਨਾ ਵੀ ਆ ਉਹਨਾਂ ਨੇ ਆਪਣੇ ਸਿਰ ਤੇ ਚੁੱਕਿਆ, ਸੋ ਇੱਕ ਬਹੁਤ ਵੱਡੀ ਗੱਲ ਹੈ। ਚਲੋ ਗੱਲ ਕਰਦੇ ਆ ਪੰਕਜ ਵਿਰਸਾ ਨਾਈਟ ਬਾਰੇ ਹੁਣ, ਹੈਨਾ
ਜੀ।
ਹਾਂਜੀ, ਸੋ ਪਿਛਲੇ ਸਾਲ ਮੈਨੂੰ ਲੱਗਦਾ ਕਿ ਪਹਿਲੀ ਵਿਰਸਾ ਨਾਈਟ ਹੋਈ ਹੈ ਐਡੀਲੇਡ ਦੇ ਵਿੱਚ, ਤੋਂ ਉਹਦੇ ਬਾਰੇ ਦੱਸੋ ਕਿ ਕਿਵੇਂ ਦਾ ਰਿਹਾ ਉਹ ਵਿਰਸਾ ਨਾਈਟ ਦਾ ਐਕਸਪੀਰੀਅੰਸ ਤੁਹਾਡਾ।
ਪਿਛਲੇ ਸਾਲ ਜੋ ਵਿਰਸਾ ਨਾਈਟ ਅਸੀਂ ਕਰਾਈ, ਸੋ ਉਸ ਤੋਂ ਪਹਿਲਾਂ ਜਦੋਂ ਅਸੀਂ ਆਪਣੀ ਅਕੈਡਮੀ ਸ਼ੁਰੂ ਕੀਤੀ ਅਸੀਂ ਕਾਫੀ ਥਾਵਾਂ ਤੇ ਪਰਫਾਰਮ ਕੀਤਾ, ਡਿਫਰੈਂਟ ਆਪਣੇ ਸਟੇਜਸ ਉੱਤੇ ਮਲਟੀਕਲਚਰਲ ਲਈ ਕਾਫੀ ਇਵੈਂਟਸ ਅਸੀਂ ਗਏ, ਤੇ ਜਦੋਂ ਆਪਾਂ ਜਾਂਦੇ ਸੀ ਆਪਾਂ ਆਪਣੇ ਭਾਈਚਾਰੇ ਵਿੱਚ ਗੱਲ ਕਰਦੇ ਸਾਂ, ਤਾਂ ਉਦੋਂ ਅਸੀਂ ਦੇਖਿਆ, ਅਸੀਂ ਫੀਲ ਕੀਤਾ ਕਿ ਵੀ ਆਪਣੇ ਭਾਈਚਾਰੇ ਨੂੰ, ਜੋ ਖਾਸ ਕਰਕੇ ਸਾਡਾ ਪੰਜਾਬੀ ਭਾਈਚਾਰਾ, ਉਹਨਾਂ ਨੂੰ ਦੂਸਰੇ ਕਲਚਰ ਦੇ ਡਾਂਸ ਬਾਰੇ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੈ। ਕਿਤੇ ਕਿਤੇ ਲੱਗਾ ਕਿ ਸ਼ਾਇਦ ਅਸੀਂ ਆਪਣੇ ਆਪਣੇ ਤੱਕ ਹੀ ਸੀਮਿਤ ਹਾਂ। ਸੋ ਸਾਡਾ ਇੱਕ ਮੋਟਿਵ ਅਸੀਂ ਸੋਚਿਆ ਲਾਸਟ ਈਅਰ ਕਿ ਵੀ ਕਿਉਂ ਨਾ ਆਪਾਂ ਇੱਕ ਮਲਟੀ ਕਲਚਰਲ ਨਾਈਟ ਕਰਾਈਏ, ਕਿਉਂਕਿ ਇੱਕ ਸਾਲ ਡੇਢ ਸਾਲ ਆਪਾਂ ਸਾਲ ਤੱਕ ਅਸੀਂ ਕਾਫੀ ਇਵੈਂਟ ਚ ਭਾਗ ਲਿਆ ਤੇ ਸਾਡੀ ਕਾਫੀ ਅੱਛੀ ਇੱਕ ਰੈਪੋਰਟ ਬਣ ਗਈ ਸੀ ਦੂਸਰੀ ਕਮਿਊਨਿਟੀਜ਼ ਦੇ ਨਾਲ। ਸੋ ਅਸੀਂ ਬਾਕੀ ਕਮਿਊਨਿਟੀਆਂ ਨੂੰ ਲੈ ਕੇ ਉਹਨਾਂ ਨੂੰ ਰਿਕੁਐਸਟ ਕਰਕੇ ਵੀ ਸਾਡੇ ਇਵੈਂਟ ਤੇ ਆਓ, ਅਸੀਂ ਇੱਕ ਮਲਟੀ ਕਲਚਰਲ ਇਵੈਂਟ ਕਰਾਉਣ ਜਾ ਰਹੇ ਹਾਂ। ਸੋ ਉਹਦੇ ਵਿੱਚ ਅਸੀਂ ਕਾਫੀ ਡਿਫਰੈਂਟ ਡਿਫਰੈਂਟ ਆਪਣੇ ਇੰਡੀਆ ਦੀ ਸਟੇਟਸ ਤੋਂ ਅਸੀਂ ਪਰਫਾਰਮਰਸ ਬੁਲਾਏ ਤੇ ਉਹਨਾਂ ਨੇ ਪਰਫਾਰਮ ਕੀਤਾ ਸਾਡੀ ਵਿਰਸਾ ਨਾਈਟ ਤੇ, ਜਿਹਦੇ ਵਿੱਚ ਇੱਕ ਰਾਜਸਥਾਨੀ ਪਰਫਾਰਮੈਂਸ ਹੈ, ਗੁਜਰਾਤੀ ਸੀ, ਮਹਾਰਾਸ਼ਟਰੀ ਨੂੰ ਇੱਕ ਬੈਂਡ ਆਇਆ ਸੀ, ਸਾਊਥ ਆਸਟ੍ਰੇਲੀਆ ਆਪਣਾ ਸੋਰੀ ਸਾਊਥ ਇੰਡੀਆ ਤੋਂ, ਕੇਰਲਾ ਤੋਂ ਇੱਕ ਪਰਫਾਰਮੈਂਸ ਅਸੀਂ ਮੰਗਾਈ। ਸੋ ਇਸ ਤਰ੍ਹਾਂ ਕਰਦੇ ਕਰਦੇ ਕਾਫੀ ਚੀਜ਼ਾਂ ਦਾ ਇੱਕ ਸੁਮੇਲ ਸੀ ਲਾਸਟ ਈਅਰ ਦੀ ਜਿਹੜੀ ਸਾਡੀ ਵਿਰਸਾ ਨਾਈਟ ਸੀ। ਬਟ ਇਸ ਸਾਲ ਜੋ ਅਸੀਂ ਸੋਚਿਆ, ਤੁਸੀਂ ਵੀ ਜਾਣਦੇ ਹੋ, ਅਸੀਂ ਇੱਕ ਵਾਰੀ ਮਤਲਬ ਆਪਣੀ ਜੋ ਸਾਡੀ ਨਵੀਂ ਜਨਰੇਸ਼ਨ ਹੈ ਉਹਨੂੰ ਆਪਣੇ ਪੰਜਾਬ ਨਾਲ ਜੋੜਨਾ, ਸਾਡੇ ਜੋ ਪੰਜਾਬੀ ਕਲਚਰ ਆ, ਜੋ ਸਾਡੇ ਤਿਉਹਾਰ ਨੇ, ਉਹਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਸਾਡੀ ਇਸ ਵਾਰ ਦੀ ਵਿਰਸਾ ਨਾਈਟ ਕਰਦੀ ਹੈ। ਸੋ ਇੱਕ ਸਟੇਜ, ਮੈਂ ਇਹ ਨੀ ਕਹਾਂ ਕਿ ਇੱਕ ਪਲੇ ਹੈ, ਇੱਕ ਸਟੇਜ ਦੇ ਉੱਪਰ ਇੱਕ ਆਪਾਂ ਸਟੋਰੀ ਚਲਾਉਣ ਜਾ ਰਹੇ ਹਾਂ, ਜੋ ਇੱਕ ਤੁਹਾਨੂੰ ਆਪਣੇ ਪੰਜਾਬ ਪੁਰਾਣੇ ਦੇ ਵਿੱਚ ਜਾਣ ਨੂੰ ਮਜਬੂਰ ਕਰੇਗੀ। ਤੁਸੀਂ ਜੋ ਅਸੀਂ ਜੋ ਪੰਜਾਬੀਆਂ ਨੇ ਆਪਣਾ ਜੋ ਤਿਉਹਾਰ ਮਨਾਏ ਨੇ, ਜੋ ਵੇਖੇ ਨੇ ਆਪਣੇ ਛੋਟੇ ਹੁੰਦੇ ਬਚਪਨੇ ਦੇ ਵਿੱਚ, ਅਸੀਂ ਉਹ ਇੱਕ ਚੀਜ਼ ਦਿਖਾਉਣ ਜਾ ਰਹੇ ਹਾਂ ਇਸ ਵਾਰ ਦੀ ਵਿਰਸਾ ਨਾਈਟ ਦੇ ਵਿੱਚ, ਜੋ ਕਿ ਸਾਨੂੰ ਉਮੀਦ ਹੈ ਕਿ ਸਾਰੇ ਪੰਜਾਬੀਆਂ ਨੂੰ ਜ਼ਰੂਰ ਕਨੈਕਟ ਕਰੇਗੀ ਆਪਣੀਆਂ ਯਾਦਾਂ ਨਾਲ, ਆਪਣੇ ਬਚਪਨ ਚ ਜ਼ਰੂਰ ਲੈ ਕੇ ਜਾਵੇਗੀ।
ਜੀ ਬਿਲਕੁਲ ਠੀਕ ਕਿਹਾ ਤੁਸੀਂ। ਸੋ ਥੀਮ ਬੇਸ ਇੱਕ ਜਿਹੜਾ ਵਿਰਸਾ ਨਾਈਟ ਇਸ ਵਾਰੀ ਲੈ ਕੇ ਆ ਰਹੇ ਨੇ, ਕੁਛ ਹਟ ਕੇ ਹੋਏਗੀ ਇਹ ਵਿਰਸਾ ਨਾਈਟ ਤੋਂ। ਬਾਕੀ ਮੈਨੂੰ ਲੱਗਦਾ ਕਿ ਫਸਟ ਟਾਈਮ ਐਡੀਲੇਡ ਦੀ ਜਿਹੜੀ ਸਟੇਜ ਹੈ ਉਹਦੇ ਉੱਤੇ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਕੋਈ ਇੱਕ ਤੇ ਸਪੋਂਸਰਸ ਨਹੀਂ ਆ, ਬਟ ਉਸ ਤੋਂ ਇਲਾਵਾ ਜਿਹੜੀ ਚੀਜ਼ ਹੈ ਇੱਕ ਥੀਮ ਬੇਸ ਇਵੈਂਟ ਜਿਹੜਾ ਇੱਕ ਪੂਰੀ ਫਿਲਮ ਦੀ ਤਰ੍ਹਾਂ ਚੱਲੇਗਾ, ਸ਼ੁਰੂ ਤੋਂ ਲੈ ਕੇ ਐਂਡ ਤੱਕ ਢਾਈ ਤਿੰਨ ਘੰਟੇ ਦਾ ਜਿੰਨਾ ਵੀ ਇਵੈਂਟ ਹੋਏਗਾ ਉਹਦੇ ਚ ਕੋਈ ਐਂਕਰਿੰਗ ਨਹੀਂ, ਕੋਈ ਕੁਛ ਨਹੀਂ, ਕੋਈ ਸਪੋਂਸਰਸ ਦੇ ਨਾਮ ਨਹੀਂ ਹੋਏਗੀ, ਤੇ ਸਿਰਫ ਪੰਜਾਬ ਦੀ ਗੱਲ ਤੇ ਉੱਥੇ ਦੇ ਤਿਉਹਾਰਾਂ ਦੀ ਗੱਲ। ਸੋ ਇਸ ਵਿਰਸਾ ਨਾਈਟ ਲਈ ਮੈਂ ਚੰਦ ਲਾਈਨਾਂ ਲਿਖੀਆਂ ਸੀ, ਉਹ ਮੈਂ ਸਾਂਝੀਆਂ ਕਰੂੰਗੀ ਪੰਕਜ ਸਾਰਿਆਂ ਦੇ ਨਾਲ। ਸੋ ਗੱਲ ਇਹ ਹੈ ਕਿ ਜਦੋਂ ਅਸੀਂ ਪੰਜਾਬ ਤੋਂ ਆ ਜਾਂਦੇ ਹਾਂ ਨਾ ਇੱਥੇ, ਤੇ ਕਈ ਚੀਜ਼ਾਂ ਮਿਸ ਕਰਦੇ ਹਾਂ, ਹੈਨਾ। ਉੱਥੇ ਹੁੰਦੇ ਹਾਂ ਤੇ ਉਹ ਚੀਜ਼ਾਂ ਦੀ ਇੰਨੀ ਅਹਿਮੀਅਤ ਨਹੀਂ ਪਤਾ ਹੁੰਦੀ ਸਾਨੂੰ। ਕੀ ਪਤਾ ਹੁੰਦਾ ਸੀਗਾ ਵੀ ਉਹ ਦੀਵਾਲੀ ਤੇ ਚਲਾਉਣ ਵਾਲੇ ਪਟਾਕੇ ਕਦੀ ਅਸੀਂ ਇੰਨੇ ਯਾਦ ਕਰਾਂਗੇ, ਜਾਂ ਉਹ ਜਿਹੜੇ ਦੀਵੇ ਬਲਦੇ ਹੁੰਦੇ ਸੀ, ਦੀਵੇ ਵੇਚਣ ਵਾਲਾ ਆਉਂਦਾ ਹੁੰਦਾ ਸੀਗਾ ਉਹਨੂੰ ਇੰਨਾ ਯਾਦ ਕਰਾਂਗੇ, ਹੋਲੀ ਦੇ ਰੰਗਾਂ ਨੂੰ ਮਿਸ ਕਰਿਆ ਕਰਾਂਗੇ, ਲੋਹੜੀ ਤੇ ਬਲਦੀਆਂ ਧੂਣੀਆਂ ਨੂੰ ਯਾਦ ਕਰਿਆ ਕਰਾਂਗੇ, ਬਸੰਤ ਛੁੱਟਦੇ ਪਤੰਗਾਂ ਨੂੰ ਯਾਦ ਕਰਿਆ ਕਰਾਂਗੇ, ਹੈ ਨਾ। ਉਹ ਚੀਜ਼ਾਂ ਇੱਥੇ ਆ ਕੇ ਜਦੋਂ ਵੀ ਕੋਈ ਤਿਉਹਾਰ ਹੁੰਦਾ ਇੱਕ ਇੱਕ ਬਾਹਰੋਂ ਜਿਹਾ ਲੱਗਦਾ ਹੈ ਕਿ ਦੀਵਾਲੀ ਹੈ, ਪਰ ਦਿਲ ਦੇ ਵਿੱਚ ਕਿਤੇ ਸਾਨੂੰ ਆਪਣੇ ਪਿੰਡ ਦੇ ਬਨੇਰੇ ਯਾਦ ਆ ਜਾਂਦੇ ਜਿਹਦੇ ਉੱਤੇ ਅਸੀਂ ਦੀਵੇ ਰੱਖੀ ਦੇ ਹੁੰਦੇ ਸੀ, ਜਾਂ ਉਹ ਮੇਲੇ ਯਾਦ ਆ ਜਾਂਦੇ ਆ ਜਦੋਂ ਟਰਾਲੀ ਚ ਬੈਠ ਕੇ ਮੇਲੇ ਵੇਖਣ ਜਾਈਦਾ ਹੁੰਦਾ ਸੀ। ਸੋ ਇਹੋ ਜਿਹੇ ਜਿਸ ਬਾਤਾਂ ਨੂੰ ਥੋੜਾ ਲਿਖਣ ਦੀ ਕੋਸ਼ਿਸ਼ ਕੀਤੀ ਉਹ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੀ ਆ ਜੀ। ਰੂਹ ਰੰਗੀ ਹੋਈ ਏ ਹਾਲੇ ਵੀ ਹੋਲੀ ਦੇ ਰੰਗਾਂ ਵਿੱਚ, ਮੇਲੇ ਚ ਚੜਾਈਆਂ ਸੀ ਜੋ ਕੱਚ ਦੀਆਂ ਵੰਗਾਂ ਵਿੱਚ, ਲੋਹੜੀ ਦੇ ਦੁਆਲੇ ਬੰਨ ਘੇਰਾ ਹੱਥ ਸੇਕਣੇ, ਉੱਡਦੇ ਪਤੰਗ ਚ ਉੱਡਦੇ ਬਸੰਤ ਚ ਪਤੰਗ ਫੇਰ ਦੇਖਣੇ, ਵਿਸਾਖ ਦੇ ਮਹੀਨੇ ਮੇਲੇ ਜਾਂਦੀਆਂ ਟਰਾਲੀਆਂ ਤੇ ਸੜਕਾਂ ਦੇ ਬੰਨੇ ਬੰਨੇ ਲੱਗੀਆਂ ਉਹ ਟਾਲੀਆਂ, ਤੀਆਂ ਦੇ ਸੰਧਾਰੇ ਅਤੇ ਰੱਖੜੀ ਦੇ ਚਾਹ, ਮਿਲਦੇ ਨਾ ਸਾਨੂੰ ਹੁਣ ਕਿਸੇ ਵੀ ਉਪਾਅ, ਦੀਵਾਲੀ ਦੀਆਂ ਦੀਵਿਆਂ ਦੀ ਨਿੰਮੀ ਨਿੰਮੀ ਲੋ, ਜਿਵੇਂ ਮੇਰੀ ਰੂਹ ਵਿੱਚ ਗਈ ਏ ਸਮੋ, ਆਓ ਰਲ ਤਿਉਹਾਰਾਂ ਦੇ ਜਸ਼ਨ ਮਨਾ ਲਈਏ ਤੇ ਬੀਤੇ ਹੋਏ ਪਲ ਆਓ ਫੇਰ ਤੋਂ ਹੰਢਾ ਲਈਏ। ਸੋ ਬਿਲਕੁਲ ਜੀ, ਇਹ ਮੌਕਾ 1-23 ਸਤੰਬਰ ਨੂੰ ਦੇਣ ਜਾ ਰਹੀ ਹੈ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਸਾਨੂੰ, ਜਦੋਂ ਅਸੀਂ ਇਹ ਜਿਹੜੇ ਤਿਉਹਾਰ ਆ ਉਹਨਾਂ ਨੂੰ ਇੱਕ ਵਾਰੀ ਫੇਰ ਤੋਂ ਮਾਣ ਸਕੀਏ, ਹੰਢਾ ਸਕੀਏ, ਆਪਣੇ ਬਚਪਨ ਚ ਦੁਬਾਰਾ ਜਾ ਸਕੀਏ ਤੇ ਉਸ ਸਮੇਂ ਦੇ ਵਿੱਚ ਚੁੱਭੀ ਲਾ ਕੇ ਫੇਰ ਉਹਨਾਂ ਯਾਦਾਂ ਦੇ ਨਾਲ ਬਾਹਰ ਆ ਸਕੀਏ। ਸੋ ਘੁੰਮ ਘੁਮਾ ਕੇ ਮੇਰੀ ਗੱਲ ਤੇ ਪੰਕਜ ਯਾਦਾਂ ਤੇ ਆ ਕੇ ਠਹਿਰਦੀ ਹੈ, ਚਲੋ ਅਸੀਂ ਵਿਰਸਾ ਨਾਈਟ ਦੀ ਗੱਲ ਕਰ ਰਹੇ ਸੀ ਜੀ। ਸੋ ਤੁਸੀਂ ਵਿਰਸਾ ਨਾਈਟ ਦੀ ਬਾਰੇ ਦੱਸੋ, ਇਹਦੀਆਂ ਟਿਕਟ ਦੇ ਬਾਰੇ ਜਾਂ ਇਵੈਂਟ ਕਿੱਥੇ ਹੋਣ ਜਾ ਰਿਹਾ ਉਹ ਐਡਰੈਸ ਦੇ ਬਾਰੇ, ਤੇ ਕਿਸੇ ਨੇ ਟਿਕਟਸ ਵਗੈਰਾ ਲੈਣੀਆਂ ਹੋਣ ਤੇ ਉਹ ਕਿੱਥੇ ਸੰਪਰਕ ਕਰ ਸਕਦਾ। ਸੋ ਇਹੋ ਜਿਹੀਆਂ ਚੀਜ਼ਾਂ ਬਾਰੇ ਸਾਨੂੰ ਜ਼ਰੂਰ ਵਾਕਿਫ ਕਰਾਓ।
ਜੀ ਵਿਰਸਾ ਨਾਈਟ ਦੀ ਟਿਕਟ ਦੇ ਪ੍ਰਾਈਸ ਜੋ ਹੈ ਅਸੀਂ ਬਹੁਤ ਬਹੁਤ ਘੱਟ ਰੇਟ ਤੇ ਰੱਖੇ ਹੋਏ ਨੇ, ਕਿਉਂਕਿ ਜਿਵੇਂ ਅਸੀਂ ਮੈਂ ਸ਼ਾਇਦ ਦੱਸਣਾ ਭੁੱਲ ਗਿਆ ਵੀ ਸਾਡਾ ਜੋ ਪ੍ਰੋਗਰਾਮ ਹੈ ਉਹ ਪ੍ਰੋਫਿਟ ਵਾਸਤੇ ਨਹੀਂ ਹੈ, ਅਸੀਂ ਇਹਦੇ ਵਿੱਚ ਕੋਈ ਪੈਸਾ ਨਹੀਂ ਕਮਾਉਣਾ ਹੁੰਦਾ। ਸੋ ਉਸ ਕਰਕੇ ਵੀ ਘੱਟੋ ਘੱਟ ਪ੍ਰਾਈਸ ਰੱਖੇ ਨੇ ਤਾਂ ਜੋ ਕਿਸੇ ਵੀ ਲੋਕ ਨੂੰ ਇਹ ਨਾ ਲੱਗੇ ਕਿ ਯਾਰ ਨਹੀਂ ਪ੍ਰਾਈਸ ਬਹੁਤ ਜ਼ਿਆਦਾ ਨੇ। ਸੋ ਅਸੀਂ ਕੋਈ ਬਹਾਨਾ ਨਹੀਂ ਛੱਡਣਾ ਚਾਹੁੰਦੇ ਕਿਸੇ ਲਈ ਕਿ ਵੀ ਨਹੀਂ ਯਾਰ ਕਿ ਪ੍ਰਾਈਸ ਕਰਕੇ ਵੀ ਕੋਈ ਨਹੀਂ ਆ ਸਕਿਆ। ਸੋ ਬੇਸਿਕਲੀ ਪ੍ਰਾਈਸ ਹੈਗਾ $15 ਦੀ ਇੱਕ ਟਿਕਟ ਹੈ ਜੀ, ਤੇ ਜੇ ਤੁਸੀਂ ਫੈਮਿਲੀ ਪਾਸ ਲੈਂਦੇ ਹੋ ਉਹ $50 ਦੀਆਂ 4 ਟਿਕਟਾਂ ਨੇ, ਜਿਹਦੇ ਤੁਸੀਂ 4 ਜਣੇ ਆਪਣੇ ਫੈਮਿਲੀ ਦੇ ਲੈ ਕੇ ਆ ਸਕਦੇ ਹੋ। ਸੋ ਪ੍ਰੋਗਰਾਮ ਹੋਣ ਜਾ ਰਿਹਾ ਜੀ ਨੌਰਵੁੱਡ ਕਾਨਸਰਟ ਹਾਲ, 175 ਦਾ ਪਰੇਡ ਨੌਰਵੁੱਡ ਵਿੱਚ, ਜੋ ਕਿ ਕਾਫੀ ਮਸ਼ਹੂਰ ਇੱਕ ਆਪਣਾ ਇੱਕ ਹਾਲ ਹੈ ਜੀ ਜੇ ਆਪਣੇ ਕਾਫੀ ਵਧੀਆ ਵਧੀਆ ਪ੍ਰੋਗਰਾਮ ਆਪਣੇ ਐਡੀਲੇਡ ਦੇ ਵਿੱਚ ਹੁੰਦੇ ਨੇ ਜੇ ਪਿੱਛੇ ਹੁਣੀ ਮੈਨੂੰ ਆਪਣਾ ਵਾਰਿਸ ਬ੍ਰਦਰਸ ਦਾ ਵਿਸਾ ਹੋ ਕੇ ਹਟਿਆ ਉੱਥੇ ਲਾਸਟ ਵੀਕ ਸੋ ਉੱਥੇ ਕਰਾਉਣ ਜਾ ਰਹੇ ਹਾਂ ਜੀ ਸੋ ਟਿਕਟ ਲਈ ਤੁਸੀਂ ਮੈਨੂੰ ਮੇਰੇ ਫੋਨ ਨੰਬਰ ਤੇ ਲਾਡੀ ਕੰਬੋਜ ਨੂੰ ਆਪਣੇ ਸੁਖਦੀਪ ਸਿੰਘ ਤੇ ਦਵਿੰਦਰ ਸੈਣੀ ਜੀ ਉਹਨਾਂ ਨੂੰ ਫੋਨ ਕਰ ਸਕਦੇ ਹੋ ਉਹਨਾਂ ਤੋਂ ਅਵੇਲੇਬਲ ਨੇ ਤੇ ਤੁਸੀਂ ਟਿਕਟ ਆਨਲਾਈਨ ਪੇ ਕਰ ਸਕਦੇ ਹੋ ਪੈਸੇ ਤੇ ਤੁਸੀਂ ਚਾਹੋ ਤੁਹਾਡੇ ਘਰੇ ਵੀ ਟਿਕਟਾਂ ਡ੍ਰੌਪ ਕਰ ਸਕਦੇ ਹਾਂ ਸੋ ਵੀ ਆਰ ਪ੍ਰੋਵਾਈਡਿੰਗ ਆਲ ਸੋਰਟ ਆਫ ਸਰਵਿਸ
ਜੀ ਸੋ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ ਸਾਡੇ ਸਾਰੇ ਹਰਮਨ ਰੇਡੀਓ ਦੇ ਪਰਿਵਾਰ ਵੱਲੋਂ ਤੁਹਾਨੂੰ ਤੁਹਾਡੇ ਆਉਣ ਵਾਲੇ ਵਿਰਸਾ ਨਾਈਟ ਦੀ ਕਾਮਯਾਬੀ ਦੇ ਲਈ ਤੇ ਉਮੀਦ ਕਰਦੇ ਆ ਜੀ ਜਿਸ ਜਜ਼ਬੇ ਤੇ ਜਿਸ ਜਨੂਨ ਨਾਲ ਤੁਸੀਂ ਇਹ ਸਾਰਾ ਕੁਛ ਕਰ ਰਹੇ ਹੋ ਜ਼ਰੂਰ ਹੀ ਸਰੋਤਿਆਂ ਵੱਲੋਂ ਦਰਸ਼ਕਾਂ ਵੱਲੋਂ ਉਹਨੂੰ ਭਰਵਾਂ ਹੁੰਗਾਰਾ ਮਿਲੇ ਤੇ ਇੱਕ ਵੱਡਾ ਮੀਲ ਪੱਥਰ ਜਿਹੜਾ ਉਹ ਕਾਇਮ ਹੋ ਸਕੇ ਐਡੀਲੇਡ ਦੇ ਜਿਹੜੇ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਸੋ ਹੋਰ ਕੋਈ ਗੱਲ ਜੇ ਤੁਸੀਂ ਵਿਰਸਾ ਨਾਈਟ ਬਾਰੇ ਕਰਨਾ ਚਾਹੁੰਦੇ ਹੋ ਪੰਕਜ ਜੀ ਤੇ ਜ਼ਰੂਰ ਦੱਸੋ ਉਸ ਤੋਂ ਬਾਅਦ ਮੈਂ ਆਪਣੀਆਂ ਯਾਦਾਂ ਦੀ ਗੱਡੀ ਸ਼ੁਰੂ ਕਰਨੀ ਆ ਫਿਰ
ਖਾਲੀ ਭੰਗੜੇ ਗਿੱਧੇ ਦੀ ਪਰਫੋਰਮੈਂਸ ਤੋਂ ਹਟ ਕੇ ਬਹੁਤ ਕੁਛ ਹੈ ਸੋ ਕਈ ਲੋਕਾਂ ਦੀ ਅਸੰਪਸ਼ਨ ਹੈ ਕਿ ਵੀ ਖਾਲੀ ਵੀ ਭੰਗੜਾ ਜਾਂ ਗਿੱਧਾ ਹੀ ਹੋਣਾ ਭੰਗੜਾ ਗਿੱਧਾ ਤੇ ਹੋਏਗਾ ਹੀ ਕਿਉਂਕਿ ਉਹ ਸਾਡੇ ਪੰਜਾਬੀ ਕਲਚਰ ਦਾ ਇੱਕ ਦੇਖੀਆਂ ਹੋਣਗੀਆਂ ਪਰ ਮੈਨੂੰ ਯਕੀਨ ਹੈ ਕਿ ਜਿੰਨੀ ਮਿਹਨਤ ਸਾਡੇ ਬੱਚੇ ਅਕੈਡਮੀ ਦੇ ਜਾਂ ਹੋਰ ਵਾਲੰਟੀਅਰਸ ਕਰ ਰਹੇ ਨੇ ਵੀ ਤੁਹਾਨੂੰ ਇੱਕ ਬਹੁਤ ਵਧੀਆ ਇੱਕ ਬਹੁਤ ਯਾਦਗਾਰੀ ਸ਼ੋਅ ਦੇਖਣ ਨੂੰ ਮਿਲੇਗਾ ਸੋ ਮੇਰੀ ਅਪੀਲ ਹੈ ਸਾਰਿਆਂ ਸਰੋਤਿਆਂ ਨੂੰ ਕਿ ਜ਼ਰੂਰ ਪਲੀਜ਼ ਆਪਣਾ ਅਟੈਂਡ ਕਰਨਾ ਸ਼ੋਅ ਨੂੰ
ਸੁਪਰੀ ਜੀ ਮੈਂ ਦੱਸਦਾ ਸੀ ਇੱਕ
ਜੀ ਜੀ ਲਾਡੀ ਕੰਬੋਜ ਹੁਣਾਂ ਨਾਲ ਬਿਲਕੁਲ ਜੀ ਮੈਂ ਸੋਚ ਰਹੀ ਸੀ ਲਾਡੀ ਕੰਬੋਜ ਹੁਣਾਂ ਨਾਲ ਵੀ ਰਾਬਤਾ ਕਾਇਮ ਕਰੀਏ ਤੁਹਾਡੀਆਂ ਤਾਰੀਫਾਂ ਬਹੁਤ ਸੁਣ ਲਈਆਂ ਜੀ ਬਿਲਕੁਲ ਛਾਏ ਪਏ ਹੋ ਐਡੀਲੇਡ ਦੇ ਵਿੱਚ ਤੁਸੀਂ ਸੋ ਬਹੁਤ ਹੀ ਹਿੰਮਤੀ ਹੁੰਦਾ ਮੈਂ ਤੁਹਾਨੂੰ ਸੱਚੀ ਦੱਸਾਂ ਕਈ ਵਾਰੀ ਤੇ ਰਾਤ ਨੂੰ 10 ਵਜੇ ਵੀ ਫੋਨ ਆ ਜਾਂਦਾ ਭਈ ਦੀਦੀ ਆ ਏਦਾਂ 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 ਸੀਗਾ ਉਹ ਕਿੱਦਾਂ ਕਰ ਲਈਏ ਸੋ ਹਰ ਵੇਲੇ ਮੈਨੂੰ ਲੱਗਦਾ ਹੁੰਦਾ ਕਿ ਪਤਾ ਨੀ ਲਾਡੀ ਜਦੋਂ ਇਹ ਵਿਰਸਾ ਨਾਈਟ ਖਤਮ ਹੋ ਗਏ ਉਸ ਵੇਲੇ ਫਿਰ ਕੀ ਚੱਲੂਗਾ ਤੁਹਾਡੇ ਦਿਮਾਗ ਦੇ ਵਿੱਚ ਨਾ ਕਿਉਂਕਿ ਹਰ ਵੇਲੇ ਹੀ ਉਹ ਵਿਰਸਾ ਨਾਈਟ ਨੂੰ ਲੈ ਕੇ ਇੱਕ ਜਿਹੜੀ ਪਲੈਨਿੰਗ ਹੁੰਦੀ ਹੈ ਜਾਂ ਉਹਦੀ ਸੋਚ ਹੈ ਉਹ ਹਮੇਸ਼ਾ ਇਹਨਾਂ ਦੇ ਦਿਮਾਗ ਚ ਚੱਲਦੀ ਰਹਿੰਦੀ ਹੈ ਸੋ ਲਾਡੀ ਕੰਬੋਜ ਹੁਣੀ ਕੁਛ ਕਹਿਣਾ ਚਾਹੁੰਦੇ ਆ ਜੀ ਸਾਨੂੰ ਹਾਂਜੀ
ਹਾਂਜੀ ਮੈਂ ਦੱਸਣਾ ਸੀਗਾ ਗਿੱਧਾ ਭੰਗੜਾ ਤਾਂ ਹੋਰ ਸਾਰਾ ਕੁਛ ਤਾਂ ਹੈਗਾ ਇਹ ਗੱਤਕਾ ਵੀ ਹੋ ਰਿਹਾ ਆਪਣਾ ਗੱਤਕਾ ਅਕੈਡਮੀ ਐਡੀਲੇਡ ਵਾਲੇ ਉਹ ਆਪਣੇ ਵਿਰਸਾ ਨਾਈਟ ਦੇ ਉੱਪਰ ਗੱਤਕਾ ਵੀ ਪਰਫਾਰਮ ਕਰ ਰਿਹਾ ਤੇ ਉਹ ਵੀ ਜਿਹੜੇ ਗੱਤਕਾ ਵੀ ਪਸੰਦ ਕਰਦੇ ਉਹ ਵੀ ਆਉਣ ਤੇ ਗੱਤਕਾ ਪਰਫਾਰਮੈਂਸ ਵੀ ਬਹੁਤ ਵਧੀਆ ਪਰਫਾਰਮੈਂਸ ਆ ਰਹੀ ਹੈ ਗੱਤਕੇ ਦੀ ਵੀ
ਜੀ ਜੀ ਬਿਲਕੁਲ ਜੀ ਬਹੁਤ ਕੁਝ ਦੇਖਣ ਨੂੰ ਮਿਲੇਗਾ ਜਿਵੇਂ ਤਿਉਹਾਰਾਂ ਦੀ ਗੱਲ ਕੀਤੀ ਸਾਰੇ ਤਿਉਹਾਰਾਂ ਨੂੰ ਇੱਕ ਮਣਕਿਆਂ ਦੀ ਤਰ੍ਹਾਂ ਪਰੋ ਕੇ ਜਿਹੜੀ ਹੈ ਗਾਨੀ ਤਿਆਰ ਕੀਤੀ ਜਾਏਗੀ ਜਿਹਦਾ ਨਾਮ ਵਿਰਸਾ ਨਾਈਟ 2017 ਹੈ ਜੀ ਸੋ ਜ਼ਰੂਰ ਪਹੁੰਚਾਂਗੇ ਅਸੀਂ ਪਹੁੰਚਾਂਗੇ ਜੀ ਆਪਣੇ ਗਿੱਧੇ ਦੀ ਟੀਮ ਦੇ ਨਾਲ ਤੇ ਪਾਵਾਂਗੇ ਧਮਾਲਾ ਤੁਹਾਡੇ ਵਿਰਸਾ ਨਾਈਟ ਤੇ ਤੇ ਅੱਛਾ ਇੱਕ ਨਾ ਹੁਣ ਮੈਨੂੰ ਚੁਟਕਲਾ ਆਇਆ ਹੋਇਆ ਚਹਿਲ ਸਾਹਿਬ ਹੁਣਾਂ ਦਾ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਦੀ ਹਾਂ ਹੈ ਠੀਕ ਆ ਲਿਖਿਆ ਕਿ ਇੱਕ ਵਾਰੀ ਇੱਕ ਪਤੀ ਨੂੰ ਉਸ ਦੀ ਪਤਨੀ ਨੇ ਪੁੱਛਿਆ ਕਿ ਅਗਰ ਮੈਂ 2-4 ਦਿਨ ਨਾ ਦਿਖਾਂ ਤੇ ਤੁਹਾਨੂੰ ਕਿੱਦਾਂ ਦਾ ਲੱਗੇਗਾ ਹਨਾ ਪਤੀ ਮਨ ਹੀ ਮਨ ਬਹੁਤ ਖੁਸ਼ ਹੋ ਗਿਆ ਹਨਾ ਤੇ ਉਹਦੇ ਕੋਲ ਰਿਹਾ ਨਾ ਗਿਆ ਤੇ ਉਹਨੇ ਜਲਦੀ ਨਾ ਕਹਿਤਾ ਕਹਿੰਦਾ ਮੈਨੂੰ ਬਹੁਤ ਵਧੀਆ ਲੱਗੂਗਾ ਫੇਰ ਕੀ ਸੀ ਕਹਿੰਦਾ ਫੇਰ ਪਤਨੀ ਕਹਿੰਦਾ ਸੋਮਵਾਰ ਨੂੰ ਵੀ ਨੀ ਦਿਸੀ ਮੰਗਲਵਾਰ ਨੂੰ ਵੀ ਨੀ ਦਿਸੀ ਬੁੱਧਵਾਰ ਨੂੰ ਵੀ ਨੀ ਦਿਸੀ ਤੇ ਵੀਰਵਾਰ ਨੂੰ ਵੀ ਨੀ ਦਿਖੀ ਸ਼ੁੱਕਰਵਾਰ ਨੂੰ ਜਦੋਂ ਅੱਖਾਂ ਦੀ ਸੋਜ ਘਟੀ ਫੇਰ ਜਾ ਕੇ ਥੋੜੀ ਥੋੜੀ ਦਿਸਣ ਲੱਗੀ ਉਹ ਸੋ ਇੱਕ ਪਰਸਨਲ ਕੁਐਸਚਨ ਹੁਣ ਮੈਂ ਤੁਹਾਨੂੰ ਕਰਨਾ ਆ ਹੈ ਨਾ ਇੱਥੇ ਦੇ ਦੇਖੋ ਜੀ ਰੁਝੇਵੇਂ ਬੜੇ ਹੁੰਦੇ ਕੰਮ ਕਾਜ ਹੀ ਬੜੇ ਹੁੰਦੇ ਆ ਆਪਣੇ ਜਿਹੜੀਆਂ ਜੋਬਸ ਹੁੰਦੀਆਂ ਉਹ ਵੀ ਹਾਰਡ ਹੁੰਦੀਆਂ ਆ ਉਹਨਾਂ ਤੇ ਵੀ ਪੂਰਾ ਟਾਈਮ ਦੇਣਾ ਪੈਂਦਾ ਆ ਸੋ ਉਸ ਤੋਂ ਬਾਅਦ ਜਦੋਂ ਤੁਸੀਂ ਇਹ ਇੰਨਾ ਸਮਾਂ ਇਸ ਅਕੈਡਮੀ ਨੂੰ ਦਿੰਦੇ ਹੋ ਜਾਂ ਇਹੋ ਜਿਹੇ ਜਿਹੜੇ ਇਵੈਂਟਸ ਆ ਉਹਨਾਂ ਨੂੰ ਆਰਗੇਨਾਈਜ਼ ਕਰਨ ਚ ਲਗਾਉਂਦੇ ਆ ਤੇ ਫਿਰ ਤੁਹਾਡੀਆਂ ਪਤਨੀਆਂ ਨੇ ਨੀ ਤੁਹਾਨੂੰ ਕਦੀ ਧਮਕਾਉਂਦੀਆਂ ਤਾਂ ਨੀ ਇਸ ਤਰ੍ਹਾਂ ਤਾਂ ਨੀ ਹੋਇਆ ਭਈ ਸਾਰਾ ਦਿਨ ਬਸ ਆਹ ਕੁਛ ਜਾਂ ਜੋਬ ਤੇ ਹੁੰਦੇ ਆ ਜਾਂ ਬਾਹਰ ਫਿਰ ਤੁਸੀਂ ਆਪਣੀ ਅਕੈਡਮੀ ਦੇ ਦੁਆਲੇ ਹੋ ਜਾਂਦੇ ਆ ਸਾਡੇ ਲਈ ਤੇ ਟਾਈਮ ਹੀ ਨੀ ਇਹ ਵਾਲਾ ਜਿਹੜਾ ਕੁਐਸਚਨ ਹੈ ਹਨਾ ਇਹ ਵਾਲੀ ਜਿਹੜੀ ਸ਼ਿਕਾਇਤ ਆ ਮੈਨੂੰ ਲੱਗਦਾ ਤੁਹਾਨੂੰ ਅਕਸਰ ਸੁਣਨ ਨੂੰ ਮਿਲਦੀ ਤਾਂ ਹੋਣੀ ਹੈ
ਮੈਂ ਕਹਿੰਦੀ ਲਾਡੀ ਇਸ ਬਾਰੇ ਜਿਆਦਾ ਵਧੀਆ ਜਵਾਬ ਦੇ ਸਕਦਾ
ਮੈਂ ਨੀ ਇਹ ਸਾਰੀ ਵਧੀਆ ਦੇ ਸਕਦੇ ਇੱਥੇ ਕੋਈ ਸ਼ੱਕ ਵਾਲੀ ਗੱਲ ਨੀ ਹੈਗੀ ਹਾਂਜੀ ਇਹ ਤਾਂ ਇਹ ਤਾਂ ਗੱਲ ਹੈਗੀ ਸ਼ਿਕਾਇਤ ਸਾਡੀ ਸ਼ਿਕਾਇਤ ਬਹੁਤ ਕਰਦੀਆਂ ਉਹ ਸਾਡੇ ਨਾਲ ਵੀ ਇੱਕ ਸੰਡੇ ਨੂੰ ਵੀ ਅਸੀਂ ਸੰਡੇ ਨੂੰ ਵੀ ਨੀ ਅਸੀਂ ਘਰ ਹੁੰਦੇ ਤੇ ਫਿਰ ਉਹ ਕਹਿੰਦੀ ਤੁਸੀਂ ਕਿਹੜੇ ਦਿਨ ਤੁਸੀਂ ਘਰ ਹੋਵੋਗੇ ਸੰਡੇ ਵੀ ਸਾਡੀ ਅਕੈਡਮੀ ਤੇ ਇਹ ਤੇ ਸ਼ਿਕਾਇਤ ਸਾਡੇ ਨਾਲ ਹੈਗੀ ਹੈ ਬਿਲਕੁਲ ਬਾਕੀ ਪੰਕਜ ਵੀ ਪੁੱਛਣਗੇ ਆਪਣੀ
ਬੜੀ ਵੱਡੀ ਗੱਲ ਹੁੰਦੀ ਹੈ ਸਹੀ ਗੱਲ ਆ ਇਹ ਜਿਹੜੇ ਆਪਣੀ ਫੈਮਿਲੀ ਨੂੰ ਵੀ ਓਹੀ ਟਾਈਮ ਅਸੀਂ ਦੇ ਸਕਦੇ ਕਿਉਂਕਿ ਟਾਈਮ ਤਾਂ ਓਨਾ ਹੀ ਹੁੰਦਾ ਸੋ ਸਾਨੂੰ ਕਿਤੇ ਨਾ ਕਿਤੇ ਟਾਈਮ ਕੱਢਣਾ ਪੈਂਦਾ ਜੋਬ ਜਿਹੜੀਆਂ ਉਹਨਾਂ ਚੋਂ ਨਹੀਂ ਕੱਢ ਸਕਦੇ ਉਹ ਸਾਡੀ ਰੋਜ਼ੀ ਰੋਟੀ ਹੈ ਉਸ ਤੋਂ ਇਲਾਵਾ ਜਿਹੜਾ ਸਾਡਾ ਫੈਮਿਲੀ ਦੇ ਲਈ ਟਾਈਮ ਹੁੰਦਾ ਉਹਦੇ ਵਿੱਚੋਂ ਹੀ ਅਸੀਂ ਜਿਹੜਾ ਟਾਈਮ ਕੱਢ ਕੇ ਇਹ ਸਮਾਜ ਸੇਵਾ ਜਿਹੜੀ ਆ ਉਹਦੇ ਲਈ ਅਸੀਂ ਕੱਢ ਸਕਦੇ ਹਾਂ ਸੋ ਇਹਦੇ ਲਈ ਮੈਨੂੰ ਲੱਗਦਾ ਕਿ ਜਿੱਥੇ ਅਸੀਂ ਇਸ ਸ਼ਾਬਾਸ਼ ਦੇ ਹੱਕਦਾਰ ਆ ਉੱਥੇ ਸਾਡੀਆਂ ਜਿਹੜੀਆਂ ਫੈਮਿਲੀਜ਼ ਆ ਨਾ ਉਹ ਵੀ ਓਨੀਆਂ ਹੀ ਨਾਲ ਨੇ ਬੇਸ਼ੱਕ ਉਹ ਅੱਗੇ ਨੀ ਪਰਦੇ ਦੇ ਆਉਂਦੀਆਂ ਪਰ ਜੇ ਦੇਖੀਏ ਕਿਤੇ ਪਰਦੇ ਦੇ ਪਿੱਛੇ ਉਹਨਾਂ ਦਾ ਵੀ ਇਹਨਾਂ ਕੰਮਾਂ ਦੇ ਵਿੱਚ ਪੂਰਾ ਹੱਥ ਹੁੰਦਾ ਹੈ ਸੋ ਬਹੁਤ ਬਹੁਤ ਸ਼ੁਕਰੀਆ ਹੋਰ ਕੋਈ ਗੱਲ ਵਿਰਸਾ ਨਾਈਟ ਦੇ ਬਾਬਤ ਲਾਡੀ ਤੁਸੀਂ ਕਹਿਣੀ ਚਾਹੁੰਦੇ ਹੋਵੋ ਤਾਂ
ਗੱਲ ਉਹ ਵੀ ਹੈ ਕਿ ਆਈ ਥਿੰਕ ਸਾਨੂੰ ਇਹ ਲੱਗ ਰਿਹਾ ਕਿ ਵਿਰਸਾ ਨਾਈਟ ਦੇ ਲੋਕਾਂ ਨੂੰ ਸ਼ਾਇਦ ਇਹ ਲੱਗ ਰਿਹਾ ਵਾ ਗੇੜ ਵਾਲਿਆਂ ਨੂੰ ਕਿ ਵੀ ਸੇਮ ਉਹ ਹੀ ਆ ਪ੍ਰੋਗਰਾਮ ਜੋ ਹੁੰਦੇ ਰਹਿੰਦੇ ਐਵਰੀ ਈਅਰ ਤਿੰਨ ਚਾਰ ਜਿਹੜੇ ਦੀਵਾਲੀ ਤੇ ਆ
ਗਏ
ਇਹ ਡਿਫਰੈਂਟ ਆ ਹਾਂ ਜਿੱਦਾਂ ਮੇਲਾ ਮਤਲਬ ਕਿ ਉਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਹੈਗਾ ਇਹ ਸਾਡੇ ਕੋਲ ਮਤਲਬ ਕਿ ਇਹੀ ਮੈਸੇਜ ਦੇਣਾ ਚਾਹੁੰਦੇ ਵੀ ਮਤਲਬ ਕਿ ਡਿਫਰੈਂਟ ਇੱਕ ਮੂਵੀ ਚੱਲੂਗੀ ਤੁਸੀਂ ਮਤਲਬ ਕਿ ਬੈਠ ਕੇ ਹੋ 6 ਵਜੇ ਤਾਂ 9:30 ਖਤਮ ਹੋਊਗੀ ਇੱਕ ਹਰ ਇੱਕ ਚੀਜ਼ ਦੀਵਾਲੀ ਆਊਗੀ ਤਾਂ ਤੁਹਾਨੂੰ ਸਟੇਜ ਉੱਪਰ ਦੀਵਾਲੀ ਹੀ ਮਹਿਸੂਸ ਹੋਊਗੀ ਵੀ ਹਾਂ ਵੀ ਦੀਵਾਲੀ ਦਾ ਚੱਲ ਰਿਹਾ ਵਾ ਜੇ ਲੋਹੜੀ ਦਾ ਆਊਗੀ ਤਾਂ ਲੋਹੜੀ ਵਾਲੇ ਹੀ ਮਤਲਬ ਕਿ ਹਰ ਇੱਕ ਤਿਉਹਾਰ ਦੀ ਗੱਲ ਹੋਊਗੀ ਡਿਫਰੈਂਟ ਸਾਰਾ ਕੁਛ ਡਿਫਰੈਂਟ ਹਰ ਇੱਕ ਪਰਫਾਰਮੈਂਸ ਡਿਫਰੈਂਟ ਹੋਊਗੀ ਤੇ ਜ਼ਰੂਰ ਮਤਲਬ ਕਿ ਆਓ ਤੇ ਟਿਕਟਾਂ ਵੀ ਹੈਗੀਆਂ ਹਜੇ ਕੋਈ ਪ੍ਰੋਬਲਮ ਨੀ ਤੁਸੀਂ ਫੋਨ ਕਰੋ ਜਿਹੜੇ ਨੰਬਰ ਪੋਸਟਰ ਉੱਪਰ ਹੈਗੇ ਉਹਨਾਂ ਉੱਪਰ ਫੋਨ ਕਰਕੇ ਤੁਸੀਂ ਟਿਕਟਾਂ ਲੈ ਸਕਦੇ ਹੋ ਕੋਈ ਪ੍ਰੋਬਲਮ ਨੀ ਪਰ ਡਿਫਰੈਂਟ ਇਹੀ ਚੀਜ਼ ਦੱਸਣਾ ਕਿ ਟੋਟਲੀ ਡਿਫਰੈਂਟ ਹੋਊਗਾ ਜੋ ਹੁਣ ਤੱਕ ਹੋਇਆ ਉਸ ਤੋਂ ਅਲੱਗ ਹੋਊਗਾ ਇੰਨੀ ਅਸੀਂ ਮਤਲਬ ਕਿ ਆਪਣੀ ਕੋਸ਼ਿਸ਼ ਕੀਤੀ ਆ ਸਾਰੀ ਅਕੈਡਮੀ
ਜ਼ਰੂਰ ਹੈ ਜੀ ਅਸੀਂ ਬੱਬਾ ਭਾਰ ਉਡੀਕ ਰਹੇ ਹਾਂ ਵਿਰਸਾ ਨਾਈਟ ਨੂੰ ਤੇ ਸਾਡੇ ਸਾਰਿਆਂ ਵੱਲੋਂ ਸ਼ੁਭ ਕਾਮਨਾਵਾਂ ਤੇ ਮੈਨੂੰ ਲੱਗਦਾ ਇੱਕ ਗੀਤ ਸੁਣ ਲਈਏ ਹੁਣ ਹੈ ਨਾ
ਹਾਂਜੀ
ਗੀਤ ਸੰਗੀਤ ਵੀ ਜਿਹੜਾ ਜ਼ਰੂਰੀ ਹੁੰਦਾ ਸੋ ਇੱਕ ਗੀਤ ਸੁਣਦੇ ਆ ਉਸ ਤੋਂ ਬਾਅਦ ਵਾਪਿਸ ਆਉਂਦੇ ਹਾਂ ਅਸੀਂ ਪ੍ਰੋਗਰਾਮ ਦੇ ਵਿੱਚ ਜੀ
ਅੱਜ ਗੇਟ ਮੂਰੇ ਖੜਾ ਸੀ ਕਾਲਜ ਦੀ ਜ਼ਿੰਦਗੀ ਦਾ ਚੇਤਾ ਆਉਂਦਾ ਬੜਾ ਸੀ ਕਈ ਸਾਲਾਂ ਬਾਅਦ ਅੱਜ ਗੇਟ ਮੂਰੇ ਖੜਾ ਸੀ ਨਾਲਿਆਂ ਨੇ ਖੜਾ ਹੋਇਆ ਯਾਦਾਂ ਦਾ ਓਏ ਕਾਫਲਾ ਯਾਦਾਂ ਦਾ ਓਏ ਕਾਫਲਾ ਉਦੋਂ ਹੌਜ ਪਏ ਹੋਏ ਦਿਲ ਵਿੱਚ ਫੇਰ ਲੈ ਲਾ ਦਾਖਲਾ ਫੇਰ ਲੈ ਲਾ ਦਾਖਲਾ ਬੜੀ ਕਾਲ ਪਈ ਹੋਏ ਕਾਲ ਜਿੱਕੇ ਲੈ ਲਾ ਫੇਰ ਦਾਖਲਾ ਮੇਟ ਦੇਵਾਂ ਯਾਦਾਂ ਉੱਤੇ ਮੌਜਾਂ ਵਿੱਚ ਫਾਸਲਾ ਮੌਜਾਂ ਵਿੱਚ ਫਾਸਲਾ ਉਦੋਂ ਹੌਜ ਪਏ ਹੋਏ ਦਿਲ ਵਿੱਚ ਫੇਰ ਲੈਣਾ ਦਾਖਲਾ ਹੋਸਟਲ ਬੜੀਏ ਪੌਣੀਏ ਪਚਾਉਂਦਾ ਗੱਲਾਂ ਕੁੜੀਆਂ ਦੇ ਤੀਕ ਲੱਭ ਕਬਰੀ ਦੀ ਕੰਬਲ ਕੁੱਟ ਕਰੀਏ ਪੌਣੀਏ ਪਚਾਉਂਦਾ ਗੱਲਾਂ ਕੁੜੀਆਂ ਦੇ ਤੀਕ ਲੱਭ ਕਬਰੀ ਦੀ ਕੰਬਲ ਕੁੱਟ ਕਰੀਏ ਰੋਜ਼ ਗਾਰਡਨ ਦੇ ਵਿੱਚ ਹੋਏ ਓਲੇ ਖਾਲੀ ਚਾਕਲਾ ਓਲੇ ਖਾਲੀ ਚਾਕਲਾ
ਉਦੋਂ ਹੌਲ ਪਏ ਜੀਲ ਵਿੱਚ ਫੇਰ ਲੈਣਾ ਦਾਖਲਾ ਫੇਰ ਲੈਣਾ ਦਾਖਲਾ ਬੜੀ ਕਾਲ ਪਈ ਓ ਕਾਲ ਜੇਕੇ ਲੈਣਾ ਫੇਰ ਦਾਖਲਾ ਮੇਟ ਦੇਵਾਂ ਯਾਦਾਂ ਅਤੇ ਮੌਜਾਂ ਵਿੱਚ ਫਾਸਲਾ ਵਿੱਚ ਫਾਸਲਾ ਉਦੋਂ ਹੌਲ ਪਏ ਦਿਲ ਵਿੱਚ ਫੇਰ ਲੈਣਾ ਦਾਖਲਾ ਰੇਤੀ ਉੱਤੇ ਨੱਚ ਛੋ ਜੋ ਠਹਿਕੇ ਰਹਿ ਸਕਦਾ ਸੋਹਣਾ ਜੇ ਨਾ ਲੱਗੇ ਮੈਲ ਠਹਿਕੇ ਪੈ ਸਕਦਾ ਰੇਤੀ ਉੱਤੇ ਨੱਚ ਛੋ ਜੋ ਠਹਿਕੇ ਰਹਿ ਸਕਦਾ ਸੋਹਣਾ ਜੇ ਨਾ ਲੱਗੇ ਮੈਲ ਠਹਿਕੇ ਪੈ ਸਕਦਾ ਜ਼ਿੰਦਗੀ ਦੇ ਉਹ ਦਿਨ ਫੇਰ ਮੈਨੂੰ ਚਾਹੀਦੇ ਮਿਲਦਾ ਜੇ ਰੱਬ ਇੱਕ ਮੌਕਾ ਲੈ ਸਕਦਾ ਰਹਿ ਗਈ ਸੀ ਜੋ ਦਿਲ ਵਿੱਚ ਗੱਲੀ ਉਹ ਆਖਲਾ ਗੱਲੀ ਉਹ ਆਖਲਾ ਉਦੋਂ ਹੌਲ ਪਏ ਦਿਲ ਵਿੱਚ ਫੇਰ ਲੈਣਾ ਦਾਖਲਾ ਫੇਰ ਲੈਣਾ ਦਾਖਲਾ ਬੜੀ ਕਾਲ ਪਈ ਓ ਕਾਲ ਜੇਕੇ ਲੈਣਾ ਫੇਰ ਦਾਖਲਾ ਮੇਟ ਦੇਵਾਂ ਯਾਦਾਂ ਅਤੇ ਮੌਜਾਂ ਵਿੱਚ ਫਾਸਲਾ ਵਿੱਚ ਫਾਸਲਾ ਉਦੋਂ ਹੌਲ ਪਏ ਦਿਲ ਵਿੱਚ ਫੇਰ ਲੈਣਾ ਦਾਖਲਾ
ਜੀ ਸਮਾਂ ਸਾਡੇ ਕੋਲ ਬਹੁਤ ਥੋੜਾ ਰਹਿ ਗਿਆ ਜੀ ਤੇ ਲਹਿਰਾਂ ਦੇ ਵਿੱਚ ਅੱਜ ਗੱਲ ਨਾ ਕਰੀਏ ਸੀ ਯਾਦਾਂ ਦੀ ਤੇ ਫੇਰ ਸਵਾਦ ਨਹੀਂ ਜੇ ਆਉਣਾ ਤੇ ਮੈਨੂੰ ਵੀ ਨਹੀਂ ਸਵਾਦ ਆਉਣਾ ਕਿਉਂਕਿ ਮਸੀਹ ਬੁੱਧਵਾਰ ਹੁੰਦਾ ਤੇ ਤੁਹਾਡੇ ਸਾਰਿਆਂ ਨਾਲ ਬੈਠ ਕੇ ਮੈਂ ਆਪਣੀਆਂ ਯਾਦਾਂ ਜਿਹੜੀਆਂ ਉਹ ਸਾਂਝੀਆਂ ਕਰਦੀ ਆ ਸੋ ਅੱਜ ਯਾਦਾਂ ਅਸੀਂ ਪੁੱਛਦੇ ਆ ਜੀ ਪੰਕਜ ਸ਼ਰਮਾ ਹੁਣਾਂ ਨੂੰ ਇਹੋ ਜਿਹੀਆਂ ਕਿਹੜੀਆਂ ਯਾਦਾਂ ਉਹਨਾਂ ਦੇ ਜ਼ਹਿਨ ਦੇ ਵਿੱਚ ਆ ਜਿਹੜੀਆਂ ਉਹਨਾਂ ਨੂੰ ਅਜੇ ਵੀ ਹਸਾਉਂਦੀਆਂ ਰਹਿੰਦੀਆਂ ਤੇ ਰਵਾਉਂਦੀਆਂ ਰਹਿੰਦੀਆਂ ਸੋ ਪੰਕਜ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਯਾਦਾਂ ਦੀ ਗੱਲ ਜ਼ਰੂਰ ਕਰੀ ਦੀ ਆ ਅਸੀਂ ਸੋ ਗਿੱਧੇ ਭੰਗੜੇ ਦੀ ਗੱਲ ਕਰ ਰਹੇ ਹਾਂ ਅੱਜ ਅਸੀਂ ਹੈਨਾ ਤੇ ਰੂਹ ਦੀ ਖੁਰਾਕ ਹੁੰਦੀਆਂ ਨੇ ਸੋ ਇਹ ਗਿੱਧੇ ਭੰਗੜੇ ਅਸੀਂ ਸਿਰਫ ਅੱਜ ਹੀ ਨਹੀਂ ਪਾਉਂਦੇ ਮੈਨੂੰ ਲੱਗਦਾ ਜਿਹੜੇ ਕਹਿੰਦੇ ਹੁੰਦੇ ਪਈ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਤੇ ਗਾਉਣ ਵਾਲੇ ਦਾ ਮੂੰਹ ਸੋ ਇਹ ਅੱਡੀ ਬਚਪਨ ਤੋਂ ਹੀ ਨਹੀਂ ਰਹਿੰਦੀ ਹੁੰਦੀ ਸੋ ਜਿਹਨੂੰ ਨੱਚਣਾ ਆਉਂਦਾ ਜੀ ਉਹ ਬਚਪਨ ਤੋਂ ਹੀ ਨੱਚਦਾ ਹੁੰਦਾ ਸੋ ਜੇ ਤੁਸੀਂ ਯਾਦ ਕਰੋ ਤੇ ਤੁਹਾਨੂੰ ਕੀ ਲੱਗਦਾ ਕਦੋਂ ਤੋਂ ਭੰਗੜਾ ਪਾਉਂਦੇ ਹੋ ਤੁਸੀਂ
ਮੈਨੂੰ ਜੀ ਯਾਦ ਹੈ ਮੈਂ ਜਦੋਂ ਆਪਣੇ ਹਾਈ ਸਕੂਲ ਚ ਪੜ੍ਹਦਾ ਹੁੰਦਾ ਸੀ ਅੱਠਵੀਂ ਕਲਾਸ ਵਿੱਚ ਸਾਡਾ ਜੋ ਐਨੂਅਲ ਫੰਕਸ਼ਨ ਹੁੰਦਾ ਹੈ ਜਦੋਂ ਅਸੀਂ ਦਸਵੀਂ ਕਲਾਸ ਨੂੰ ਵਧਾਈ ਦਿੰਦੇ ਹਾਂ ਤਾਂ ਜੋ ਸਕੂਲ ਛੱਡ ਕੇ ਦੂਸਰੀ ਗਿਆਰਵੀਂ ਚ ਜਾਂਦੇ ਨੇ ਜੋ ਸਾਡਾ ਐਨੂਅਲ ਫੰਕਸ਼ਨ ਹੁੰਦਾ ਸੀ ਮੈਨੂੰ ਯਾਦ ਹੈ ਵੀ ਉਦੋਂ ਮੈਂ ਭੰਗੜਾ ਸਿੱਖਿਆ ਸੀ ਮੇਰਾ ਫਰੈਂਡ ਸੀ ਕਲਾਸਮੇਟ ਉਹਦੇ ਚਾਚਾ ਜੀ ਤੋਂ ਮੈਂ ਭੰਗੜਾ ਸਿੱਖਿਆ ਸੀ ਉਹ ਵੀ ਯਾਦ ਹੈ ਮੈਨੂੰ ਮਨਮੋਹਨ ਵਾਰਸ ਦੇ ਗਾਣੇ ਸੱਜਰ ਦੇ ਥੱਲੇ ਮੁਕਲਾਵੇ ਉਹ ਗਾਣੇ ਤੇ ਮੈਂ ਭੰਗੜਾ ਸਿੱਖਿਆ ਸੀ ਤੇ ਉਹ ਗਾਣੇ ਤੇ ਅਸੀਂ ਕੋਰੀਓਗ੍ਰਾਫੀ ਕੀਤੀ ਸੀ ਸੋ ਮੇਰਾ ਸਫ਼ਰ ਜੀ ਮੈਂ ਅੱਠਵੀਂ ਕਲਾਸ ਚ ਸੀ ਉਦੋਂ ਮੈਂ ਸ਼ੁਰੂ ਹੋਇਆ ਸੋ ਉਸ ਤੋਂ ਬਾਅਦ ਕਾਫੀ ਇੰਟਰਸਟ ਮੇਰਾ ਭੰਗੜੇ ਵਿੱਚ ਬਣਿਆ ਸੋ ਕਰਦੇ ਕਰਦੇ ਮੈਂ ਕਾਫੀ ਅੱਛਾ ਪਾਉਣ ਲੱਗ ਪਿਆ ਸੀ ਸੋ ਮੈਨੂੰ ਯਾਦ ਹੈ ਜਦੋਂ ਵੀ ਸਾਡੇ ਮੁਹੱਲੇ ਦੇ ਵਿੱਚ ਜਦੋਂ ਵੀ ਕੋਈ ਤਿਉਹਾਰ ਹੁੰਦਾ ਸੀ ਲੋਹੜੀ ਹੁੰਦੀ ਸੀ ਖਾਸ ਕਰਕੇ ਲੋਹੜੀ ਹੋਣੀ ਜਾਂ ਦੀਵਾਲੀ ਹੋਣੀ ਤੇ ਅਸੀਂ ਢੋਲ ਨੂੰ ਲੈ ਕੇ ਢੋਲੀ ਲੈ ਕੇ ਆਉਂਦੇ ਹੁੰਦੇ ਸੀ ਮੁਹੱਲੇ ਦੇ ਵਿੱਚ ਸੋ ਢੋਲੀ ਦੇ ਨਾਲ ਇੱਕ ਮੁੰਡਾ ਹਾਲੇ ਹੋਰ ਹੁੰਦਾ ਸੀ ਮੁਹੱਲੇ ਚ ਅਸੀਂ ਦੋ ਹੀ ਹੁੰਦੇ ਸੀ ਜਿਹੜੇ ਵਧੀਆ ਭੰਗੜਾ ਪਾ ਲੈਂਦੇ ਸੀ ਮਤਲਬ ਵਧੀਆ ਕਹਿੰਦਾ ਮੇਰਾ ਭਾ ਹੈ ਕਿ ਅਸੀਂ ਸਟੈਪਸ ਪਾ ਲੈਂਦੇ
ਸੀ ਰਿਦਮ ਚ ਹੁੰਦੇ ਸੀ ਬੀਟ ਚ ਹੁੰਦੇ ਸੀ ਹਾਂ ਸਟੈਪਸ ਦੇ ਵਿੱਚ
ਹਾਂਜੀ ਹਾਂਜੀ ਰਿਦਮ ਦੇ ਬੀਟ ਚ ਹੁੰਦੇ ਸੀ ਸੋ ਉਦੋਂ ਲੋਕੀ ਦੇਖਦੇ ਹੁੰਦੇ ਸੀ ਕਿ ਵੀ ਯਾਰ ਨਿੱਕਾ ਜਿਹਾ ਮੁੰਡਾ ਵੀ ਬੜਾ ਸੋਹਣਾ ਭੰਗੜਾ ਪਾ ਲੈਂਦਾ ਸੋ ਉੱਥੋਂ ਦੀ ਮੇਰੀ ਯਾਦ ਹੈ ਕਿ ਜਦੋਂ ਵੀ ਸਾਡੇ ਮੁਹੱਲੇ ਵਿਆਹ ਹੋਣਾ ਭਲਾ ਮੈਨੂੰ ਸਾਨੂੰ ਕੋਈ ਜਾਣਦਾ ਵੀ ਨਹੀਂ ਹੁੰਦਾ ਉਹ ਸਾਨੂੰ ਸਪੈਸ਼ਲ ਕਾਰਡ ਦੇ ਕੇ ਆਉਂਦੇ ਹੁੰਦੇ ਸੀ ਕਿ ਵੀ ਆਹ ਮੁੰਡਾ ਭੰਗੜਾ ਵਧੀਆ ਪਾਉਂਦਾ ਵੀ ਬਰਾਤ ਦੇ ਮੋਹਰੇ ਨੱਚਿਆ ਕਰੂਗਾ ਯਾਦਾਂ ਨੇ ਖੜੀਆਂ ਗਿਆ ਵੀ ਉੱਥੋਂ ਦੀ ਭੰਗੜੇ ਕਰਕੇ ਕਾਫੀ ਮੈਨੂੰ ਪਿਆਰ ਮਿਲਿਆ ਲੋਕੀ ਜਾਣਦੇ ਨੇ
ਬਿਲਕੁਲ ਜੀ ਸੋ ਤੁਹਾਡੇ ਜ਼ਹਿਨ ਦੇ ਵਿੱਚ ਵੀ ਕੋਈ ਇਹੋ ਜਿਹੀ ਯਾਦ ਬੈਠੀ ਹੋਵੇ ਕੋਈ ਯੂਥ ਫੈਸਟੀਵਲ ਨਾਲ ਜੁੜੀ ਜਾਂ ਕੋਈ ਇਹੋ ਜਿਹੇ ਕੰਪੀਟੀਸ਼ਨ ਜਿਹੜੇ ਤੁਸੀਂ ਆਪਣੇ ਬਚਪਨ ਦੇ ਵਿੱਚ ਲੜੇ ਆ ਜਾਂ ਕਿਸੇ ਵਿਆਹ ਸ਼ਾਦੀ ਦੇ ਵਿੱਚ ਤੁਸੀਂ ਭੰਗੜਾ ਗਿੱਧਾ ਪਾਇਆ ਹੋਵੇ ਜਾਂ ਕੋਈ ਵੀ ਯਾਦ ਜਿਹੜੀ ਤੁਹਾਨੂੰ ਇਹਨਾਂ ਲੋਕ ਨਾਚਾਂ ਦੀ ਯਾਦ ਦਿਵਾਉਂਦੀ ਹੋਵੇ ਤੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਸਕਦੇ ਹੋ ਬਿਲਕੁਲ ਪੰਕਜ ਮੈਨੂੰ ਵੀ ਯਾਦ ਆ ਕਿ ਮੈਨੂੰ ਵੀ ਸ਼ੁਰੂ ਤੋਂ ਹੀ ਸ਼ੌਕ ਰਿਹਾ ਗਿੱਧੇ ਦਾ ਹੋ ਗਿਆ ਭੰਗੜੇ ਦਾ ਜਾਂ ਗੀਤ ਸੰਗੀਤ ਦਾ ਹੋ ਗਿਆ ਸੋ ਇਸ ਪਾਸੇ ਸ਼ੁਰੂ ਤੋਂ ਹੀ ਲੱਗੀ ਆ ਸੋ ਮੈਨੂੰ ਯਾਦ ਹੈ ਬਚਪਨ ਚ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜੇ ਬਲਾਕ ਦੇ ਹੁੰਦੇ ਸੀ ਕੰਪੀਟੀਸ਼ਨ ਪਹਿਲਾਂ ਬਲਾਕ ਦੇ ਕੰਪੀਟੀਸ਼ਨ ਹੋਣੇ ਫਿਰ ਉਹ ਡਿਸਟ੍ਰਿਕਟ ਕੰਪੀਟੀਸ਼ਨ ਹੁੰਦੇ ਸੀ ਸੋ ਉਹਨਾਂ ਦੇ ਵਿੱਚ ਮੈਂ ਬੜਾ ਮੈਨੂੰ ਜਿਹੜੀ ਆਪਣੀ ਪਹਿਲੀ ਪਰਫਾਰਮੈਂਸ ਯਾਦ ਹੈ ਮੈਂ ਥਰਡ ਥਰਡ ਯਾ ਫੋਰਥ ਕਲਾਸ ਦੇ ਵਿਚ ਸੀਗੀ ਤੇ ਓਦੋ ਗਿੱਧਾ ਪਾਇਆ ਸੀ ਔਰ ਬੜੀ ਉਛਲ ਉਛਲ ਕੇ ਸੋ ਮੈਨੂੰ ਉਹ ਪਰਫਾਰਮੈਂਸ ਆਪਣੀ ਯਾਦ ਆ ਕੇ ਕਿਸੇ ਪ੍ਰਾਇਮਰੀ ਸਕੂਲ ਦੇ ਵਿਚ ਲਾਗੇ ਦੇ ਪਿੰਡ ਚ ਗਏ ਸੀਗੇ ਤੇ ਓਥੇ ਗਿੱਧਾ ਪਾ ਕੇ ਆਈ ਸੀ ਮੈਂ ਤੇ ਉਸ ਤੋਂ ਬਾਅਦ ਉਹ ਸਿਲਸਿਲਾ ਇਸੇ ਤਰ੍ਹਾਂ ਸ਼ੁਰੂ ਰਿਹਾ ਫਿਰ ਉਸ ਤੋਂ ਬਾਅਦ ਮੈਂ ਨਵੋਦਿਆ ਸਕੂਲ ਦੇ ਵਿਚ ਪੜ੍ਹੀ ਸੀਗੀ ਨਵੋਦਿਆ ਵਿਦਿਆਲਿਆ ਉੱਥੇ ਵੀ ਇਹ ਕੁਛ ਕਰਦੇ ਰਹੇ ਹਾਈ ਸਕੂਲ ਦੇ ਵਿਚ ਆ ਗਏ ਤੇ ਕਾਲਜਿਸ ਆ ਗਏ ਕਾਲਜਿਸ ਦੇ ਵਿਚ ਆ ਕੇ ਫਿਰ ਥੋੜਾ ਮਿਆਰ ਜਿਹੜਾ ਤੁਹਾਡੇ ਇਹਨਾਂ ਚੀਜ਼ਾਂ ਦਾ ਉਹ ਥੋੜਾ ਉੱਚਾ ਹੋ ਜਾਂਦਾ ਤੁਹਾਨੂੰ ਸਿੱਖਣ ਨੂੰ ਵੀ ਬਹੁਤ ਕੁਛ ਮਿਲਦਾ ਹੈ ਨਾ ਤੁਹਾਡੇ ਲਈ ਕੋਚਿਸ ਹੋ ਜਾਂਦੇ ਆ ਪ੍ਰੋਪਰ ਕੋਚ ਹੁੰਦੇ ਆ ਜਿਹੜੇ ਤੁਹਾਨੂੰ ਸਿਖਾਲਦੇ ਆ ਤੇ ਉਸ ਤੋਂ ਬਾਅਦ ਫਿਰ ਯੂਨੀਵਰਸਿਟੀ ਤੇ ਆ ਕੇ ਜਿਹੜਾ ਉਹ ਸਿਖਰ ਹੁੰਦਾ ਮੈਨੂੰ ਲੱਗਦਾ ਉਹ ਗੋਲਡਨ ਟਾਈਮ ਹੁੰਦਾ ਤੁਹਾਡੀ ਜ਼ਿੰਦਗੀ ਦਾ ਉੱਥੇ ਯੂਨੀਵਰਸਿਟੀ ਚ ਜਾ ਕੇ ਪੜ੍ਹਨਾ ਔਰ ਉੱਥੇ ਜਾ ਕੇ ਉੱਥੇ ਦੀਆਂ ਸਟੇਜਿਸ ਤੇ ਪਰਫਾਰਮ ਕਰਨਾ ਉਹ ਆਪਣੇ ਆਪ ਦੇ ਵਿਚ ਇੱਕ ਤੁਹਾਡੇ ਲਈ ਇੱਕ ਪ੍ਰਾਊਡ ਵਾਲੀ ਫੀਲਿੰਗ ਵੀ ਹੁੰਦੀ ਆ ਔਰ ਤੁਹਾਡੀ ਜ਼ਿੰਦਗੀ ਦਾ ਇੱਕ ਟੁੱਟ ਹਿੱਸਾ ਵੀ ਬਣ ਜਾਂਦਾ ਸੋ ਉਹ ਯਾਦਾਂ ਵੀ ਮੇਰੇ ਜ਼ਿਹਨ ਦੇ ਵਿਚ ਬੜੀਆਂ ਰਹਿੰਦੀਆਂ ਆ ਸੋ ਮੈਨੂੰ ਯਾਦ ਆਇਆ ਯੂਨੀਵਰਸਿਟੀ ਦੇ ਵਿਚ ਇੱਕ ਵਾਰ ਸਾਡੇ ਇੰਟਰਨੈਸ਼ਨਲ ਫੈਸਟੀਵਲ ਇੰਟਰਨੈਸ਼ਨਲ ਯੂਥ ਫੈਸਟੀਵਲ ਹੋਇਆ ਸੀ ਤੇ ਬਾਕੀ ਹੋਰ ਜਿਹੜੀਆਂ ਕੰਟਰੀ ਸੀ ਉਹਨਾਂ ਦੇ ਵਿਚੋਂ ਵੀ ਆਏ ਹੋਏ ਸੀਗੇ ਨਾ ਸੋ ਉਦੋਂ ਮੈਂ ਪੰਜਾਬ ਯੂਨੀਵਰਸਿਟੀ ਚ ਹੁੰਦੀ ਸੀਗੀ ਤੇ ਉਦੋਂ ਉੱਥੇ ਪੰਜਾਬ ਯੂਨੀਵਰਸਿਟੀ ਦੇ ਵਿਚ ਨਾ ਅਸੀਂ ਇੱਕ ਆਰਗੇਨਾਈਜ਼ ਕੀਤੀ ਸੀ ਸਿਰਫ ਇੱਕ ਸਟੇਜ ਤੇ ਗਿੱਧਾ ਨਾ ਰੱਖ ਕੇ ਅਸੀਂ ਪ੍ਰੋਪਰ ਜਾਗੋ ਕੀਤੀ ਸੀ ਉੱਥੇ ਪੰਜਾਬ ਯੂਨੀਵਰਸਿਟੀ ਚ ਸਟੂਡੈਂਟ ਸੈਂਟਰ ਆ ਜਿਹੜੀ ਮੇਨ ਜਗ੍ਹਾ ਕਹਿ ਲੋ ਕੈਂਟੀਨ ਕਹਿ ਲੋ ਯੂਨੀਵਰਸਿਟੀ ਦੀ ਉਥੋਂ ਅਸੀਂ ਫਿਰ ਜਾਗੋ ਜਿਹੜੀ ਕੱਢੀ ਰਾਤ ਨੂੰ ਮੈਨੂੰ ਲੱਗਦਾ 8:30 ਔਰ ਪੂਰੀ ਯੂਨੀਵਰਸਿਟੀ ਦੇ ਵਿਚ ਜਾਗੋ ਘੁਮਾਈ ਸੀ ਸਾਰੇ ਹੋਸਟਲਸ ਹੋ ਗਏ ਵਾਰਡਨ ਜਿਹੜੇ ਹੁੰਦੇ ਸੀ ਉਹਨਾਂ ਦੇ ਘਰ ਹੋ ਗਏ ਔਰ ਪੂਰੀ ਘੁਮਾ ਕੇ ਫਿਰ ਲੋ ਡਿਪਾਰਟਮੈਂਟ ਦੇ ਵਿਚ ਜਾ ਕੇ ਉਹ ਜਾਗੋ ਖਤਮ ਕੀਤੀ ਸੋ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਜਾਗੋ ਉਹ ਸੀ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿਚ ਅਸੀਂ ਕੱਢੀ ਸੀਗੀ ਸੋ ਮਾਹੌਲ ਵੀ ਵਧੀਆ ਹੁੰਦੇ ਸੀ ਪੰਕਜ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੁੰਦੀ ਸੀਗੀ ਹੁਣ ਦੇ ਮਾਹੌਲ ਦਾ ਪਤਾ ਨਹੀਂ ਪਰ ਉਦੋਂ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ ਸੀ ਵੀ ਕੁੜੀਆਂ ਮੁੰਡਿਆਂ ਦਾ ਕੋਈ ਰੌਲਾ ਨਹੀਂ ਹੁੰਦਾ ਸੀਗਾ ਕਿ ਇੱਕ ਤਰ੍ਹਾਂ ਬੜਾ ਵਧੀਆ ਮਾਹੌਲ ਹੁੰਦਾ ਸੀ ਯੂਨੀਵਰਸਿਟੀਜ਼ ਦੇ ਵਿਚ ਵੀ ਸੋ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਹਮੇਸ਼ਾ ਯਾਦ ਰਹਿੰਦੀਆਂ ਕੁਛ ਇਹੋ ਜਿਹੀਆਂ ਯਾਦਾਂ ਸੋ ਤੁਸੀਂ ਵੀ ਕਿਤੇ ਇਹੋ ਜਿਹਾ ਕੋਈ ਯਾਦ ਤੁਹਾਡੇ ਨਾਲ ਜੁੜੀ ਹੋਵੇ ਕਿਤੇ ਪਰਫਾਰਮ ਕਰਨ ਗਏ ਹੋਵੋ ਤੇ ਜ਼ਰੂਰ ਸਾਂਝੀ ਕਰੋ ਸਾਡੇ ਨਾਲ
ਮੈਨੂੰ ਯਾਦ ਹੈ ਮੈਂ ਕਿਉਂਕਿ ਜਿਵੇਂ ਦੱਸਦਾ ਸੀ ਮੈਂ 8ਵੀਂ ਤੋਂ ਭੰਗੜਾ ਸ਼ੁਰੂ ਕਰਤਾ ਸੀ ਸੋ 8ਵੀਂ ਤੋਂ ਲੈ ਕੇ ਜੋ ਸਕੂਲ ਦੀ ਪਰਫਾਰਮੈਂਸ ਦਿੱਤੀ ਉਸ ਤੋਂ ਬਾਅਦ ਮੈਂ ਉਸ ਤਰ੍ਹਾਂ ਤਾਂ ਉਹਨੂੰ ਕੰਟੀਨਿਊ ਨਹੀਂ ਕਰ ਪਾਇਆ ਬਟ ਇਹ ਕਿ ਜਦੋਂ ਕੋਈ ਦਿਨ ਤਿਉਹਾਰ ਆਉਂਦਾ ਜਾਂ ਕਿਤੇ ਯਾਰ ਸਾਡੇ ਤੇ ਗਏ ਉਦੋਂ ਨੱਚ ਲਏ ਸੋ ਇੱਕ ਸਟੈਪਸ ਕਦੇ ਮੈਂ ਭੁੱਲਿਆ ਨਹੀਂ ਸੋ ਉਸ ਤੋਂ ਬਾਅਦ ਮੈਨੂੰ ਮੌਕਾ ਮਿਲਿਆ ਸੀ ਆਪਣਾ ਕਿ ਮੈਂ ਇੱਕ ਡਿਪਲੋਮਾ ਕਰ ਰਿਹਾ ਸੀ ਜਲੰਧਰ ਵਿੱਚ DAV ਇੰਸਟੀਚਿਊਟ ਹੈ ਟੈਕਨੋਲੋਜੀ ਦਾ ਉੱਥੇ ਮੈਨੂੰ ਮੌਕਾ ਮਿਲਿਆ ਸੀ ਕਿ ਬਈ ਜਦੋਂ ਇਨੋਗਰੇਸ਼ਨ ਉਸ ਇੰਸਟੀਚਿਊਟ ਦੀ ਹੋਈ ਸੀ ਉੱਥੇ ਮੈਂ ਪ੍ਰੋਪਰ ਢੋਲ ਦੇ ਉੱਤੇ ਬਾਕੀ ਮੁੰਡਿਆਂ ਦੇ ਨਾਲ ਉੱਥੇ ਸਾਨੂੰ ਸਿਖਾਇਆ ਗਿਆ ਸੀ ਪ੍ਰੋਪਰ ਕੋਰਸ ਸੀਗੇ ਸਾਡੇ ਉੱਪਰ ਸੋ ਉਹ ਇੱਕ ਮੇਰੀ ਯਾਦ ਹੈ ਬਟ ਕਿਉਂਕਿ ਮੇਰਾ ਹੋਇਆ ਕਿ ਵੀ ਮੈਂ ਪ੍ਰੋਫੈਸ਼ਨਲ ਸਵਿਮਰ ਹੋ ਗਿਆ ਸੀ ਜੀ ਮੈਂ ਮੇਰੀ ਲਾਈਨ ਚੇਂਜ ਹੋ ਗਈ ਮੈਂ 11ਵੀਂ ਕਲਾਸ ਦੇ ਵਿੱਚ ਮੈਂ ਸਵਿਮਿੰਗ ਦੇ ਵਿੱਚ ਚਲਾ ਗਿਆ ਸੀ ਗਿਆ ਸ਼ੌਕ ਸੀ ਚਲ ਗਰਮੀਆਂ ਹੈਗੀਆਂ ਚਲ ਆਪਾਂ ਨਹਾ ਨਹੁਆ ਕਰਾਂਗੇ ਛੁੱਟੀਆਂ ਹੈਗੀਆਂ ਗਰਮੀਆਂ ਦੀਆਂ ਉਹ ਮੇਰਾ ਇੱਕ ਵੈਸੇ ਗਰਮੀਆਂ ਚ ਨਹਾਉਣ ਵਾਲਾ ਸੀਨ ਕਦੋਂ ਮੈਂ ਉੱਥੋਂ ਹੌਲੀ ਹੌਲੀ ਪਿਕ ਕਰਕੇ ਐਜ਼ ਅ ਪ੍ਰੋਫੈਸ਼ਨਲ ਸਵਿਮਰ ਬਣ ਗਿਆ ਕਿ ਮੈਂ ਅਸੀਂ 9 ਸਾਲ ਮੈਂ ਸਵਿਮਿੰਗ ਕੀਤੀ ਉਹਦੇ ਵਿੱਚ ਮੈਂ ਯੂਨੀਵਰਸਿਟੀ ਦਾ ਕੈਪਟਨ ਵੀ ਰਿਹਾ ਗੁਰੂ ਨਾਨਕ ਯੂਨੀਵਰਸਿਟੀ ਦਾ 2 ਸਾਲ ਆਪਣੇ ਸਟੇਟ ਨੂੰ ਵੀ ਰਿਪ੍ਰੈਜੈਂਟ ਕੀਤਾ ਨੈਸ਼ਨਲ ਲੈਵਲ ਤੇ ਇੱਕ ਵਾਰ ਮੈਂ ਆਪਣੇ ਡਿਸਟ੍ਰਿਕਟ ਦਾ ਬੈਸਟ ਪਲੇਅਰ ਵੀ ਨੋਮੀਨੇਟ ਹੋਇਆ ਸੀ ਸੋ ਐਸੀ ਕਾਫੀ ਮੇਰੀ ਯਾਦਾਂ ਨੇ ਬਟ ਇੱਕ ਚੀਜ਼ ਮੈਂ ਭੰਗੜੇ ਦੇ ਨਾਲ ਇਹਨੂੰ ਐ ਜੋੜਨਾ ਚਾਹੁੰਦਾ ਕਿ ਜਦੋਂ ਸਾਡਾ ਸਵੇਰੇ ਵਾਰਮ ਅਪ ਹੁੰਦਾ ਸੀ ਸਵਿਮਿੰਗ ਕਰਨ ਤੋਂ ਪਹਿਲਾਂ ਅਸੀਂ ਗਾਣੇ ਲਾ ਕੇ ਭੰਗੜਾ ਪਾਉਂਦੇ ਹੁੰਦੇ ਸੀ
ਠੀਕ ਹੈ
ਅਸੀਂ ਭੰਗੜਾ ਪਾਉਂਦੇ ਹੁੰਦੇ ਸੀ 4-4 ਗਾਣੇ ਦਾ ਲਗਾਤਾਰ ਭੰਗੜਾ ਪਾ ਕੇ ਨਾ 20 ਮਿੰਟ ਭੰਗੜਾ ਪਾ ਕੇ ਪੂਰਾ ਵਾਰਮ ਅਪ ਕਰਕੇ ਫਿਰ ਅਸੀਂ ਸਵਿਮਿੰਗ ਦਾ ਗਾਣਾ ਆਪਣਾ ਪ੍ਰੈਕਟਿਸ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਜਦੋਂ ਕੰਪੀਟੀਸ਼ਨ ਅਸੀਂ ਖੇਲਣ ਜਾਂਦੇ ਹੁੰਦੇ ਸੀ ਆਲ ਓਵਰ ਇੰਡੀਆ ਜਾਣਾ ਤੇ ਉੱਥੇ ਵੀ ਜਦੋਂ ਵੀ ਤੁਸੀਂ ਕੰਪੀਟੀਸ਼ਨ ਖੇਡਣ ਜਾਂਦੇ ਉੱਥੇ ਕੋਈ ਨਾ ਕੋਈ ਕਲਚਰਲ ਈਵੈਂਟ ਜ਼ਰੂਰ ਆਰਗੇਨਾਈਜ਼ ਕਰਦੇ ਹੁੰਦੇ ਨੇ ਸੋ ਮੈਨੂੰ ਯਾਦ ਹੈ ਵੀ ਮੇਰੀ ਟੀਮ ਦੇ ਵਿੱਚ ਸਵਿਮਿੰਗ ਟੀਮ ਦੇ ਵਿੱਚ 2-3 ਮੁੰਡੇ ਐਸੇ ਹੁੰਦੇ ਸੀ ਜਿਨ੍ਹਾਂ ਨੂੰ ਭੰਗੜਾ ਹੁੰਦਾ ਸੀ ਤੋ ਅਸੀਂ ਉੱਥੇ ਹਮੇਸ਼ਾ ਪਰਫਾਰਮ ਕੀਤਾ ਭੰਗੜਾ ਗਾਣੇ ਤੇ ਪਾਉਂਦੇ ਹੁੰਦੇ ਸੀ ਤੇ ਲੋਕਾਂ ਨੂੰ ਐਂਟਰਟੇਨ ਕਰਦੇ ਹੁੰਦੇ ਸੀ
ਬਿਲਕੁਲ ਸੋ ਇਹ ਵੀ ਮੈਨੂੰ ਲੱਗਦਾ ਹੁੰਦਾ ਕਿ ਇਹ ਸਮਾਜ ਸੇਵਾ ਹੀ ਹੁੰਦੀ ਹੈ ਸਾਨੂੰ ਲੱਗਦਾ ਹੁੰਦਾ ਕਿ ਲੈ ਇਹ ਕਿਹੜੀ ਵੱਡੀ ਚੀਜ਼ ਹੈ ਜੇ ਕੁਛ ਤੁਸੀਂ ਭੰਗੜਾ ਪਾ ਲਿਆ ਜਾਂ ਤੁਸੀਂ ਕੁਛ ਲਿਖ ਲਿਆ ਪਰ ਇਹ ਮੈਨੂੰ ਲੱਗਦਾ ਹੁੰਦਾ ਕਿ ਜਿਹੜੀ ਚੀਜ਼ ਕਿਸੇ ਨੂੰ ਖੁਸ਼ ਕਰ ਸਕਦੀ ਹੈ ਨਾ ਜਿਹੜੀ ਚੀਜ਼ ਨਾਲ ਤੁਸੀਂ ਇਸ ਸਮਾਜ ਚ ਥੋੜੀ ਜਿਹੀ ਖੁਸ਼ੀ ਐਡ ਕਰ ਸਕਦੇ ਹੋ ਉਹ ਸਮਾਜ ਸੇਵਾ ਹੀ ਹੈ ਉਹ ਸੋਸ਼ਲ ਵਰਕ ਹੀ ਹੈ। ਸੋ ਮੈਨੂੰ ਲੱਗਦਾ ਇਹ ਖੁਸ਼ੀਆਂ ਜਿਹੜੇ ਸਾਨੂੰ ਵੰਡਦੇ ਰਹਿਣਾ ਚਾਹੀਦਾ ਇਸ ਸਮਾਜ ਨੂੰ, ਬਹੁਤ ਲੋੜ ਹੈ, ਖਾਸ ਕਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਲੋੜ ਹੈ। ਸੋ ਗੱਲਾਂ ਬਾਤਾਂ ਅਸੀਂ ਹੋਰ ਵੀ ਕਰਨੀਆਂ ਪੰਕਜ ਤੁਹਾਡੇ ਨਾਲ, ਪਰ ਮੈਨੂੰ ਲੱਗਦਾ ਗੀਤ ਸੁਣ ਲਈਏ ਇੱਕ, ਇਸ ਗੀਤ ਤੋਂ ਬਾਅਦ ਫਿਰ ਗੱਲਾਂ ਬਾਤਾਂ ਹੋਰ ਅੱਗੇ ਤੋਰਦੇ ਆ ਗਿੱਧੇ ਭੰਗੜੇ ਦੀਆਂ। ਜੀ
ਅਸੀਂ ਨਵੀਆਂ ਬਰਾਂਡਾ ਪਾਈਏ ਬਈ, ਇਕੱਠੇ ਹੋ ਕੇ ਗੇੜੀ ਕਾਲਜ ਦੀ ਲਾਈਏ ਬਈ, ਦਿਲਾਈਏ ਬਈ। ਅਸੀਂ ਨਵੀਆਂ ਬਰਾਂਡਾ ਪਾਈਏ ਬਈ, ਇਕੱਠੇ ਹੋ ਕੇ ਗੇੜੀ ਕਾਲਜ ਦੀ ਲਾਈਏ ਬਈ। ਕੀ ਹੋਇਆ ਓ ਕੀ ਹੋਇਆ, ਕੀ ਹੋਇਆ ਰੁੱਸ ਗਈ ਜਿਹੜੇ ਖਾ ਸੋਹਣੀਆਂ ਵੀ ਨਾਲ ਪੂਜਾ ਖੜੀਆ ਕਾਲਜਾਂ ਦੀ ਜ਼ਿੰਦਗੀ ਰੰਗੀਨ ਬਾੜੀਆਂ ਬਈ, ਰੰਗੀਨ ਬਾੜੀਆਂ ਬਈ, ਰੰਗੀਨ ਬਾੜੀਆਂ ਕਾਲਜਾਂ ਦੀ ਜ਼ਿੰਦਗੀ ਰੰਗੀਨ ਬਾੜੀਆਂ ਬਈ, ਰੰਗੀਨ ਬਾੜੀਆਂ ਬਈ, ਰੰਗੀਨ ਬਾੜੀ। ਦੇਖੋ ਰੰਗ ਰੱਬ ਦੇ ਨੇ ਯਾਰੇ ਮਿੱਤਰੋ, ਵੇਲੇ ਅਸੀਂ ਹੋਈ ਗਏ ਸਾਰੇ ਮਿੱਤਰੋ,
ਗੀਤ ਤੋਂ ਬਾਅਦ ਹਾਜ਼ਰ ਆ ਮੈਂ ਇੱਕ ਵਾਰ ਫੇਰ ਤੋਂ, ਤੇ ਰੌਣਕਾਂ ਜਿਹੜੀਆਂ ਅੱਜ ਇੰਨੀਆਂ ਲੱਗੀਆਂ ਨੀ, ਤੁਹਾਡੇ ਕੋਈ ਮੈਸੇਜਸ ਨੀ ਆ ਰਹੇ ਹੈ। ਦੇਖੋ ਇਹਦਾ ਮਤਲਬ ਗਿੱਧੇ ਭੰਗੜੇ ਦੇ ਨਾਲ ਜੁੜੀਆਂ ਕੋਈ ਯਾਦਾਂ ਨੀ ਹੈਗੀਆਂ ਤੁਹਾਡੀਆਂ। ਜਦੋਂ ਕੋਈ ਸ਼ਰਾਰਤਾਂ ਦੀ ਗੱਲ ਕਰਦੇ ਆ ਨਾ ਤੇ ਸਾਰੇ ਹੀ ਆ ਜਾਂਦੇ ਹੁੰਦੇ ਆ ਤੁਸੀਂ, ਹੈਨਾ। ਪਰ ਚਲੋ ਕੋਈ ਗੱਲ ਨੀ ਜੀ, ਕਦੀ ਕਦੀ ਸੁਣਨਾ ਵੀ ਚਾਹੀਦਾ। ਸੋ ਅੱਜ ਤੁਸੀਂ ਬੜੇ ਬੀਬੇ ਬਣ ਕੇ ਸੁਣ ਰਹੇ ਹੋ ਸਾਨੂੰ, ਉਹਦੇ ਲਈ ਵੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਸੋ ਪੰਕਜ ਗੱਲ ਕਰ ਰਹੇ ਸੀ ਜੀ ਅਸੀਂ ਗਿੱਧੇ ਦੀ, ਹੈ ਨਾ। ਅੱਛਾ ਇੱਕ ਗੱਲ ਮੈਂ ਇੱਥੇ ਇਹ ਮਹਿਸੂਸ ਕਰਦੀ ਹਾਂ ਜਾਂ ਗਿੱਧਾ ਕਰਦੀ ਵੀ ਹਾਂ ਜਾਂ ਚਲੋ ਜੋ ਥੋੜਾ ਬਹੁਤਾ ਮੇਰੇ ਨਾਲ ਕੁੜੀਆਂ ਉਹਨਾਂ ਦੇ ਨਾਲ ਜੋ ਕਰਵਾਉਂਦੀ ਵੀ ਆ, ਇੱਕ ਜਿਹੜਾ ਗਿੱਧੇ ਦਾ ਇੱਕ ਮੇਨ ਅਸੈਂਸ ਹੁੰਦਾ ਨਾ, ਇੱਕ ਉਹਦੀ ਖਾਸੀਅਤ ਜਿਹੜੀ ਹੁੰਦੀ ਹੈ ਉਹ ਕਿਤੇ ਗੁਆਚਦੀ ਜਾ ਰਹੀ ਹੈ। ਜਿਹੜਾ ਸਾਡਾ ਗਿੱਧਾ ਭੰਗੜਾ ਨਾ ਉਹ ਇੱਕ ਸਿਰਫ ਸਟੇਜੀ ਗਿੱਧਾ ਭੰਗੜਾ ਹੋ ਕੇ ਰਹੀ ਜਾਂਦਾ ਪਿਆ ਆ। ਤੁਹਾਨੂੰ ਨੀ ਲੱਗਦਾ ਇਸ ਬਾਰੇ?
ਇਸ ਗੱਲ ਵਿੱਚ ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਆਈ ਥਿੰਕ ਮੈਂ ਜੋ ਦੇਖਦਾ ਵਾ ਇਸ ਤਰੀਕੇ ਨਾਲ ਕਿ ਜਿਵੇਂ ਅਸੀਂ ਜੋ ਸ਼ੁਰੂ ਤੋਂ ਦੇਖੀਏ ਭੰਗੜਾ ਜੋ ਸ਼ੁਰੂ ਹੋਇਆ ਸੀ ਜੋ 1900 ਜੋ ਬਹੁਤ ਪੁਰਾਣਾ ਆਪਣਾ ਭੰਗੜਾ, ਉਹ ਵੀ ਟਾਈਮ ਦੇ ਹਿਸਾਬ ਨਾਲ ਵੀ ਚੇਂਜ ਹੁੰਦਾ ਆਇਆ। ਪਹਿਲਾਂ ਭੰਗੜਾ ਬੜੇ ਆਰਾਮ ਨਾਲ ਮਣਕਾਂ ਨਾਲ ਪਾਉਂਦੇ ਸੀ ਲੋਕੀ, ਉਸ ਤੋਂ ਬਾਅਦ ਹੌਲੀ ਹੌਲੀ ਉਹਦੀ ਚਾਲ ਚੇਂਜ ਹੋਈ, ਥੋੜਾ ਜਿਹਾ ਢੋਲ ਤੇ ਫਾਸਟ ਬੀਟਸ ਆਈਆਂ, ਫਾਸਟ ਸਟੈਪਸ ਆਏ। ਹੁਣ ਅੱਜ ਵਾਲੇ ਟਾਈਮ ਦੇ ਵਿੱਚ ਉਹ ਮੋਡਰਨਾਈਜ਼ ਹੋ ਗਿਆ, ਬਹੁਤ ਜ਼ਿਆਦਾ ਫਿਊਜ਼ਨ ਆ ਗਿਆ ਉਹਦੇ ਵਿੱਚ। ਲੋਕੀ ਭੰਗੜੇ ਜਦੋਂ ਟੀਮਾਂ ਭੰਗੜਾ ਪਾਉਂਦੀਆਂ ਨੇ ਤੇ ਉਹਦੇ ਵਿੱਚ ਹੋਰ ਹੀ ਕੁਝ ਕਰਦੇ ਨੇ, ਮੈਂ ਹੁਣ ਕੀ ਕਹਾਂ ਮੈਨੂੰ ਪਤਾ ਨਹੀਂ, ਵੀ ਕੁਝ ਹੋਰ ਡਾਂਸ ਨੂੰ ਕੱਟ ਕੇ ਵਿੱਚ ਕੁਝ ਐਕਸ਼ਨ ਜਿਹਾ ਮਾਰ ਦਿੰਦੇ ਨੇ ਜਾਂ ਕੁਝ ਸ਼ੋਸ਼ਾ ਜਿਹਾ ਛੱਡ ਦਿੰਦੇ ਨੇ। ਮੇ ਬੀ ਅੱਜ ਕੱਲ ਦੇ ਲੋਕਾਂ ਨੂੰ ਪਸੰਦ ਆ ਰਿਹਾ। ਜੋਸ਼ ਵਾਲਾ ਹੋ ਗਿਆ,
ਐਗਜੈਕਟਲੀ। ਹਾਂ, ਯਾਨੀ ਇੱਕ ਮਕੈਨੀਕਲ ਜਿਹੀ ਚੀਜ਼ ਹੋਈ ਜਾ ਰਹੀ ਹੈ, ਉਹਦੇ ਵਿੱਚ ਜਿਹੜੀਆਂ ਫੀਲਿੰਗਸ ਆ, ਉਹਦੇ ਜਿਹੜੇ ਜਜ਼ਬਾਤ ਆ, ਮੈਨੂੰ ਇਹ ਲੱਗਦਾ ਕਿ ਉਹ ਕਿਤੇ ਨਾ ਕਿਤੇ ਗੁਆਚਦੇ ਜਾਏ ਜਾ ਰਹੇ ਆ। ਜਿੱਦਾਂ ਤੁਸੀਂ ਕਿਹਾ ਕਿ ਹਾਂ ਅੱਜ ਕੱਲ ਦੇ ਲੋਕਾਂ ਨੂੰ ਉਹ ਪਸੰਦ ਆ, ਠੀਕ ਹੈ, ਉਹ ਚੀਜ਼ ਤੇ ਰਹਿਣੀ ਹੀ ਚਾਹੀਦੀ ਆ ਜੋ ਪਸੰਦ ਆ, ਚਲੋ, ਹਨਾ। ਪਰ ਇੱਕ ਜਿਹੜਾ ਸਾਡਾ ਫੋਕ ਡਾਂਸ ਆ, ਜਿਹੜੀ ਜੇ ਹੁਣ ਝੂਮਰ ਦੇ ਵਿੱਚ ਉਹ ਨਜ਼ਾਕਤ ਹੀ ਨਾ ਰਹੀ ਤਾਂ ਉਹ ਝੂਮਰ ਝੂਮਰ ਕਾਹਦਾ ਰਹਿ ਗਿਆ, ਹਨਾ। ਭੰਗੜੇ ਦੇ ਵਿੱਚ ਜੋਸ਼ ਹੋਣਾ ਵੀ ਜ਼ਰੂਰੀ ਹੈ, ਉਹ ਐਕਸਪ੍ਰੈਸ਼ਨ ਵੀ ਜ਼ਰੂਰੀ ਹੈ, ਉਹ ਜਜ਼ਬਾ ਵੀ ਜ਼ਰੂਰੀ ਹੈ, ਹਨਾ। ਸੋ ਉਹਦੇ ਵਿੱਚ ਜਿਹੜੀ ਤੁਸੀਂ ਸ਼ੋਸ਼ੇਬਾਜ਼ੀ ਕਿਹਾ ਕਿ ਥੋੜੀ ਐਡ ਕਰਕੇ ਇੱਧਰ ਉੱਧਰ ਦੇ ਐਕਸ਼ਨ ਲਗਾ ਕੇ ਉਹਦਾ ਇੱਕ ਫਿਊਜ਼ਨ ਕਾਇੰਡ ਆਫ ਜਿਹੜਾ ਭੰਗੜਾ ਆ ਰਿਹਾ, ਉਹ ਜੀ ਆਇਆਂ ਨੂੰ ਜ਼ਰੂਰ ਆਵੇ। ਪਰ ਮੈਨੂੰ ਲੱਗਦਾ ਕਿ ਜਿਹੜੀਆਂ ਖਾਸ ਕਰਕੇ ਤੁਸੀਂ ਜਿਹੜੇ ਇਹ ਭੰਗੜਾ ਅਕੈਡਮੀ ਚਲਾਉਂਦੇ ਹੋ, ਹੈ ਨਾ, ਤੁਹਾਡੇ ਸਿਰ ਤੇ ਜ਼ਿੰਮੇਦਾਰੀ ਜ਼ਿਆਦਾ ਬਣਦੀ ਹੈ ਕਿ ਉਹਦਾ ਇੱਕ ਜਿਹੜਾ ਰੀਅਲ ਫੀਲ ਹੈ ਜਿਹੜਾ ਉਹ ਨਾ ਗਵਾਚੇ ਕਿਸੇ, ਕਿਤੇ ਇਹ ਨਾ ਹੋ ਜਾਵੇ ਕਿ ਸਿਰਫ ਗਾਣੇ ਲਗਾ ਕੇ ਨੱਚਣਾ ਇੱਕ ਭੰਗੜਾ ਰਹਿ ਜਾਵੇ, ਜਾਂ ਪਿੱਛੇ ਟਰੈਕ ਚਲਾ ਲਿਆ ਤੇ ਬੋਲੀਆਂ ਦੇ ਉੱਤੇ ਸਿਰਫ ਤਾੜੀਆਂ ਮਾਰਨਾ ਹੀ ਆ, ਉਹ ਗਿੱਧਾ ਨਾ ਰਹਿ ਜਾਏ। ਕਿਉਂਕਿ ਮੈਂ ਵੀ ਜਦੋਂ ਇੱਥੇ ਗਿੱਧਾ ਕਰਦੀ ਹਾਂ, ਕਾਫੀ ਕੁੜੀਆਂ ਚ ਮੈਂ ਇਹ ਚੀਜ਼ ਦੇਖਦੀ ਹਾਂ, ਇੱਕ ਤਾਂ ਇਹ ਚੀਜ਼ ਆ ਕਿ ਇੱਥੇ ਦੀ ਜਿਹੜੀ ਪੀੜ੍ਹੀ ਹੈ ਸਾਡੀ, ਉਹਨਾਂ ਨੇ ਬਚਪਨ ਦੇ ਵਿੱਚ ਉਹ ਗਿੱਧੇ ਵੀ ਨਹੀਂ ਪਾਏ ਜਿਹੜੇ ਅਸੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਦੇਖੇ ਆਪਣੀਆਂ ਬਜ਼ੁਰਗ ਔਰਤਾਂ ਨੂੰ, ਨਾਨਕਾ ਮੇਲ ਚ ਪਾਉਂਦੀਆਂ ਨੂੰ, ਜਾਗੋ ਚ ਪਾਉਂਦੀਆਂ ਨੂੰ, ਉਹਨਾਂ ਦੇ ਨਾਲ ਅਸੀਂ ਵੀ ਉਸ ਹਿਸਾਬ ਨਾਲ ਨੱਚਦੇ ਹੁੰਦੇ ਸੀ। ਉਸ ਤੋਂ ਬਾਅਦ ਚਲੋ ਕਾਲਜ ਤੇ ਯੂਥ ਫੈਸਟੀਵਲਸ ਜਿਹੜੇ ਸੀ ਉਹਨਾਂ ਦੇ ਵਿੱਚ ਵੀ ਪਰਫੋਰਮ ਕੀਤਾ ਹੋਇਆ ਸੀ, ਅਸੀਂ ਉਹ ਵੀ ਗਿੱਧੇ ਦੇਖੇ ਹੋਏ ਸੀ। ਪਰ ਇੱਥੇ ਆ ਕੇ ਹੁਣ ਜਿਹੜੀ ਇੱਥੇ ਦੀਆਂ ਜਿਹੜੀਆਂ ਇੱਥੇ ਆ ਕੇ ਜਿਹੜੀਆਂ ਕੁੜੀਆਂ ਵੱਡੀਆਂ ਹੋ ਰਹੀਆਂ, ਉਹਨਾਂ ਨੇ ਉਹ ਦੋਨੇ ਗਿੱਧੇ ਨਹੀਂ ਦੇਖੇ ਹੋਏ, ਨਾ ਉਹ ਯੂਥ ਫੈਸਟੀਵਲਸ ਵਾਲੇ, ਨਾ ਹੀ ਆਪਣੇ ਬਚਪਨ ਦੇ ਵਿੱਚ ਮਾਵਾਂ ਨਾਲ ਜਿਹੜੀਆਂ ਨੱਚਣਾ ਹੁੰਦਾ ਸੀ ਉਹ ਵਾਲੇ। ਸੋ ਉਹਨਾਂ ਨੇ ਯੂਟਿਊਬ ਵਾਲੇ ਗਿੱਧੇ ਦੇਖੇ ਹੁੰਦੇ ਆ, ਉਹਨਾਂ ਲਈ ਗਿੱਧੇ ਦੀ ਡੈਫੀਨੇਸ਼ਨ ਇੱਕ ਉਹ ਹੀ ਹੁੰਦੀ ਹੈ ਕਿ ਮੈਕਸੀਮਮ ਆਪਣੇ ਆਪ ਦੇ ਐਕਸ਼ਨਸ ਦਿਖਾਓ ਤੁਸੀਂ, ਕਿ ਕਿੰਨੀ ਤੁਹਾਡੇ ਚ ਐਨਰਜੀ ਹੈ, ਕਿੰਨੇ ਐਕਸ਼ਨ ਤੁਸੀਂ ਕਰ ਸਕਦੀਆਂ ਹੋ, ਇੱਕ ਬੋਲੀ ਚ ਕਿੰਨੇ ਐਕਸ਼ਨ, ਰਿਪੀਟ ਨਾ ਹੋਵੇ, ਏਦਾਂ ਨਾ ਹੋਵੇ। ਪਰ ਮੈਂ ਉਹਨਾਂ ਨੂੰ ਇਹ ਕਹਿੰਦੀ ਹੁੰਦੀ ਹਾਂ ਕਿ ਗਿੱਧਾ ਠੀਕ ਹੈ, ਐਨਰਜੀ ਵੀ ਹੈਗੀ ਗਿੱਧੇ ਦੇ ਵਿੱਚ, ਪਰ ਉਹਦਾ ਮੇਨ ਚੀਜ਼ ਜਿਹੜੀ ਤੁਹਾਡੇ ਐਕਸਪ੍ਰੈਸ਼ਨਸ ਆ, ਜਿਹੜੀਆਂ ਫੀਲਿੰਗਸ ਆ, ਉਹ ਤੁਸੀਂ ਕਿਸ ਤਰੀਕੇ ਨਾਲ ਅੱਗੇ ਆਡੀਅੰਸ ਨੂੰ ਕਨਵੇ ਕਰ ਸਕਦੇ ਹੋ, ਉਹ ਬਹੁਤ ਜ਼ਰੂਰੀ ਹੈ ਔਰ ਉਹ ਚੀਜ਼ ਰਹਿਣੀ ਚਾਹੀਦੀ ਹੈ। ਪੰਕਜ
ਜੀ, ਤੁਹਾਡੀ ਗੱਲ ਨਾਲ ਪੂਰਾ ਸਹਿਮਤ ਹਾਂ ਮੈਂ। ਅਸੀਂ ਆਪਣੀ ਅਕੈਡਮੀ ਚ ਜਦੋਂ ਵੀ ਕਲਾਸਿਸ ਲੈਂਦੇ ਆ ਨਾ, ਸਾਡਾ ਇਸ ਗੱਲ ਤੇ ਬਹੁਤ ਜ਼ੋਰ ਰਹਿੰਦਾ ਹੈ ਕਿ ਵੀ ਆਪਣੇ ਫੇਸ਼ੀਅਲ ਐਕਸਪ੍ਰੈਸ਼ਨ ਜ਼ਰੂਰ ਰੱਖੋ। ਹੁਣ ਜਿਵੇਂ ਅਸੀਂ ਤਿਆਰੀ ਕਰ ਰਹੇ ਹਾਂ, ਬੱਚਿਆਂ ਨੂੰ ਸੈੱਟ ਪੂਰਾ ਤਿਆਰ ਕਰਾ ਰਹੇ ਹਾਂ, ਕਈ ਵਾਰੀ ਬੱਚਿਆਂ ਦਾ ਧਿਆਨ ਹੁੰਦਾ ਕਿ ਸਿਰਫ ਮਤਲਬ ਕਿ ਮੈਂ ਸਟੈਪ ਪਾ ਰਿਹਾ ਤੇ ਉਹਦਾ ਫੇਸ਼ੀਅਲ ਫੇਸ ਤੇ ਕੋਈ ਐਕਸਪ੍ਰੈਸ਼ਨ ਨਹੀਂ ਹੁੰਦਾ। ਉਸ ਗੱਲ ਦੀ ਸਾਨੂੰ ਬੜੀ ਚਿੰਤਾ ਰਹਿੰਦੀ ਹੈ, ਕਿਉਂਕਿ ਤੁਸੀਂ ਪਬਲਿਕ ਨੂੰ ਆਪਣੇ ਆਪ ਨਾਲ ਅਟੈਚ ਕਿਵੇਂ ਕਰਨਾ, ਕਨੈਕਟ ਕਿਵੇਂ ਕਰਨਾ, ਉਹ ਤੁਹਾਡੇ ਫੇਸ਼ੀਅਲ ਐਕਸਪ੍ਰੈਸ਼ਨ ਨੇ। ਤੁਸੀਂ ਕੋਈ ਸਟੈਪ ਪਾ ਰਹੇ ਹੋ, ਝੂਮਰ ਹੈ ਜਾਂ ਕੋਈ ਪੰਜਾਬ ਪਾ ਰਹੇ ਹੋ, ਕੁਛ ਪਾ ਰਹੇ ਹੋ, ਹਰ ਇੱਕ ਸਟੈਪ ਦੀ ਆਪਣੀ ਇੱਕ ਐਨਰਜੀ ਹੈ, ਹਰ ਉਹਦੀ ਇੱਕ ਆਪਣੀ ਉਹਦਾ ਇੱਕ ਸਟਾਈਲ ਹੈ, ਉਹ ਜੇ ਤੁਸੀਂ ਉਹਨੂੰ ਫੋਲੋ ਨਾ ਕਰੋਗੇ, ਜੇ ਸਾਰੇ ਸਟੈਪ ਤੁਸੀਂ ਫਾਸਟ ਦੇ ਵਿੱਚ ਜੋਸ਼ ਵਿੱਚ ਪਾ ਗਏ, ਸੋ ਬੇਸਿਕਲੀ ਉਹ ਇੱਕ ਕਹਿ ਲਓ ਇੱਕ ਕਾਰਡੀਓ ਵਰਕ, ਮੈਂ ਕਹਿੰਦਾ ਕਿ ਕਾਰਡੀਓ ਵਰਕ ਹੋ ਗਿਆ ਤੁਹਾਡਾ,
ਬਿਲਕੁਲ।
ਜਦਕਿ ਭੰਗੜਾ ਜਾਂ ਗਿੱਧਾ ਇੱਕ ਕਾਰਡੀਓ ਵਰਕ ਨਹੀਂ, ਇਹ ਹੈਗਾ ਇੱਕ ਤੁਸੀਂ ਉਹੀ ਜੋ ਤੁਸੀਂ ਕਹਿ ਰਹੇ ਹੋ ਕਿ ਆਪਣੀ ਫੀਲਿੰਗਸ ਨੂੰ ਐਕਸਪ੍ਰੈਸ ਕਰਨਾ, ਕਿ ਤੁਸੀਂ ਖੁਸ਼ ਹੋ, ਕੋਈ ਚੀਜ਼ ਨੂੰ ਤੁਸੀਂ ਇੰਜੋਏ ਕਰ ਰਹੇ ਹੋ ਤੇ ਖੁਸ਼ੀ ਮਨਾ ਰਹੇ ਹੋ, ਉਹ ਖੁਸ਼ੀ ਤੁਸੀਂ ਵੰਡਣੀ ਕਿਵੇਂ ਹੈ ਲੋਕਾਂ ਦੇ ਵਿੱਚ, ਉਹ ਤੁਹਾਡੇ ਐਕਸਪ੍ਰੈਸ਼ਨ ਨੇ। ਸੋ ਇਸ ਗੱਲ ਦਾ ਅਸੀਂ ਆਪਣੀ ਅਕੈਡਮੀ ਦੇ ਵਿੱਚ ਬਹੁਤ ਜ਼ੋਰ ਦਿੰਦੇ ਹਾਂ ਬੱਚੇ ਬੱਚੀਆਂ ਦੇ ਉੱਤੇ ਕਿ ਵੀ ਆਪਣੇ ਐਕਸਪ੍ਰੈਸ਼ਨ ਨਹੀਂ ਭੁੱਲਣੇ, ਤੁਹਾਡੇ ਐਕਸਪ੍ਰੈਸ਼ਨ ਜਿਹੜੇ ਨੇ ਮੋਸਟ ਇੰਪੋਰਟੈਂਟ ਹੈ, ਭੰਗੜਾ ਇੰਨਾ ਇੰਪੋਰਟੈਂਟ ਨਹੀਂ ਹੈਗਾ, ਤੁਹਾਡੇ ਐਕਸਪ੍ਰੈਸ਼ਨ ਨਾਲ ਬਹੁਤ ਜ਼ਰੂਰੀ ਨੇ। ਸੋ ਆਈ ਮੈਨੂੰ ਉਮੀਦ ਹੈ ਕਿ ਸਾਡੇ ਬੱਚੇ ਇਸ ਚੀਜ਼ ਨੂੰ ਸਮਝਣਗੇ ਤੇ ਜੋ ਐਕਸਪ੍ਰੈਸ਼ਨ ਹੈ ਭੰਗੜੇ ਦੇ ਵਿੱਚ ਗਿੱਧੇ ਦੇ ਵਿੱਚ ਉਹ ਚੀਜ਼ ਨੂੰ ਕੈਰੀ ਫੋਰਵਰਡ ਕਰਨਗੇ, ਤਾਂ ਕਿ ਸਾਡਾ ਜੋ ਲੋਕ ਨਾਚ ਹੈ ਉਹ ਖਾਲੀ ਇੱਕ ਤੇਜ਼ ਤਰਾਈ ਵਾਲਾ ਡਾਂਸ ਨਾ ਰਹਿ ਕੇ ਇੱਕ ਐਕਸਪ੍ਰੈਸ਼ਨ ਵਾਲਾ ਡਾਂਸ, ਉਹਨੂੰ ਚੀਜ਼ ਨੂੰ ਜ਼ਰੂਰ ਅਸੀਂ ਬਰਕਰਾਰ ਰੱਖੀਏ।
ਬਿਲਕੁਲ ਸਹੀ ਕਿਹਾ। ਔਰ ਵਿਰਸੇ ਨਾਈਟ ਦੀ ਗੱਲ ਕਰੀਏ ਤੇ ਵਿਰਸਾ, ਜੇ ਅਸੀਂ ਵਿਰਸੇ ਦੀ ਗੱਲ ਕਰਦੇ ਹਾਂ ਤੇ ਉਹ ਨਾਚ ਜੇ ਗਿੱਧਾ ਵੀ ਕਹਿ ਲੋ ਤੇ ਗਿੱਧੇ ਦੇ ਵਿੱਚ ਵੀ ਕਈ ਗਿੱਧਿਆਂ ਦੀ ਵੇਰੀਏਸ਼ਨ ਹੁੰਦੀ ਸੀ, ਨਾਨਕੀਆਂ ਆਉਂਦੀਆਂ ਹੁੰਦੀਆਂ ਸੀ, ਉਹਨਾਂ ਦੀਆਂ ਸਿੱਠਣੀਆਂ ਕਰਨ ਦੇ ਹੋਰ ਅੰਦਾਜ਼ ਹੁੰਦੇ ਹੁੰਦੇ ਸੀਗੇ, ਜਦੋਂ ਜੇ ਬਾਜੀਗਰਨੀਆਂ ਆ ਕੇ ਨੱਚਦੀਆਂ ਹੁੰਦੀਆਂ ਸੀ ਤੇ ਉਸ ਗਿੱਧੇ ਦੀ ਹੋਰ ਇੱਕ ਫੀਲਿੰਗ ਹੁੰਦੀ ਸੀਗੀ, ਉਹ ਗਿੱਧਾ ਆਪਣਾ ਹੀ ਵੱਖਰਾ ਅੰਦਾਜ਼ ਚ ਹੁੰਦਾ ਸੀ, ਜੇ ਜਾਗੋ ਨਿਕਲਦੀ ਪਈ ਹੈ ਤੇ ਉਸ ਗਿੱਧੇ ਦਾ ਆਪਣਾ ਹੀ ਮਜ਼ਾ ਹੁੰਦਾ ਸੀਗਾ। ਸੋ ਇਸੇ ਤਰ੍ਹਾਂ ਭੰਗੜੇ ਦੀ ਗੱਲ ਕਰੀਏ, ਚਾਹੇ ਉਹ ਮਲਵਈ ਗਿੱਧਾ ਹੈ, ਚਾਹੇ ਝੂਮਰ ਹੈ, ਚਾਹੇ ਭੰਗੜਾ ਜੋ ਹੈਗਾ ਉਹ ਪੈਂਦਾ ਹੋਵੇ, ਸੋ ਇਹ ਸਾਰਾ ਕੁਝ ਜੀ, ਇਹ ਸਾਰਾ ਕੁਝ ਜਿਹਦੀਆਂ ਮੈਂ ਗੱਲਾਂ ਕਰ ਰਹੀ ਹਾਂ ਵਿਰਸਾ ਨਾਈਟ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣੀਆਂ ਹੈ। ਸੋ ਇਹ ਮੈਂ ਜ਼ਰੂਰ ਕਹਾਂਗੀ ਕਿ ਮਿਸ ਨਾ ਕਰਿਓ ਇਹਨਾਂ ਨੂੰ, ਇਹ ਮਿਸ ਕਰਨ ਵਾਲਾ ਇਵੈਂਟ ਨਹੀਂ ਹੈਗਾ ਜੀ, ਬਾਕੀ ਮੇਲਿਆਂ ਤੋਂ ਕਿਤੇ ਹਟ ਕੇ ਇਹ ਇਵੈਂਟ ਜਿਹੜਾ ਇਹ ਮੁੰਡੇ ਕਰਵਾਉਣ ਜਾ ਰਹੇ ਆ। ਸੋ ਜ਼ਰੂਰ ਇਹਨਾਂ ਨੂੰ ਹੱਲਾ ਸ਼ੇਰੀ ਵੀ ਦਿਓ ਤੇ ਇਸ ਵਿਰਸਾ ਨਾਈਟ ਦਾ ਤੁਸੀਂ ਜਿਹੜਾ ਹਿੱਸਾ ਵੀ ਜ਼ਰੂਰ ਬਣੋ। ਤੇ ਗੱਲ ਕਰ ਰਹੇ ਸੀ ਗਿੱਧੇ ਦੀ, ਉਹੀ ਪੰਕਜ ਹੈ ਨਾ ਕਿ ਫੀਲ ਦੀ ਗੱਲ ਕਰ ਰਹੇ ਸੀ, ਐਕਸਪ੍ਰੈਸ਼ਨ ਦੀ ਗੱਲ ਕਰ ਰਹੇ ਸੀ, ਪਰ ਮੈਨੂੰ ਲੱਗਦਾ ਇਹਦੇ ਲਈ ਉਹਨਾਂ ਬੱਚਿਆਂ ਨੂੰ ਪੰਜਾਬੀ ਦਾ ਆਉਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਜੋ ਬੋਲੀ ਉਹ ਪਾ ਰਹੇ ਆ ਉਹਦੇ ਉੱਤੇ ਐਕਸਪ੍ਰੈਸ਼ਨ ਤਾਂ ਉਹ ਤਾਂ ਦੇਣਗੇ ਜੇ ਉਹਨਾਂ ਨੂੰ ਉਹਦਾ ਮਤਲਬ ਪਤਾ ਆ, ਉਹ ਪੰਜਾਬੀ ਬੋਲਦੇ ਆ, ਸਮਝਦੇ ਆ। ਸੋ ਸਭ ਤੋਂ ਮੇਨ ਚੀਜ਼ ਪੰਜਾਬੀ ਹੈ, ਜੇ ਅਸੀਂ ਪੰਜਾਬੀ ਨੂੰ ਹੀ ਬੋਲਦੇ ਹਾਂ, ਸਮਝਦੇ ਹਾਂ, ਫੇਰ ਹੀ ਅਸੀਂ ਮੈਨੂੰ ਲੱਗਦਾ ਜਿਹੜੇ ਸਾਡੇ ਲੋਕ ਗੀਤ ਆ ਜਾਂ ਲੋਕ ਨਾਚ ਆ ਇਹਨਾਂ ਨੂੰ ਅਸੀਂ ਬਚਾ ਕੇ ਰੱਖ ਸਕਦੇ ਹਾਂ।
ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ, ਆਪਣੇ ਲੋਕ ਗੀਤਾਂ ਨੂੰ ਪਹਿਲਾਂ ਤਾਂ ਸੁਣਨਾ, ਉਹਨਾਂ ਨੂੰ ਸਮਝਣਾ ਵੀ ਕਿਸ ਵਿਸ਼ੇ ਤੇ ਗੀਤ ਗਾਇਆ ਜਾ ਰਿਹਾ ਜਾਂ ਕਿਸ ਚੀਜ਼ ਤੇ ਬੋਲੀ ਪਾਈ ਜਾ ਰਹੀ ਹੈ ਜਾਂ ਕਿਸ ਕਿਸ ਵਿਸ਼ੇ ਤੇ ਗਿੱਧਾ ਪਾਇਆ ਜਾ ਰਿਹਾ, ਉਹ ਚੀਜ਼ ਨੂੰ ਸਮਝਣਾ, ਉਹਦੀ ਫੀਲਿੰਗ ਲੈਣਾ, ਉਹ ਜਦ ਤੱਕ ਨਹੀਂ ਆਏਗਾ ਤੁਸੀਂ ਉਹ ਐਕਸਪ੍ਰੈਸ਼ਨ ਵਾਲੀ ਚੀਜ਼ ਨਹੀਂ ਕਰ ਸਕੋਗੇ। ਇਸ ਲਈ ਤੁਹਾਡੀ ਗੱਲ ਸਹੀ ਹੈ, ਪੰਜਾਬੀ ਆਉਣੀ ਜ਼ਰੂਰੀ ਹੈ, ਪੰਜਾਬੀ ਸਮਝਣੀ ਜ਼ਰੂਰੀ ਹੈ। ਉਹ ਇਸ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਸ ਗੱਲ ਤੇ ਅਸੀਂ ਵੀ ਆਪਣੀ ਅਕੈਡਮੀ ਚ ਬਹੁਤ ਜ਼ੋਰ ਦਿੰਦੇ ਹਾਂ, ਕਿਉਂਕਿ ਬੱਚੇ ਜਿਹੜੇ ਇੱਥੇ ਦੇ ਜੰਮ ਪੜ੍ਹ ਨੇ ਪੰਜਾਬੀ ਜਿਹੜੀ ਆ ਉਹ ਬਹੁਤ ਘੱਟ ਹੈ, ਕਿਉਂਕਿ ਘਰੇ ਵੀ ਨਹੀਂ ਬੋਲ ਪਾਉਂਦੇ ਕਿਉਂਕਿ ਸਕੂਲਾਂ ਚ ਜਾਂਦੇ ਨੇ, ਉੱਥੇ ਅੰਗਰੇਜ਼ੀ ਚੱਲਦੀ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਕਿ ਵੀ ਨਹੀਂ ਐਟਲੀਸਟ ਤੁਸੀਂ ਆ ਕੇ ਸਾਨੂੰ ਜਦੋਂ ਵੀ ਮੌਕਾ ਮਿਲਦਾ ਅਸੀਂ ਟਾਈਮ ਟਾਈਮ ਸਿਰ ਉਹਨਾਂ ਨੂੰ ਪੰਜਾਬੀ ਦੇ ਕੁਛ ਨਵੇਂ ਵਰਡਸ ਵੀ ਸਿਖਾਉਂਦੇ ਹਾਂ, ਐਟਲੀਸਟ ਆ ਕੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਸਾਨੂੰ, ਹੈਲੋ ਦੀ ਥਾਂ ਤੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਸਾਰਿਆਂ ਨੂੰ। ਸੋ ਐਟਲੀਸਟ ਆਪਣੀ ਸਾਡੀ ਛੋਟੀ ਜਿਹੀ ਸ਼ੁਰੂਆਤ ਹੈ ਕਿ ਵੀ ਚਲੋ ਬੱਚੇ ਜਿਹੜੇ ਨੇ ਆਪਣੇ ਥੋੜੇ ਥੋੜੇ ਸਹੀ ਹੌਲੀ ਹੌਲੀ ਜੋੜਨਗੇ ਆਪਣੇ ਕਲਚਰ ਨਾਲ, ਆਪਣੇ ਪੰਜਾਬੀਅਤ ਨਾਲ, ਆਪਣੇ ਧਰਮ ਨਾਲ।
ਬਿਲਕੁਲ ਬਿਲਕੁਲ ਜੀ, ਕੋਸ਼ਿਸ਼ ਕਰ ਰਹੇ ਹਾਂ ਔਰ ਇਹ ਕੋਸ਼ਿਸ਼ ਪਰਮਾਤਮਾ ਕਰੇ ਕਾਮਯਾਬ ਰਹਿਣਾ, ਅਸੀਂ ਪਰਦੇਸਾਂ ਦੇ ਵਿੱਚ ਪੰਜਾਬ ਬਣਾਉਣ ਦੇ ਵਿੱਚ ਕਾਮਯਾਬ ਹੋਈਏ। ਸੋ ਰੂਹ ਪੰਜਾਬ ਦੀ ਗੱਲ ਕਰੀਏ ਕਿ ਸੱਚੀ ਗੱਲ ਤਾਂ ਇਹ ਹੈ ਕਿ ਰੂਹ ਅਸੀਂ ਜਿਹੜੇ ਪਰਦੇਸੀ ਆ ਨਾ ਉਹ ਕੱਢ ਕੇ ਪੰਜਾਬ ਦੀ ਇੱਧਰ ਲੈ ਆਏ ਹੋਏ ਆ, ਬਾਹਰ ਪਰਦੇਸਾਂ ਵਿੱਚ ਹੀ। ਦੇਸ਼ ਦੀ ਗੱਲ ਕਰੀਏ ਉੱਥੇ ਤੇ ਬਸ ਹੁਣ ਹੱਡ ਬਚੇ ਆ ਮੈਨੂੰ ਲੱਗਦਾ ਪੰਜਾਬ ਦੇ। ਸੋ ਬਿਲਕੁਲ ਜੋ ਚੀਜ਼ਾਂ ਇੱਥੇ ਅਸੀਂ ਆ ਕੇ ਮਾਣਦੇ ਹਾਂ, ਜੋ ਇੱਥੇ ਅਸੀਂ ਕਰਨ ਦੀ ਜਾਂ ਕਰਾਉਣ ਦੀ ਆਪਣੀ ਅਗਲੀ ਪੀੜ੍ਹੀ ਨੂੰ ਦੇਣ ਦੀ ਕੋਸ਼ਿਸ਼ ਚ ਲੱਗੇ ਹਾਂ, ਪੰਜਾਬ ਚ ਇਹ ਗੱਲਾਂ ਮੈਨੂੰ ਲੱਗਦਾ ਹੁਣ ਬੇਕਾਰ ਦੀਆਂ ਗੱਲਾਂ ਇੱਕ ਤਰ੍ਹਾਂ ਸਮਝੀਆਂ ਜਾਣ ਲੱਗ ਗਈਆਂ। ਸੋ ਪਰਮਾਤਮਾ ਕਰੇ ਸਾਡਾ ਉਹ ਪੰਜਾਬ ਵੀ ਵਸਦਾ ਰਵੇ ਤੇ ਉਸ ਪੰਜਾਬ ਦੀ ਰੂਹ ਜਿਹੜੀ ਸਾਡੇ ਕੋਲ ਹੈ ਇੱਥੇ ਉਹ ਵੀ ਖਿੜੀ ਰਵੇ, ਹੱਸਦੀ ਵਸਦੀ ਰਵੇ। ਸੋ ਇਸੇ ਨਾਲ ਹੀ ਪੰਕਜ ਮੈਨੂੰ ਅੱਜ ਦੇ ਪ੍ਰੋਗਰਾਮ ਲਈ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਲਿਸਨਰਸ ਹੈ ਉਹ ਵੀ ਸੁਣ ਰਹੇ ਸੀ, ਉਹਦੇ ਨਾਲ ਨਾਲ ਜਸਪਾਲ ਰਾਮਾ ਸਿੰਨੀ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਡਰਾਈਵਿੰਗ ਕਰਦੇ ਕਰਦੇ ਸੁਣਦੇ ਆ, ਬਹੁਤ ਸੋਹਣਾ। ਸੋ ਸ਼ੁਕਰੀਆ ਹੁੰਗਾਰਾ ਭਰਨ ਲਈ ਜਸਪਾਲ ਜੀ, ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਕਿਰਪਾਲ ਚੀਮਾ ਹੁਣਾਂ ਨੇ ਸਾਂਝ ਪਾਈ ਹੈ ਨਿਊਯਾਰਕ ਤੋਂ ਜੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਚੀਮਾ ਸਾਹਿਬ, ਹੋਰ ਕਿਵੇਂ ਦਾ ਦਿਨ ਅੱਜ, ਕਿਵੇਂ ਦੀ ਸ਼ਾਮ ਨਿਊਯਾਰਕ ਦੇ ਵਿੱਚ। ਸੋ ਬਹੁਤ ਬਹੁਤ ਸ਼ੁਕਰੀਆ, ਬੜੇ ਪਿਆਰੇ ਲਿਸਨਰਸ ਨੇ ਸਾਡੇ ਅੱਜ ਆਰਾਮ ਨਾਲ ਚੁੱਪ ਚਾਪ ਸਾਰਿਆਂ ਨੇ ਸੁਣਿਆ ਹੈ, ਯਾਦਾਂ ਜਿਹੜੀਆਂ ਉਹ ਮੈਂ ਅੱਜ ਜ਼ਿਆਦਾ ਤਾਜ਼ਾ ਨਹੀਂ ਕਰਵਾ ਸਕੀ ਤੁਹਾਡੀਆਂ ਸਭ ਦੀਆਂ, ਬਟ ਕੋਈ ਨਹੀਂ, ਅੱਜ ਅਸੀਂ ਆਪਣੇ ਵਿਰਸੇ ਦੀ ਗੱਲ ਕੀਤੀ ਹੈ, ਆਪਣੇ ਲੋਕ ਨਾਚਾਂ ਦੀ ਗੱਲ ਕੀਤੀ ਹੈ। ਸੋ ਇਹ ਵੀ ਗੱਲਾਂ ਜ਼ਰੂਰੀ ਹੈ ਜੀ, ਅਗਲੇ ਹਫ਼ਤੇ ਜ਼ਰੂਰ ਹੀ ਯਾਦਾਂ ਦੀ ਕੋਈ ਸ਼ਰਾਰਤੀ ਜਿਹੀ ਕੜੀ ਲੈ ਕੇ ਮੈਂ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੰਕਜ ਜੀ, ਜੇ ਤੁਸੀਂ ਹੋਰ ਕੋਈ ਸੁਨੇਹਾ ਜਿਹੜਾ ਦੇਣਾ ਚਾਹੁੰਦੇ ਹੋਵੋ ਇਹ ਸਾਡੇ ਸਰੋਤਿਆਂ ਨੂੰ ਜ਼ਰੂਰ ਦਿੰਦੇ ਜਾਓ।
ਜੀ, ਸਾਡੀ ਸਾਰਿਆਂ ਦੀ ਜਿੰਮੇਦਾਰੀ ਹੈ ਕਿ ਵੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਪੰਜਾਬ ਤੇ ਪੰਜਾਬੀਅਤ ਨਾਲ ਜੋੜ ਕੇ ਰੱਖੀਏ। ਸੋ ਪਲੀਜ਼ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਆਪਣੇ ਕਲਚਰ ਨਾਲ ਜ਼ਰੂਰ ਜੋੜ ਕੇ ਰੱਖੋ। ਭਲਾ ਉਹ ਭੰਗੜਾ ਹੈ, ਭਲਾ ਉਹ ਗਿੱਧਾ ਹੈ, ਜਾਂ ਪੰਜਾਬੀ ਕਲਾਸ ਹੀ ਹੈ, ਭਲਾ ਗੁਰਬਾਣੀ ਦੀ ਸਿੱਖਿਆ ਹੀ ਹੈ, ਕੁਛ ਵੀ ਹੈ, ਉਹਦੇ ਨਾਲ ਜ਼ਰੂਰ ਜੋੜ ਕੇ ਰੱਖਿਓ। ਤਾਂ ਸਾਡਾ ਪੰਜਾਬ ਪੰਜਾਬ ਚ ਵੀ ਸਲਾਮਤ ਰਹੇਗਾ ਤੇ ਵਿਦੇਸ਼ਾਂ ਦੇ ਵਿੱਚ ਵੀ ਸਲਾਮਤ ਰਹੇਗਾ। ਸੋ ਮੇਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ।
ਬਹੁਤ ਬਹੁਤ ਸ਼ੁਕਰੀਆ ਪੰਕਜ।
ਸ਼ੁਕਰੀਆ
ਜੀ ਜੀ। ਤੇ ਲਓ ਧਨੀ ਸਾਹਿਬ ਹੁਣਾਂ ਨੇ ਕਿਹਾ ਜੀ ਕਿ ਵਧੀਆ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ ਧਨੀ ਸਾਹਿਬ, ਵਧੀਆ ਪ੍ਰੋਗਰਾਮ। ਪਰ ਮੈਨੂੰ ਪਤਾ ਅੱਜ ਤੁਹਾਡੇ ਸਾਰਿਆਂ ਦੇ ਦਿਲ ਚ ਚੀਸਾਂ ਉੱਠਦੀਆਂ ਹੋਣੀਆਂ ਪਈ। ਹਾਏ ਰੱਬਾ, ਬਚਪਨ ਦੀ ਗੱਲ ਇਹਨੇ ਕੋਈ ਨੀ ਸੁਣਾਈ, ਹਨਾ, ਨਾ ਹੀ ਸੁਣੀ ਆ। ਮੈਂ ਤੇ ਆਪ ਕਾਲੀ ਹੁੰਦੀ ਆ ਜੀ ਤੁਹਾਡੇ ਸਾਰਿਆਂ ਦੀਆਂ ਗੱਲਾਂ ਸੁਣਨ ਲਈ ਤੇ ਆਪਣੀਆਂ ਸੁਣਾਉਣ ਦੇ ਲਈ। ਪਰ ਜ਼ਰੂਰ ਜੀ, ਅਗਲੇ ਜਿਹੜੇ ਆਉਣ ਵਾਲੇ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਮੈਂ ਕਈ ਕੁਛ ਸੋਚ ਕੇ ਰੱਖਿਆ ਹੋਇਆ, ਕਈ ਸ਼ਰਾਰਤੀ ਜਿਹੀਆਂ ਪਿਆਰੀਆਂ ਪਿਆਰੀਆਂ ਯਾਦਾਂ ਜਿਹੜੀਆਂ ਮੈਨੂੰ ਯਾਦ ਆਉਂਦੀਆਂ ਹੈ, ਸ਼ਾਇਦ ਤੁਸੀਂ ਭੁਲਾਏ ਬੈਠੇ ਹੋਵੋ। ਤੇ ਕੋਈ ਨੀ ਜੀ, ਮੈਂ ਕੱਲੀ ਕਿਉਂ ਔਖੀ ਹੋਵਾਂ, ਤੁਹਾਡੀਆਂ ਧੁਖਦੀਆਂ ਗਿਆਰੀਆਂ ਤੇ ਵੀ ਹਵਾ ਮਾਰੂੰਗੀ ਤੇ ਉੱਥੇ ਵੀ ਅੱਗ ਬਾਲਣੀ ਹੈ ਫਿਰ ਸਾਡੀਆਂ ਯਾਦਾਂ ਦੀ, ਤੇ ਅਸੀਂ ਸਾਰਿਆਂ ਨੇ ਬੈਠ ਕੇ ਹੱਥ ਸੇਕਣੇ ਆ। ਸੋ ਆਉਣ ਵਾਲੇ ਜਿਹੜੇ ਲਹਿਰਾਂ ਦੇ ਪ੍ਰੋਗਰਾਮ ਬੁੱਧਵਾਰ ਵਾਲੇ, ਉਹਦੇ ਵਿੱਚ ਆਪਣੀਆਂ ਯਾਦਾਂ ਦੀ ਸਾਂਝ ਤੁਸੀਂ ਜ਼ਰੂਰ ਪਾ ਕੇ ਰੱਖੋ ਤੇ ਮੈਨੂੰ ਦੱਸਦੇ ਰਿਹਾ ਕਰੋ ਕਿ ਕਿਹੜੀਆਂ ਯਾਦਾਂ ਇਹੋ ਜਿਹੀਆਂ ਜਿਹੜੀਆਂ ਤੁਸੀਂ ਸਾਂਝੀਆਂ ਕਰਨੀਆਂ ਚਾਹੁੰਦੇ ਹੋ, ਉਹਦੇ ਤੇ ਅਸੀਂ ਗੱਲਬਾਤ ਕਰ ਸਕਦੇ ਹੋ। ਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਅਸੀਂ ਖਬਰਾਂ ਤੋਂ ਬਾਅਦ ਉਹਦੇ ਵਿੱਚ ਅੱਧਾ ਘੰਟਾ ਅਸੀਂ ਉਸ ਯਾਦ ਤੇ ਗੱਲ ਕਰਿਆ ਕਰਾਂਗੇ, ਤੇ ਉਸ ਤੋਂ ਬਾਅਦ ਦਾ ਜਿਹੜਾ ਟਾਈਮ ਹੋਇਆ ਕਰੇਗਾ ਉਹਦੇ ਵਿੱਚ ਅਸੀਂ ਤੁਹਾਡੀਆਂ ਕਾਲਸ ਵੀ ਜਿਹੜੀਆਂ ਲਿਆ ਕਰਾਂਗੀਆਂ, ਕਿਉਂਕਿ ਯਾਦਾਂ ਕਈ ਲੰਬੀਆਂ ਹੁੰਦੀਆਂ ਜੀ, ਲਿਖਣ ਨੂੰ ਬੜਾ ਟਾਈਮ ਲੱਗ ਜਾਂਦਾ ਹੈ ਨਾ। ਤੇ ਇੱਕ ਨਾਲੇ ਜਦੋਂ ਤੁਸੀਂ ਉਹ ਯਾਦਾਂ ਨੂੰ ਸੁਣਾਉਣਾ ਹੁੰਦਾ, ਉਹ ਜਿਹੜੇ ਐਕਸਪ੍ਰੈਸ਼ਨ ਤੁਹਾਡੇ ਬੋਲਾਂ ਦੇ ਵਿੱਚ ਹੁੰਦੇ ਆ, ਉਹ ਚਮਕ, ਉਹ ਖਣਕ ਜਿਹੜੀ ਤੁਹਾਡੀ ਆਵਾਜ਼ ਦੇ ਵਿੱਚ ਹੁੰਦੀ ਹੈ, ਉਹ ਵੀ ਮੈਂ ਮਿਸ ਨਹੀਂ ਕਰਨਾ ਚਾਹੁੰਦੀ ਹੁਣ। ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ। ਤੁਸੀਂ ਪ੍ਰੋਗਰਾਮ ਦੇ ਵਿੱਚ ਜਿਹੜੇ ਫੋਨ ਵੀ ਕਰ ਸਕਦੇ ਹੋ ਤੇ ਮੈਸੇਜ ਜਾਂ ਫੋਟੋ ਮੈਸੇਜ ਰਾਹੀਂ ਵੀ ਆਪਣੀਆਂ ਯਾਦਾਂ ਸਾਂਝੀਆਂ ਕਰ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਹੀ। ਸੋ ਅਗਲੇ ਬੁੱਧਵਾਰ ਨੂੰ ਮੈਂ ਫੇਰ ਹਾਜ਼ਰ ਹੋਵਾਂਗੀ ਜੀ। ਉਦੋਂ ਤੱਕ ਲਈ ਰੱਬ ਰਾਖਾ।